ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਹਾਂਜੀ, ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣ ਰਹੇ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਕਰਦਾ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ। ਪਿਆਰੇ ਦੋਸਤੋ, ਇੱਕ ਬੜੀ ਪਿਆਰੀ ਬੋਲੀ ਹੈ ਕਿ ਮਾਹੀ ਮੇਰਾ ਨਿੱਕਾ ਜਿਹਾ ਮੈਂ ਖਿੱਚ ਕੇ ਬਰਾਬਰ ਕੀਤਾ। ਇਹ ਪੁਰਾਣੇ ਸਭਿਆਚਾਰ ਦੇ ਵਿੱਚ ਅਗਰ ਬੋਲੀਆਂ ਤੁਸੀਂ ਸੁਣੀਆਂ ਹੋਣਗੀਆਂ ਤੇ ਇਹ ਬੋਲੀ ਦੀ ਮਹੱਤਤਾ ਕਿਹੜੀ ਖਾਸ ਆ, ਕਿਉਂਕਿ ਪਹਿਲੇ ਸਮੇਂ ਦੇ ਵਿੱਚ ਜੇ ਮਾਹੀ ਦਾ ਕੱਦ ਬੜਾ ਛੋਟਾ ਹੁੰਦਾ ਸੀ ਤਾਂ ਉਹ ਮਜ਼ਾਕ ਚ ਵੀ ਗੱਲ ਕਰ ਲੈਂਦੀਆਂ ਸੀ ਤੇ ਉਹ ਆਪਣਾ ਫਨ ਸ਼ਨ ਵੀ ਕਰ ਲੈਂਦੀਆਂ ਸੀ, ਕਿਉਂਕਿ ਜ਼ਾਹਿਰ ਜੀ ਗੱਲ ਆ, ਜਦੋਂ ਸਾਰੇ ਇਕੱਠੇ ਹੋਏ ਹੁੰਦੇ ਆ, ਖੱਪ ਕਰਨੀ, ਮਜ਼ਾਕ ਕਰਨਾ ਵਿਆਹਾਂ ਦੇ ਵਿੱਚ ਆਮ ਅਕਸਰ ਸੀ। ਇਹ ਤਾਂ ਸੀ ਬੋਲੀ ਦੀ ਗੱਲ। ਹੁਣ ਇੱਕ ਫਿਲਮ ਆ ਰਹੀ ਹੈ ਬੜੀ ਖਾਸ, ਇਹ ਬੋਲੀ ਤੋਂ ਬਾਅਦ ਮੈਨੂੰ ਲੱਗਦਾ ਕਿ ਇਹ ਫਿਲਮ ਦਾ ਵੀ ਜ਼ਿਕਰ ਹੋਇਆ ਕਰੂਗਾ, ਮਾਹੀ ਮੇਰਾ ਨਿੱਕਾ ਜਿਹਾ ਫਿਲਮ ਆ ਰਹੀ ਹੈ ਜੀ, ਜਿਸ ਨੂੰ ਕਿ 3 ਜੂਨ ਨੂੰ ਤੁਸੀਂ ਦੇਖ ਸਕਦੇ ਹੋ ਸਿਨੇਮਾ ਘਰਾਂ ਦੇ ਵਿੱਚ। ਇਸ ਫਿਲਮ ਦੇ ਵਿੱਚ ਅਦਾਕਾਰ ਦੇ ਤੌਰ ਤੇ ਪੁਖਰਾਜ ਭੱਲਾ ਭਾਜੀ ਹੋਰੀ, ਮੈਂ ਜਾਣਦੇ ਹੋ ਕਿ ਜਸਵਿੰਦਰ ਭੱਲਾ ਜੀ ਦੇ ਫਰਜ਼ੰਦ, ਤੇ ਨਾਲ ਉਹਨਾਂ ਦੇ ਜਿਹੜੇ ਕਲਾਕਾਰ ਨੇ ਹਸ਼ਨੀਨ ਜੀ ਕੰਮ ਕਰ ਰਹੇ ਨੇ। ਬਹੁਤ ਵਧੀਆ ਟ੍ਰੇਲਰ ਆ, ਤੁਸੀਂ ਅਗਰ ਦੇਖਿਆ ਹੋਏਗਾ, ਬਹੁਤ ਪਸੰਦ ਕੀਤਾ ਜਾ ਰਿਹਾ ਤਾਂ ਇਹ ਫਿਲਮ ਦੀ ਉਡੀਕ ਕੀਤੀ ਜਾ ਰਹੀ ਹੈ। ਤੇ ਅੱਜ ਸਾਡੇ ਸਟਾਰ ਕਾਸਟ ਪੁਖਰਾਜ ਭੱਲਾ ਜੀ ਤੇ ਹਸ਼ਨੀਨ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਅੱਜ ਫਿਲਮ ਦੇ ਮੁਤਲਕ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਪੁਖਰਾਜ ਭਾਜੀ ਤੇ ਹਸ਼ਨੀਨ ਜੀ, ਬਹੁਤ ਬਹੁਤ ਜੀ ਆਇਆਂ ਨੂੰ ਜੀ ਆਪ ਜੀ ਦਾ।
ਥੈਂਕ ਯੂ ਸੋ ਮਚ
ਜੀ। ਸਭ ਤੋਂ ਪਹਿਲਾਂ ਪੁਖਰਾਜ ਭਾਜੀ ਆਪ ਜੀ ਤੱਕ ਗੱਲ ਕਰਨੇ ਕਿ ਫਿਲਮ ਦੇ ਵਿਚ ਜਿਹੜਾ ਮਾਹੀ ਮੇਰਾ ਨਿੱਕਾ ਜਿਹਾ ਇਹ ਆਪ ਜੀ ਦਾ ਜ਼ਿਕਰ ਆਉਂਦਾ, ਆਪ ਦਾ ਕੱਦ ਛੋਟਾ ਫਿਲਮ ਦੇ ਵਿਚ?
ਕੱਦ ਤਾਂ ਮੇਰਾ ਵੈਸੇ ਨਾਰਮਲ ਜਿਹਾ ਹੀ ਹੈ
ਜੀ,
ਪਰ ਨਾਲ ਦੇ ਮੇਰੇ ਜਿਹੜੇ ਦੋ ਸਹਿਯੋਗੀ ਕਲਾਕਾਰ ਨੇ ਉਹ ਥੋੜੇ ਜਿਆਦਾ ਲੰਮੇ ਨੇ।
ਅੱਛਾ
ਜੀ, ਹੋ ਗਏ ਤੇ ਕਰਨਵੀਰ ਦਿਓਲ ਜੀ ਹੋ ਗਏ
ਜੀ।
ਸੋ ਜਦੋਂ ਇਹ ਫਿਲਮ ਲੈ ਕੇ ਵੀ ਆਏ ਸੀਗੇ ਮੇਰੇ ਕੋਲ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਸੀ, ਮੈਂ ਕਿਹਾ ਯਾਰ ਵੀ ਮੇਰਾ ਏਡਾ ਨਿੱਕਾ ਕਰਤਾ ਹੈ ਨੀ, ਤੁਸੀਂ ਵੀ ਟਾਈਟਲ ਦੇ ਹਿਸਾਬ ਨਾਲ ਮੈਨੂੰ ਇਹ ਚ ਕਾਸਟ ਕੀਤਾ, ਪਰ ਉਹਨਾਂ ਨੇ ਜਦੋਂ ਦੱਸਿਆ ਵੀ ਨਾਲ ਤੁਹਾਡੇ ਦੋਨੋਂ ਇਹ ਜਾਣੇ ਨੇ,
ਛੋਟੀ ਕਰਨੀ ਹੈ ਤਾਂ ਉਹਦੇ ਸਾਹਮਣੇ ਵੱਡੀ ਲੀਕ ਵਾਹੁਣੀ ਪਏਗੀ, ਫੇਰ ਉਹ ਦੂਸਰੀ ਆਪਣੇ ਆਪ ਹੀ ਛੋਟੀ ਹੋ ਜਾਂਦੀ ਹੈ
ਜੀ।
ਅੱਛਾ ਹਸਲੀਨ ਜੀ, ਆਪ ਜੀ ਦਾ ਕੱਦ ਜੇ ਵੇਖੀਏ ਪੁਖਰਾਜ ਭਾਜੀ ਨਾਲੋਂ ਬਰਾਬਰ ਹੀ ਹੈ ਜਾਂ ਵੈਸੇ ਜੈਨੂਨ ਦੇਖੀਏ ਕਿ ਲੰਮੇ ਹੋ ਤੁਸੀਂ ਉਹਨਾਂ ਨਾਲੋਂ?
ਜੀ ਮੇਰੇ ਹਿਸਾਬ ਨਾਲ ਸਾਡਾ ਬਰਾਬਰ ਜਿਹਾ ਹੀ ਕੱਦ ਹੈ, ਪਰ ਆਪਣੇ ਇੱਥੇ ਜਿਵੇਂ ਮੰਨਿਆ ਜਾਂਦਾ ਹੈਗਾ ਕਿ ਕੁੜੀ ਦਾ ਕੱਦ ਮੁੰਡੇ ਨਾਲੋਂ ਥੋੜਾ ਛੋਟਾ ਹੋਣਾ ਚਾਹੀਦਾ।
ਹਾਂਜੀ ਹਾਂਜੀ,
ਮੁੰਡਾ ਅਕਸਰ ਅਸੀਂ ਇਸ ਤਰੀਕੇ ਨਾਲ ਬਿਲੀਵ ਕਰਦੇ ਹਾਂ ਕਿ ਮੁੰਡਾ ਲੰਮਾ ਹੋਣਾ ਚਾਹੀਦਾ ਕੁੜੀ ਨਾਲੋਂ, ਤਾਂ ਉਸ ਕਾਨਸੈਪਟ ਦੇ ਅਕੋਰਡਿੰਗ ਐਵੇਂ ਸ਼ੋਅ ਕੀਤਾ ਗਿਆ ਕਿ ਕੱਦ ਦੇ ਵਿੱਚ ਬਹੁਤ ਵੇਰੀਏਸ਼ਨ ਹੈ, ਪਰ ਵੈਸੇ ਅਸੀਂ ਬਰਾਬਰ ਬਰਾਬਰ ਜਿਹੇ ਹੀ ਹਾਂ ਮੇਰੇ ਖਿਆਲ ਚ।
ਅੱਛਾ ਜਿਹੜਾ ਜ਼ਿਕਰ ਆਉਂਦਾ ਵਿੱਚ ਆਪਾਂ ਦੇਖਦੇ ਹਾਂ ਜੋ ਟ੍ਰੇਲਰ ਦੇਖਦੇ ਹਾਂ ਤੇ ਉਹ ਜਿਹੜੇ ਆਪ ਦੇ ਪਿਤਾ ਦਾ ਰੋਲ ਕਰਦੇ ਉਹਨਾਂ ਦਾ ਕੱਦ ਵੀ ਛੋਟਾ, ਜਿਹੜਾ ਅਨੀਤਾ ਦੇਵਗਨ ਜੀ ਜਿਹੜੇ ਵਿੱਚ ਜ਼ਿਕਰ ਕਰਦੇ ਨੇ ਵੀ ਕੱਦ ਬੜਾ ਛੋਟਾ ਰਹਿ ਗਿਆ।
ਚਹਿਲ ਭਾਜੀ ਬਹੁਤ ਅੱਛੇ ਅਦਾਕਾਰ
ਜੀ,
ਬਹੁਤ ਹੀ ਖੂਬਸੂਰਤ ਇਨਸਾਨ ਤੇ ਇੱਕ ਚੰਗੀ ਰੂਹ, ਉਹਨਾਂ ਦਾ ਵੀ ਕੱਦ ਨਾਲ ਖਾਤੀ ਹੋਈ ਹੈ ਜੀ ਉਹਨਾਂ ਨੇ
ਜੀ,
ਪਰ ਉਹਨਾਂ ਦਾ ਤੇ ਅਨੀਤਾ ਦੇਵਗਨ ਜੀ ਦੀ ਜਿਹੜੀ ਕੈਮਿਸਟਰੀ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗੀ ਉਹ ਬਹੁਤ ਹੀ ਬਾਕਮਾਲ ਹੋਊਗੀ
ਜੀ,
ਤੇ ਹਸਾ ਹਸਾ ਕੇ ਤੁਹਾਡੀ ਢਿੱਡੀ ਪੀੜਾ ਜ਼ਰੂਰ ਕਰੋਗੇ
ਜੀ। ਵੈਸੇ ਵੀ ਸੁਖਵਿੰਦਰ ਦਿਓਲ ਭਾਜੀ ਹੋਰਾਂ ਦਾ ਜਿਹੜਾ ਡਾਇਲੋਗ ਡਿਲੀਵਰੀ ਉਹ ਬੜੀ ਕਮਾਲ ਦੀ ਹੁੰਦੀ ਹੈ, ਐਕਸਪ੍ਰੈਸ਼ਨ ਹੀ ਬੜੇ ਕਮਾਲ ਦੇ ਹੁੰਦੇ ਨੇ। ਤੇ ਪੁਖਰਾਜ ਭਾਜੀ, ਫਿਲਮ ਨੂੰ ਚੂਜ਼ ਕਰਨਾ ਆਪ ਦੇ, ਜਦੋਂ ਇੱਕ ਫਿਲਮ ਅਦਾਕਾਰ ਕੋਲ ਆਉਂਦੀ ਆ ਤਾਂ ਉਹ ਡਿਸੀਜਨ ਲੈਣ ਦੇ ਲਈ ਸੋਚ ਵਿਚਾਰ ਹੁੰਦੀ ਹੈ ਕਿ ਮੈਂ ਇਸ ਦੇ ਵਿੱਚ ਫਿੱਟ ਰਵਾਂਗਾ ਜਾਂ ਮੈਂ ਇਹ ਇਨਸਾਫ ਕਰ ਪਾਵਾਂਗਾ ਫਿਲਮ ਨੂੰ ਲੈ ਕੇ? ਜਦੋਂ ਆਪ ਤੱਕ ਇਹ ਫਿਲਮ ਆਈ ਸੀ ਕਿ ਆਪ ਦੇ ਫਾਦਰ ਸਾਹਿਬ ਇੱਕ ਸੁਲਝੇ ਹੋਏ ਕਲਾਕਾਰ ਨੇ, ਉਹ ਇਸ ਬਾਖੂਬੀ ਸਿਨੇਮਾ ਵੀ ਜਾਣਦੇ ਨੇ, ਕਿਵੇਂ ਤੁਸੀਂ ਉਹ ਸਿਲੈਕਟ ਕੀਤੀ ਫਿਲਮ ਜਦ ਤੁਹਾਡੇ ਤੱਕ ਅਪਰੋਚ ਹੋਈ, ਕਿ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਸੀ ਜਾਂ ਆਪ ਦਾ ਡਿਸੀਜਨ ਪਹਿਲ ਦੇ ਆਧਾਰ ਤੇ ਸੀ?
ਦੇਖੋ ਏਦਾਂ ਹੁੰਦਾ ਸਰ ਕਿ ਜਿਵੇਂ ਜਦੋਂ ਫਿਲਮ ਆਈ ਸਾਡੇ ਕੋਲ ਤੇ ਇੱਕ ਤਾਂ ਪਹਿਲੀ ਗੱਲ ਟਾਈਟਲ ਬਹੁਤ ਕੈਚੀ ਸੀਗਾ ਇਹਦਾ, ਤੇ ਉਦੋਂ ਬਾਅਦ ਜਦੋਂ ਅਸੀਂ ਕੀ ਕਹਿੰਦੇ ਉਹਨਾਂ ਨੇ ਅੱਗੇ ਸਟੋਰੀ ਸੁਣਾਉਣੀ ਸ਼ੁਰੂ ਕੀਤੀ ਤਾਂ ਕਰੈਕਟਰ ਏਦਾਂ ਹੁੰਦਾ ਜੀ ਵੀ ਮੇਰੇ ਹਿਸਾਬ ਨਾਲ ਐਕਟਰ ਹੀ ਉਹ ਹੁੰਦਾ ਜਿਹੜਾ ਉਸ ਕਰੈਕਟਰ ਨੂੰ ਆਪਣੇ ਆਪ ਦੇ ਵਿੱਚ ਢਾਲ ਲੈ। ਸੋ ਓਦਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਉਸ ਕਰੈਕਟਰ ਨੂੰ ਆਪਣੇ ਅੰਦਰ ਢਾਲਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਮੀਦ ਇਹ ਵੀ ਕਰਦਾ ਕਿ ਸਾਰੇ ਦਰਸ਼ਕਾਂ ਨੂੰ ਇਹ ਲੱਗੂਗਾ ਵੀ ਉਹਨਾਂ ਨੂੰ ਦਿਲੋਂ ਇਹ ਆਵਾਜ਼ ਆਊਗੀ ਯਾਰ ਸੱਚੀ ਬਹੁਤ ਨਿੱਕਾ ਹੈ
ਜੀ।
ਰਹੀ ਗੱਲ ਫਾਦਰ ਸਾਹਿਬ ਹੋਣਾ ਦੀ, ਜਦੋਂ ਕੋਈ ਵੀ ਪ੍ਰੋਜੈਕਟ ਹੁੰਦਾ ਡਿਸਕਸ ਤਾਂ ਮੈਂ ਜ਼ਰੂਰ ਕਰਦਾ ਹੁੰਦਾ ਜੀ ਉਹਨਾਂ ਨਾਲ ਵੀ ਇਹਦੇ ਵਿੱਚ ਏਦਾਂ ਕਰਨਾ ਆ
ਜਾਂ
ਕੀ ਇਹਦੇ ਚ ਡਿਫਰੈਂਟ ਕਰ ਸਕਦੇ ਆ, ਸਲਾਹ ਮਸ਼ਵਰਾ ਤਾਂ ਹਮੇਸ਼ਾ ਨਾਲ ਹੁੰਦਾ ਹੀ ਹੁੰਦਾ ਜੀ ਉਹਨਾਂ
ਨੂੰ। ਅੱਛਾ, ਉਹਨਾਂ ਦਾ ਜਦੋਂ ਫਿਲਮ ਦੇ ਵਿੱਚ ਕਿਰਦਾਰ ਵਾ ਨਾਲ ਉਹ ਕੰਮ ਕਰ ਰਹੇ ਨੇ, ਉਹਨਾਂ ਦਾ ਨਾਲ ਹੋਣਾ ਪੋਜ਼ਿਟਿਵ ਮੰਨਦੇ ਹੋ ਜਾਂ ਕਿਤੇ ਕਿਤੇ ਨਰਵਸ ਹੋ ਜਾਂਦੇ? ਕਿਉਂਕਿ ਜੋ ਫਾਦਰ ਸਾਹਿਬ ਨਾਲ ਹੋਣ ਜਾਂ ਜਦੋਂ ਐਜ਼ ਏ ਕਲਾਕਾਰ ਵੀ ਹੋਣ ਤੇ ਫਿਰ ਬੰਦੇ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਫਿਰ ਥੋੜਾ ਨਰਵਸ ਵੀ ਹੋ ਜਾਂਦਾ, ਕੀ ਇਸ ਨੂੰ ਪੋਜ਼ਿਟਿਵ ਸਮਝਦੇ ਹੁੰਦੇ ਹੋ ਜਾਂ ਕਿਤੇ ਕਿਤੇ ਨਰਵਸ ਹੋ ਜਾਂਦੇ ਹੋ ਕਿ ਫਾਦਰ ਸਾਹਿਬ ਨਾਲ ਹੁੰਦੇ ਨੇ?
ਨਹੀਂ ਨਹੀਂ, ਟੋਟਲੀ ਪੋਜ਼ਿਟਿਵ ਆ ਜੀ, ਕਿਉਂਕਿ ਜਦੋਂ ਸੈੱਟ ਤੇ ਹੁੰਦੇ ਆ ਸੈੱਟ ਤੇ ਤਾਂ ਅਸੀਂ ਦੋਵੇਂ ਕਲਾਕਾਰ, ਉਦੋਂ ਫਾਦਰ ਸਾਹਿਬ ਦਾ ਜਿਹੜਾ ਰਿਸ਼ਤਾ ਉਹ ਆਈ ਥਿੰਕ ਅਸੀਂ ਵੈਨਟੀ ਦੇ ਵਿੱਚ ਛੱਡ ਕੇ ਆਉਂਦੇ ਆ
ਜੀ,
ਤੇ ਜਦੋਂ ਸੈੱਟ ਦੇ ਉੱਤੇ ਪਹੁੰਚੀ ਇੱਕ ਵਾਰੀ ਉਦੋਂ ਉਹ ਵੀ ਕਦਰ
ਜੀ।
ਸੋ ਮੇਰੇ ਹਿਸਾਬ ਨਾਲ ਏਦਾਂ ਦਾ ਕਦੀ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਨਵੇਂ ਨਵੇਂ ਸ਼ੁਰੂ ਕਰਦੇ ਹੋ ਜਾਂ ਪਹਿਲੀਆਂ ਇਨੀਸ਼ੀਅਲ ਫਿਲਮਸ ਹੁੰਦੀਆਂ ਤੁਹਾਡੀਆਂ ਉਦੋਂ ਮਾੜਾ ਮੋਟਾ ਨਰਵਸਨੈਸ ਹੁੰਦੀ ਹੈ, ਪਰ ਜਦੋਂ ਹੁਣ ਉਹਨਾਂ ਨਾਲ ਪ੍ਰੋਜੈਕਟ ਵੀ ਮੇਰੇ ਕਾਫੀ ਹੋ ਗਏ ਤੇ ਹੁਣ ਤਾਂ ਬਿਲਕੁਲ ਨਾਰਮਲ ਹੀ ਲੱਗਦਾ ਜੀ ਵੀ ਜਿਵੇਂ ਇੱਕ ਕੈਰੇਕਟਰ ਚੱਲ ਰਿਹਾ ਹੈ ਨਾ, ਸੋ ਓਦਾਂ ਹੀ ਮੇਰਾ ਚੱਲ ਰਿਹਾ, ਓਦਾਂ ਹੀ ਉਹਨਾਂ ਦਾ ਚੱਲ ਰਿਹਾ, ਸੋ ਬਿਲਕੁਲ ਨਾਰਮਲ ਹੀ ਲੱਗਦਾ ਜੀ।
ਜੀ ਅਸਨੀਨ ਜੀ, ਦੋ ਕਲਾਕਾਰ ਨੇ ਜਿਹੜੇ ਕਾਫੀ, ਜਿਨ੍ਹਾਂ ਦਾ ਸੈਂਸ ਆਫ ਹਿਊਮਰ ਬੜਾ ਕਮਾਲ ਦਾ, ਪੁਖਰਾਜ ਭੱਲਾ ਜੀ, ਜਸਵਿੰਦਰ ਭੱਲਾ ਜੀ, ਤਾਂ ਇਨ੍ਹਾਂ ਦੇ ਨਾਲ ਜਦੋਂ ਕੰਮ ਕਰਨ ਦਾ ਮੌਕਾ ਮਿਲਿਆ ਆਫ ਦੀ ਸੈੱਟ, ਜਦੋਂ ਤੁਸੀਂ ਸੀਨ ਖਤਮ ਕਰਦੇ ਆ, ਕਿਵੇਂ ਫਨ ਸ਼ਨ ਰਹਿੰਦਾ, ਖੱਪ ਰਹਿੰਦੀ, ਪੂਰੀ ਐਨਰਜੀ ਪੂਰੀ ਪੋਜ਼ਿਟਿਵ ਰਹਿੰਦੀ ਹੈ?
ਹਾਂਜੀ ਬਿਲਕੁਲ, ਬਹੁਤ ਪੋਜ਼ਿਟਿਵ ਐਨਰਜੀ ਰਹਿੰਦੀ ਹੈ
ਜੀ।
ਤੇ ਇਨਫੈਕਟ ਕੀ ਸਿਰਫ ਜਸਵਿੰਦਰ ਭੱਲਾ ਜੀ ਪੁਖਰਾਜ ਜੀ ਕਰਕੇ ਹੀ ਨਹੀਂ, ਬਲਕਿ ਸਾਰੇ ਸਾਡੇ ਫਿਲਮ ਦਾ ਇਨਵਾਇਰਮੈਂਟ ਬਹੁਤ ਪੋਜ਼ਿਟਿਵ ਰਿਹਾ। ਤੇ ਸਰ ਹੋਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ, ਕਿਉਂਕਿ ਇੱਕ ਇੰਨੇ ਸੀਨੀਅਰ ਆਰਟਿਸਟ ਐਕਸਪੀਰੀਅੰਸ ਕਰਦੇ ਕੰਮ ਲਈ ਇੰਨੇ ਡੈਡੀਕੇਟਡ, ਤੁਹਾਡੇ ਨਾਲ ਤੁਸੀਂ ਉਹਨਾਂ ਨਾਲ ਸਕਰੀਨ ਸ਼ੇਅਰ ਕਰ ਰਹੇ ਹੋ, ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਦੇਖਣ ਨੂੰ ਮਿਲਦਾ, ਤੇ ਜੋ ਤੁਹਾਨੂੰ ਆਪਦੇ ਵਹਿਣ ਵਿੱਚ ਹਮੇਸ਼ਾ ਰੱਖਣਾ ਚਾਹੀਦਾ, ਤਾਂ ਕਿ ਅੱਗੇ ਵਾਸਤੇ ਤੁਸੀਂ ਜੋ ਵੀ ਕੰਮ ਕਰੋ ਤਾਂ ਉਹ ਵੈਲਿਊ ਤੁਸੀਂ ਲੈ ਕੇ ਅੱਗੇ ਵੱਧ ਸਕੋ। ਤੇ ਅਦਰਵਾਈਜ਼ ਮੈਂ ਕਹੂੰਗੀ ਕਿ ਮੇਰੇ ਐਕਸਪੀਰੀਅੰਸ ਦੇ ਵਿੱਚ ਇਹ ਸੈੱਟ ਦੇ ਉੱਤੇ ਜੋ ਮਾਹੌਲ ਸੀ, ਜੋ ਇਨਵਾਇਰਮੈਂਟ ਸੀ, ਉਹ ਹੁਣ ਤੱਕ ਦਾ ਬਹੁਤ ਖੂਬਸੂਰਤ ਐਕਸਪੀਰੀਅੰਸ ਰਿਹਾ
ਜੀ। ਅਸ਼ਵਿਨ ਜੀ, ਜਦੋਂ ਟ੍ਰੇਲਰ ਆਉਂਦਾ ਫਿਲਮ ਦਾ, ਤਾਂ ਬਾਖੂਬੀ ਉਹਦੀ ਰਿਸਪੌਂਸ ਦਾ ਬੰਦੇ ਨੂੰ ਹੁੰਦਾ ਹੈ ਕਿ ਕਿਸ ਤਰੀਕੇ ਦਾ ਰਿਸਪੌਂਸ ਆ ਰਿਹਾ, ਫਿਰ ਆਪ ਜੀ ਕਮੈਂਟ ਵਗੈਰਾ ਪੜ੍ਹਦੇ ਹੁੰਦੇ ਹੋ, ਕਿਸ ਤਰੀਕੇ ਦਾ ਰਿਸਪੌਂਸ ਜਾਂ ਪਿਆਰ ਮਿਲ ਰਿਹਾ ਦਰਸ਼ਕਾਂ ਦੁਆਰਾ?
ਬਿਲਕੁਲ ਜੀ, ਆਈ ਥਿੰਕ ਇਹ ਬਹੁਤ ਘੱਟ ਹੀ ਕੋਈ ਲੋਕ ਹੁੰਦੇ ਨੇ ਜੋ ਆਪਦੇ ਆਪ ਨੂੰ ਰੋਕ ਸਕਦੇ ਨੇ ਕਿ ਅਸੀਂ ਕਮੈਂਟ ਨਾ ਪੜ੍ਹੀਏ, ਪਰ ਕਿਉਂਕਿ ਜਦੋਂ ਤੁਸੀਂ ਇੱਕ ਪਬਲਿਕ ਆਏ ਦੇ ਵਿੱਚ ਆ ਹੀ ਜਾਂਦੇ ਹੋ, ਤਾਂ ਤੁਹਾਨੂੰ ਬਹੁਤ ਅਫੈਕਟ ਕਰਦੀ ਹੈ ਕਿ ਲੋਕ ਤੁਹਾਡੇ ਪ੍ਰੋਡਕਟ ਦੇ ਬਾਰੇ ਕੀ ਕਹਿ ਰਹੇ ਨੇ ਤੇ ਉਹਨਾਂ ਦਾ ਕੀ ਓਪੀਨੀਅਨ ਹੈਗਾ। ਤੇ ਜਦੋਂ ਉਹ ਤੁਹਾਡੇ ਪ੍ਰੋਡਕਟ ਨੂੰ ਐਪਰੀਸ਼ੀਏਟ ਕਰਦੇ ਨੇ, ਤਾਂ ਉਹ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਤੇ ਸਾਡੇ ਟ੍ਰੇਲਰ ਨੂੰ ਜਿਵੇਂ ਐਪਰੀਸ਼ੀਏਟ ਕੀਤਾ ਜਾ ਰਿਹਾ, ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ
ਜੀ।
ਤੇ ਅਸੀਂ ਉਮੀਦ ਕਰਦੇ ਕਿ ਇਸੇ ਤਰੀਕੇ ਨਾਲ ਸਾਡੀ ਫਿਲਮ ਨੂੰ ਵੀ ਓਨਾ ਹੀ ਪਿਆਰ ਮਿਲੇ।
ਪੁਖਰਾਜ ਭਾਜੀ, ਵੈਸੇ ਜਸਵਿੰਦਰ ਭੱਲਾ ਭਾਜੀ ਹੋਰਾਂ ਨੇ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਜਦੋਂ ਆਪ ਵੈਬ ਸੀਰੀਜ਼ ਦੀ ਗੱਲ ਕਰਦੇ ਸੀ, ਤੇ ਉਹ ਕਹਿੰਦੇ ਸੀ, ਮੈਂ ਇਹਨਾਂ ਨੂੰ ਕਹਿੰਦਾ ਸੀ ਫਿਲਮਾਂ ਵਾਲੇ ਪਾਸੇ ਨੂੰ ਜ਼ਿਆਦਾ ਦੇਖ, ਤਾਂ ਬਾਅਦ ਚ ਡਿਸੀਜਨ ਮੈਨੂੰ ਲੱਗਾ ਕਿ ਮੁੰਡਾ ਚਾਰੇ ਪਾਸਿਓਂ ਦੇਖ ਕੇ ਉਹਦੇ ਸਹੀ ਸਲਾਹ ਡਿਸੀਜਨ ਲਿਆ ਕਿ ਆਉਣ ਵਾਲਾ ਸਮਾਂ ਜਿਹੜਾ ਇਸ ਤਰੀਕੇ ਦਾ ਵੀ ਆਉਣ ਵਾਲਾ, ਤਾਂ ਕਿਤੇ ਨਾ ਕਿਤੇ ਆਪ ਜੀ ਫਿਰ ਇੰਡਸਟਰੀ ਨੂੰ ਵਾਚਦੇ ਹੋ ਲੰਮੇ ਸਮੇਂ ਦੇ ਦੌਰ ਦੇ ਹਿਸਾਬ ਨਾਲ?
ਜੀ ਜ਼ਰੂਰ ਜੀ, ਕਿਉਂਕਿ ਦਰਅਸਲ ਏਦਾਂ ਸੀਗਾ ਜੀ, ਜਦੋਂ ਸਾਡੀ ਵੈਬ ਸੀਰੀਜ਼ ਆਉਣੀ ਸੀਗੀ ਜਾਂ ਜਦੋਂ ਅਸੀਂ ਕਰ ਰਹੇ ਸੀਗੇ, ਉਸ ਟਾਈਮ ਕੋਈ ਵੈਬ ਸੀਰੀਜ਼ ਸੀਗੀ ਹੋਈ ਨੀ, ਕੋਈ ਕਦੇ ਪੰਜਾਬ ਦੇ ਵਿੱਚ ਇੰਟਰੋਡਿਊਸ ਹੀ ਨਹੀਂ ਹੋਈ ਸੀ। ਸੋ ਇਸ ਕਰਕੇ ਜਦੋਂ ਸਾਡਾ ਇਹ ਸਲਾਹ ਬਣੀ ਵੀ ਅਸੀਂ ਹਾਂਜੀ ਇਹ ਵੈਬ ਸੀਰੀਜ਼ ਬਣਾਉਣੀ ਹੈ
ਜੀ,
ਤੇ ਇਹਦੇ ਵਿੱਚ ਸਾਨੂੰ ਪੋਟੈਂਸ਼ੀਅਲ ਬਹੁਤ ਜ਼ਿਆਦਾ ਦਿਖਿਆ, ਕਿਉਂਕਿ ਯੂਥ ਨੂੰ ਲੈ ਕੇ ਇੱਕ ਸਬਜੈਕਟ ਸੀਗਾ
ਜੀ,
ਚੱਕ ਕੇ ਰੱਖਿਆ ਜੀ, ਸਾਨੂੰ ਅੱਖਾਂ ਤੇ ਬਿਠਾ ਕੇ ਰੱਖਿਆ ਜਿੰਨੀ ਦੇਰ ਸਾਡੇ ਸੀਜ਼ਨ ਚੱਲਦੇ ਰਹੇ, ਤੇ ਹੁਣ ਸਾਡਾ ਦੋ ਸੀਜ਼ਨ ਆ ਚੁੱਕੇ ਆ ਜੀ, ਤੇ ਬਹੁਤ ਸੁਪਰ ਡੁਪਰ ਹਿੱਟ ਗਿਆ ਨਾ, ਤੇ ਤੀਜੇ ਸੀਜ਼ਨ ਦੀ ਹੁਣ ਤਿਆਰੀ ਆ ਜੀ। ਸੋ ਇੰਡਸਟਰੀ ਉਹਦੇ ਤੇ ਅੱਖ ਰੱਖਣੀ ਦਾ ਪੈਂਦੀ ਹੋਈ ਹੈ ਜੀ, ਤੁਹਾਨੂੰ ਪਤਾ ਚੱਲਦਾ ਰਹੇ ਵੀ ਕਿਹੜੀ ਚੀਜ਼ ਚੱਲ ਰਹੀ ਹੈ, ਕਿਹਦਾ ਦੌਰ ਆਉਣ ਵਾਲਾ, ਕਿਉਂਕਿ ਜੇ ਆਪਾਂ ਆਪਣੇ ਪੰਜਾਬ ਦੀ ਵੈਬ ਸੀਰੀਜ਼ ਤੋਂ ਵੀ ਗੱਲ ਕਰੀਏ, ਆਪਣੀ ਨੂੰ ਛੱਡ ਕੇ ਵੀ ਨੈਟਫਲਿਕਸ ਦੇ ਉੱਤੇ, ਪ੍ਰਾਈਮ ਦੇ ਉੱਤੇ ਜਾਂ ਹੋਰ ਵੀ ਜਿੰਨੇ ਓਟੀਟੀ ਪਲੇਟਫਾਰਮ ਨੇ, ਉਹਦੇ ਉੱਤੇ ਜਦੋਂ ਅਸੀਂ ਹਿੰਦੀ ਦੀਆਂ ਵੈਬ ਸੀਰੀਜ਼ ਦੇਖਦੇ ਸੀਗੇ ਜਾਂ ਬਾਲੀਵੁੱਡ ਦੀਆਂ ਤੁਸੀਂ ਲਾ ਲਓ ਜਾਂ ਇੰਗਲਿਸ਼ ਵੈਬ ਸੀਰੀਜ਼ ਦੇਖਦੇ ਸੀਗੇ, ਤਾਂ ਇੱਕ ਬੜਾ ਵਧੀਆ ਫੀਲ ਹੁੰਦਾ ਸੀਗਾ ਕਿ ਯਾਰ ਬਹੁਤ ਦੋ ਘੰਟੇ ਦੇ ਵਿੱਚ ਮੁੱਕ ਜਾਂਦੀ ਆ ਜਾਂ ਢਾਈ ਘੰਟੇ ਚ ਮੁੱਕ ਜਾਂਦੀ ਆ।
ਜਿਹੜੀ
ਵੈਬ ਸੀਰੀਜ਼ ਆ ਇਹ ਰੋਜ਼ ਦਾ ਤੁਹਾਨੂੰ ਐਂਟਰਟੇਨਮੈਂਟ ਦਾ ਡੋਜ਼ ਮਿਲਦਾ ਰਹਿੰਦਾ,
ਹਨਾ,
ਰੋਜ਼ ਇੱਕ ਐਪੀਸੋਡ ਦੇਖ ਲਿਆ, ਸੋ ਉਹਦੇ ਕਰਕੇ ਮੈਨੂੰ ਲੱਗਦਾ ਉਹੀ ਸਾਡੇ ਦਿਮਾਗ ਚ ਆਇਆ ਕਰਨਾ, ਤੇ ਉਹ ਜਨਤਾ ਨੇ ਕਬੂਲਿਆ ਵੀ ਬਹੁਤ ਜੀ
ਜੀ। ਵਾਕਿਆ ਅੱਛਾ ਹਸ਼ਮੀਨ ਜੀ, ਜਦੋਂ ਆਪ ਜੀ ਨੂੰ ਮਿਲਿਆ ਕਿ ਆਪ ਜੀ ਦੇ ਨਾਲ ਅਦਾਕਾਰ ਕੰਮ ਕਰ ਰਹੇ ਨੇ, ਕਿਵੇਂ ਦਾ ਆਪ ਜੀ ਦਾ ਰਿਸਪੌਂਸ ਸੀ? ਕਿਉਂਕਿ ਇੱਕ ਕੋ ਹੋਸਟ, ਮਾਫ ਕਰਨਾ, ਜਦੋਂ ਨਾਲ ਐਕਟਰ ਹੁੰਦੇ ਨੇ, ਐਕਟਰਸ ਹੁੰਦੇ ਨੇ, ਉਹ ਸਾਡਾ ਤਾਲਮੇਲ ਵੀ ਬੈਠਣਾ ਬਹੁਤ ਜ਼ਰੂਰੀ ਹੁੰਦਾ, ਜਦੋਂ ਉਹਨਾਂ ਦਾ ਨਾਮ ਆਇਆ ਆਪ ਜੀ ਦਾ, ਫਿਰ ਕੀ ਰਿਸਪੌਂਸ ਸੀ? ਹੈਲੋ
ਹੈਲੋ
ਜੀ, ਮੈਨੂੰ ਲੱਗਦਾ ਪੁਖਰਾਜ ਭਾਜੀ ਹੋਰਾਂ ਦੇ ਨਾਲ ਗੱਲ ਨਹੀਂ। ਹਸ਼ਨੀਨ ਜੀ, ਆਪ ਜੀ ਤੱਕ ਜਦੋਂ ਇਹ ਪਤਾ ਲੱਗਿਆ ਕਿ ਪੁਖਰਾਜ ਭੱਲਾ ਹੋਰੀ ਆਪ ਦੇ ਨਾਲ ਨੇ ਅਦਾਕਾਰ ਦੇ ਤੌਰ ਤੇ, ਕਿਵੇਂ ਦਾ ਰਿਸਪੌਂਸ ਰਿਹਾ ਆਪ ਦਾ?
ਜੀ ਮੈਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਆਪੋਜ਼ਿਟ ਪੁਖਰਾਜ ਭੱਲਾ ਨੇ, ਤਾਂ ਮੈਂ ਕਾਫੀ ਖੁਸ਼ ਹੋਈ ਸੀ ਉਹਨਾਂ ਦਾ ਨਾਮ ਸੁਣ ਕੇ, ਕਿਉਂਕਿ ਜਿਹੜੀ ਵੈਬ ਸੀਰੀਜ਼ ਆਈ ਸੀ ਪਹਿਲਾਂ ਉਸ ਦੇ ਵਿੱਚ ਮੈਂ ਵੀ ਕੰਮ ਕਰ ਚੁੱਕੀ ਸੀ, ਤਾਂ ਇੱਕ ਫੈਮਿਲੀਆਰਿਟੀ ਹੋ ਜਾਂਦੀ ਹੈ ਕਿ ਤੁਸੀਂ ਉਸ ਆਰਟਿਸਟ ਨੂੰ ਪਹਿਲਾਂ ਤੋਂ ਜਾਣਦੇ ਹੋ ਤੇ ਤੁਸੀਂ ਉਹਨਾਂ ਦਾ ਕੰਮ ਦੇਖਿਆ ਹੋਇਆ। ਤੇ ਉਸ ਤੋਂ ਵੀ ਵੱਡੀ ਗੱਲ ਜੋ ਸੀ ਉਹ ਮੈਨੂੰ ਇਸ ਐਵੇਂ ਸੀ, ਕਿਉਂਕਿ ਚਾਹੇ ਨਾ ਉਹਨਾਂ ਨੂੰ ਮਿਲੀ ਨੀ ਸੀ, ਪਰ ਕਿਤੇ ਨਾ ਕਿਤੇ ਇੱਕ ਕੰਫਰਟ ਲੈਵਲ ਸੀ ਕਿ ਮੇਰੇ ਹਾਂ ਦੇ ਨੇ ਠੀਕ ਹੈ ਤੇ ਅਸੀਂ ਕੋਈ ਪਲੇਟਫਾਰਮ ਤੋਂ ਸ਼ੁਰੂ ਕੀਤਾ ਤੇ ਜਦੋਂ ਫਿਰ ਮੈਂ ਇਹਨਾਂ ਨੂੰ ਮਿਲੀ ਉਹ ਕੰਫਰਟ ਹੋਰ ਵੀ ਇਨਕਰੀਜ ਹੋ ਗਿਆ ਕਿਉਂਕਿ ਬਹੁਤ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਪੋਜੀਟਿਵ ਇਨਵਾਇਰਮੈਂਟ ਰਿਹਾ ਸਕਦੇ ਤੇ ਤਾਂ ਅਸੀਂ ਇੱਕ ਦੂਜੇ ਨੂੰ ਸਲਾਹਾਂ ਵੀ ਦੇ ਦਿੰਦੇ ਸੀ ਕਿ ਆਪਾਂ ਇਹ ਆਹ ਸੀਨ ਇਸ ਤਰੀਕੇ ਨਾਲ ਬੈਟਰ ਕਰ ਸਕਦੇ ਹਾਂ ਥਰੂ ਆਊਟ ਸਾਡੀ ਜਰਨੀ ਇਸ ਤਰੀਕੇ ਨਾਲ ਹੀ ਚੱਲਦੀ ਰਹੀ
ਜੀ। ਅੱਛਾ, ਫਿਲਮ ਦੇ ਗਾਣੇ ਇੱਕ ਬੜਾ ਮਹੱਤਵ ਰੱਖਦੇ ਨੇ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਵੀ ਜਾਂ ਫਿਲਮ ਦੀ ਸਕਸੈਸ ਨੂੰ ਲੈ ਕੇ। ਆਪ ਜੀ ਨੂੰ ਇਸ ਫਿਲਮ ਦੇ ਗਾਣੇ ਕਿਵੇਂ ਦੇ ਲੱਗੇ?
ਜੀ, ਫਿਲਮ ਦੇ ਵਿੱਚ ਤਿੰਨ ਗਾਣੇ ਨੇ
ਜੀ,
ਇੱਕ ਰੋਮਾਂਟਿਕ ਸੌਂਗ ਹੈ, ਇੱਕ ਸੈਡ ਸੌਂਗ ਹੈ ਤੇ ਇੱਕ ਸਾਡਾ ਟਾਈਟਲ ਟਰੈਕ ਹੈ
ਜੀ।
ਤੇ ਇਹਦੇ ਵਿੱਚ ਦੋ ਗਾਣੇ ਅਸੀਂ ਆਲਰੇਡੀ ਰਿਲੀਜ਼ ਕਰ ਚੁੱਕੇ ਹਾਂ
ਜੀ,
ਤੇ ਉਹ ਗਾਣਿਆਂ ਨੂੰ ਲੋਕ ਵੀ ਪਸੰਦ ਕਰ ਰਹੇ ਨੇ ਤੇ ਸਾਨੂੰ ਤਾਂ ਉਹ ਗਾਣੇ ਪਸੰਦ ਹੈਗੇ ਹੀ ਨੇ
ਜੀ।
ਤੇ ਪਰਸਨਲੀ ਜੋ ਸਾਡਾ ਰੋਮਾਂਟਿਕ ਸੌਂਗ ਹੈ ਉਹ ਮੈਨੂੰ ਬਹੁਤ ਸੋਹਣਾ ਲੱਗਦਾ ਤੇ ਟਾਈਟਲ ਟਰੈਕ ਸਾਡਾ ਥੋੜਾ ਫਨੀ ਜਿਹਾ ਚਾਚੀ ਹੈ ਤੇ ਫਿਲਮ ਦੇ ਜਿਸਟ ਨੂੰ ਐਕਸਪਲੇਨ ਕਰਦਾ ਤੇ ਸਾਨੂੰ ਉਮੀਦ ਹੈ ਕਿ ਲੋਕ ਵੀ ਇਹਨਾਂ ਗਾਣਿਆਂ ਨੂੰ ਉਵੇਂ ਹੀ ਇੰਜੋਏ ਕਰਨ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੰਜੋਏ ਕਰ ਰਹੇ ਹਾਂ
ਜੀ। ਪੱਲਾ ਸਾਹਿਬ, ਆਪ ਸੁਣ ਰਹੇ ਹੋ ਮੈਨੂੰ?
ਜੀ
ਜੀ ਜੀ। ਅੱਛਾ, ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਫਿਲਮ ਦੀ ਜਿਹੜੀ ਸੈੱਟ ਜਿੱਥੇ ਲੱਗਦਾ, ਜਿੱਥੇ ਸ਼ੂਟ ਹੁੰਦੀ ਆ, ਉਹ ਥਾਂ ਵੀ ਬੜੀ ਮਹੱਤਵਪੂਰਨ ਹੁੰਦੀ ਆ, ਚੂਜ਼ ਕਰਨਾ ਵੀ ਬੜਾ ਖਾਸ ਹੁੰਦਾ ਕਿਉਂਕਿ ਜੋ ਦੇਖ ਜਦੋਂ ਆਪਾਂ ਉਸ ਸਮੇਂ ਨੂੰ ਦਿਖਾਉਣਾ ਹੁੰਦਾ ਉਹਦਾ ਕਾਫੀ ਪ੍ਰਭਾਵ ਪੈਂਦਾ ਦਰਸ਼ਕਾਂ ਦੇ। ਇਹ ਕਿੱਥੇ ਸ਼ੂਟ ਹੋਈ ਆ ਫਿਲਮ? ਵੱਖ ਵੱਖ ਪੰਜਾਬ ਦੇ ਥਾਵਾਂ ਤੇ ਜਾਂ ਇਹ ਕੋਈ ਖਾਸ ਲੋਕੇਸ਼ਨ ਤੇ ਸ਼ੂਟ ਹੋਈ?
ਇਹ ਸਰ ਦਰਅਸਲ ਏਦਾਂ ਸੀਗਾ ਜੀ ਕਿ ਮੋਹਾਲੀ ਦੇ ਨੇੜੇ ਤੇੜੇ ਹੀ ਇਹਦਾ ਸ਼ੂਟ ਹੋਇਆ ਜੀ, ਹੋਇਆ ਜੀ ਚੰਡੀਗੜ੍ਹ
ਤੇ
ਇੱਕ ਚੌਕੀ ਦਾਣੀ ਜਗ੍ਹਾ ਜੀ ਉਹ ਹੈਗੀ ਆ ਪਿੰਜੌਰ ਦੇ ਕੋਲ, ਸੋ ਇੱਕ ਉੱਥੇ ਹੋਇਆ ਜੀ ਤੇ ਬਾਕੀ ਜਿਹੜਾ ਮੇਜਰ ਜਿਹੜਾ ਇਹਦਾ ਸਾਰਾ ਸ਼ੂਟ ਸੀਗਾ
ਜੀ। ਮੈਨੂੰ ਲੱਗਦਾ ਕਿ ਇੱਕ ਚੰਗੀ ਚੀਜ਼ ਵੀ ਆ ਕਿ ਅਦਾਕਾਰ ਹੋਣ ਦੇ ਨਾਤੇ ਪੰਜਾਬ ਦੇ ਵੱਖ ਵੱਖ ਇਲਾਕੇ ਵੀ ਘੁੰਮੇ ਜਾਂਦੇ ਨੇ ਕਿ ਨਹੀਂ ਭਾਜੀ?
ਦੇ ਵਿੱਚ ਹੁੰਦੇ ਹੋ ਤੁਹਾਡਾ, ਹੁਣ ਜਦੋਂ ਅਸੀਂ ਫਿਲਮਾਂ ਦੀਆਂ ਪ੍ਰਮੋਸ਼ਨਾਂ ਵੀ ਚੱਲ ਰਹੀਆਂ ਸਾਡੀਆਂ ਤਾਂ ਏਦਾਂ ਜਦੋਂ ਹੁਣ ਅਸੀਂ ਅੰਮ੍ਰਿਤਸਰ ਟੂਰ ਕਰਕੇ ਆਏ ਹਾਂ, ਜਲੰਧਰ ਕਰਕੇ ਆਏ ਹਾਂ
ਜੀ,
ਤੇ ਏਦਾਂ ਲੱਗਦਾ ਹੁੰਦਾ ਜੀ ਵੀ
ਵਾਕਿਆ ਜੀ। ਅੱਛਾ, ਜਾਂਦੇ ਜਾਂਦੇ ਸਾਡੇ ਜਿਹੜੇ ਸਰੋਤੇ ਸੁਣਦੇ ਪਏ ਨੇ ਵੀ ਥੋੜਾ ਜਿਹਾ ਉਹਨਾਂ ਨੂੰ ਸੁਨੇਹਾ, ਕਿਸ ਟੇਸਟ ਦੀ ਫਿਲਮ ਆ, ਕਿਹੜੇ ਦਰਸ਼ਕ ਜਿਹੜੇ ਆ ਉਹ ਆ ਕੇ ਦੇਖ ਸਕਦੇ ਨੇ ਜਾਂ ਸਾਰੇ ਜੋਨਰ ਦੇ ਕੋਈ ਵੀ ਇਹਨੂੰ ਦੇਖ ਸਕਦਾ, ਉਮਰ ਦਾ ਵੀ ਕੋਈ ਹੈ ਨਹੀਂ, ਕਿਵੇਂ ਤੁਸੀਂ ਇਹ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ?
ਜੀ, ਸੋ ਸਾਡੀ ਫਿਲਮ ਰੋਮ ਕੋਮ ਰੋਮਾਂਟਿਕ ਕਾਮੇਡੀ ਜੋਨਰ ਦੀ ਫਿਲਮ ਹੈ
ਜੀ,
ਸੋ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਸੰਦ ਆਉਣ ਵਾਲੀ ਫਿਲਮ ਹੈ ਕਿਉਂਕਿ ਇਹਦੇ ਵਿੱਚ ਕਾਮੇਡੀ ਦਾ ਜਿਹੜਾ ਤੜਕਾ ਉਹ ਸਾਰੇ ਕਾਮੇਡੀ ਦੇ ਜਿੰਨੇ ਥੰਮ ਹੈਗੇ ਨੇ ਸਾਡੀ ਫਿਲਮ ਦੇ ਵਿੱਚ ਸਾਰਿਆਂ ਨੇ ਆਪਣਾ ਲਾਇਆ ਤੇ ਜਿੱਡੇ ਕੁ ਯੋਗੇ ਅਸੀਂ ਸੀਗੇ ਜੀ, ਅਸੀਂ ਵੀ ਲਾਉਣ ਦੀ ਕੋਸ਼ਿਸ਼ ਕੀਤੀ ਆ, ਸੋ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਜਿਹੜੀ ਸਾਡੀ ਫਿਲਮ ਆ ਮਹਿੰਦਰਾ ਨਿਕਲ ਜਾ ਸਾਰਿਆਂ ਨੂੰ ਪਸੰਦ ਆਊਗੀ ਜੀ। 3 ਜੂਨ ਨੂੰ ਇਹ ਫਿਲਮ ਆ ਰਹੀ ਹੈ ਤੇ ਸਾਡੀ ਅਪੀਲ ਆ ਦਰਸ਼ਕਾਂ ਨੂੰ ਕਿ ਪਲੀਜ਼ ਸਾਡੀ ਫਿਲਮ ਨੂੰ ਜਾ ਕੇ ਦੇਖੀ, ਕਮੈਂਟਸ ਨੇ ਉਹ ਸਾਨੂੰ ਜ਼ਰੂਰ ਦਿਓ
ਜੀ। ਅਸ਼ਨੀਨ ਜੀ, ਆਪ ਕੁਝ ਕਹਿਣਾ ਚਾਹੋਗੇ ਸਰੋਤਿਆਂ ਨੂੰ?
ਜੀ ਬਿਲਕੁਲ, ਜਿਵੇਂ ਕਿ ਪੁਖਰਾਜ ਨੇ ਕਿਹਾ ਕਿ ਇਹ ਰੋਮਾਂਟਿਕ ਕਾਮੇਡੀ ਆਉਣ ਦੀ ਫਿਲਮ ਹੈ ਤੇ ਸਾਰੇ ਲੋਕ ਇਸ ਫਿਲਮ ਨੂੰ ਦੇਖਣ ਜਾ ਸਕਦੇ ਨੇ, ਫੈਮਿਲੀ ਫਰੈਂਡ ਤੇ ਤੁਸੀਂ ਆਪਣੇ ਪਾਰਟਨਰ ਦੇ ਨਾਲ ਵੀ ਦੇਖਣ ਜਾ ਸਕਦੇ ਹੋ ਤੇ ਬਿਲਕੁਲ ਫੈਮਿਲੀ ਫਿਲਮ ਹੈ, ਐਂਟਰਟੇਨਰ ਹੈ ਜੀ ਕੰਪਲੀਟ ਤੇ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਬਹੁਤ ਮਜ਼ਾ ਆਊਗਾ ਇਹ ਫਿਲਮ ਦੇਖ ਕੇ ਤੇ ਉਹਨਾਂ ਦਾ ਵੀਕਐਂਡ ਲਈ ਇਹ ਇੱਕ ਵਧੀਆ ਟਾਈਮ ਸਪੈਂਡ ਹੋ ਸਕਦਾ ਹੈ ਇਸ ਫਿਲਮ ਨੂੰ ਦੇਖ ਕੇ, ਤਾਂ ਅਸੀਂ ਇਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਲੋਕ ਸਾਡੀ ਫਿਲਮ ਨੂੰ ਦੇਖਣ ਜਾਣ ਤੇ ਉਹਨਾਂ ਲਈ ਵੀ ਇੱਕ ਵਧੀਆ
ਜੀ। ਬਹੁਤ ਬਹੁਤ ਸ਼ੁਕਰੀਆ ਪੁਖਰਾਜ ਭਾਜੀ ਤੇ ਹਸ਼ਨੀਨ ਜੀ, ਆਪ ਜੀ ਨੇ ਸਮਾਂ ਦਿੱਤਾ ਜੀ ਤੇ ਬਹੁਤ ਬਹੁਤ ਸਰੋਤਿਓ ਧੰਨਵਾਦ ਆਪ ਦਾ ਵੀ ਜਿਹੜੇ ਸਾਨੂੰ ਸੁਣਦੇ ਪਏ ਨੇ ਜੀ। ਤੇ ਇਹ ਸਨ ਫਿਲਮ ਦੇ ਕਾਸਟ ਜਿਹੜੇ ਕਿ ਆਪਣੇ ਨਾਲ ਗੱਲਬਾਤ ਕਰ ਰਹੇ ਸੀ, ਪੁਖਰਾਜ ਪੱਲਾ ਜੀ ਤੇ ਹਸ਼ਨੀਨ ਜੀ, ਫਿਲਮ ਮਾਹੀ ਮੇਰਾ ਨਿੱਕਾ ਜਿਹਾ ਦੇ ਅਦਾਕਾਰ, ਤਾਂ ਜਿਹੜੀ ਕਿ ਫਿਲਮ ਆ ਰਹੀ ਹੈ ਜੀ 3 ਜੂਨ 2022 ਨੂੰ, ਤੇ ਆਪ ਵੀ ਦੇਖਣਾ ਨਾ ਭੁੱਲਣਾ ਜੀ। ਤੇ ਪ੍ਰੋਗਰਾਮ ਹਰਮਨ ਰੇਡੀਓ ਆਸਟ੍ਰੇਲੀਆ ਤੇ ਪ੍ਰੋਗਰਾਮ ਜਾਰੀ ਰਹਿਣਗੇ ਜੀ। ਆਪ ਸੁਣਦੇ ਰਹਿਣਾ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾਤ ਪੰਜਾਬੀ। ਜੀ ਜਨਾਬ, ਸਤਿ ਸ੍ਰੀ ਅਕਾਲ ਜੀ। ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਸੁਣਦੇ ਪਏ ਹੋ ਜੀ। ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਹਰਮਨ ਰੇਡੀਓ ਆਸਟ੍ਰੇਲੀਆ ਦੇ ਹਰਮਨ ਸਟੂਡੀਓ ਸ਼ੋਅ ਲੈ ਕੇ ਹਾਜ਼ਰ ਹਾਂ ਜੀ। ਹੁਣੇ ਤੁਸੀਂ ਇੰਟਰਵਿਊ ਸੁਣੀ ਜੀ, ਉਮੀਦ ਹੈ ਕਿ ਇੰਟਰਵਿਊ ਆਪ ਜੀ ਨੂੰ ਪਸੰਦ ਆਈ ਹੋਏਗੀ ਜੀ। ਜਿਸ ਫਿਲਮ ਦੇ ਬਾਰੇ ਆਪਾਂ ਗੱਲਾਂ ਬਾਤਾਂ ਕੀਤੀਆਂ, ਉਮੀਦ ਆ ਆਪ ਨੂੰ ਫਿਲਮ ਵੀ ਪਸੰਦ ਆਵੇਗੀ। ਲਓ ਜੀ, ਹੁਣ ਆਪਾਂ ਪ੍ਰੋਗਰਾਮ ਤੁਹਾਡਾ ਆਪਣਾ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਆਏ ਹਾਂ ਜੀ। ਬਹੁਤ ਸਾਰੀਆਂ ਫਰਮਾਇਸ਼ਾਂ ਜਿਹੜੀਆਂ ਆਪ ਜੀ ਦੀਆਂ ਪੂਰੀਆਂ ਕਰਨ ਦੇ ਲਈ ਇੱਥੇ ਅਸੀਂ ਸਟੂਡੀਓ ਦੇ ਵਿੱਚ ਬੈਠੇ ਹਾਂ। ਆਪ ਸਾਨੂੰ ਸੁਨੇਹਾ ਜ਼ਰੂਰ ਭੇਜੋ, ਅਸੀਂ ਉਸ ਸੁਨੇਹੇ ਦੀ ਰਿਸਪੈਕਟ ਕਰਨੇ ਆ ਤੇ ਆਪ ਜੀ ਦੇ ਗੀਤਾਂ ਦੀਆਂ ਫਰਮਾਇਸ਼ਾਂ ਨੂੰ ਅਸੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਸੁਣਦੇ ਹਾਂ। ਤਾਂ ਸਾਨੂੰ ਜਲਦੀ ਜਲਦੀ ਹੁਣ ਸੁਨੇਹਾ ਭੇਜ ਦਿਓ, ਸੋਹਣੀਆਂ ਸੋਹਣੀਆਂ ਫਰਮਾਇਸ਼ਾਂ ਭੇਜ ਦਿਓ ਜੀ, ਤਾਂ ਕਿ ਇਹ 3 ਘੰਟੇ ਆਪਣੇ ਬਿਹਤਰ ਬੀਤ ਜਾਣ। ਤਾਂ ਹਰ ਵਾਰ ਬੰਦਾ ਸੋਚਦਾ ਕਿ ਸਮਾਂ ਜਿਹੜਾ ਸਾਡੇ ਕੋਲ ਹੈ ਇਸ ਦੀ ਅਸੀਂ ਸਹੀ ਵਰਤੋਂ ਕਰ ਲਈਏ। ਸਹੀ ਵਰਤੋਂ ਉਹੀ ਹੈ ਜਿਸ ਦੇ ਵਿੱਚ ਤੁਸੀਂ ਚਾਹ, ਤੁਸੀਂ ਆਪਣੇ ਸ਼ੌਂਕ, ਤੁਸੀਂ ਆਪਣੀ ਹੌਬੀ ਦੇ ਲਈ ਸਮਾਂ ਕੱਢਦੇ ਹੋ, ਇਹੀ ਉਹ ਸਮੇਂ ਸਹੀ ਵਕਤ ਹੁੰਦਾ। ਤਾਂ ਅਗਰ ਤੁਸੀਂ ਮਜਬੂਰਨ ਕੋਈ ਕੰਮ ਕਰ ਰਹੇ ਹੋ ਤਾਂ ਉਹ ਸਮਾਂ ਗਵਾਉਣਾ ਹੁੰਦਾ ਹੈ, ਅਤੇ ਜੇ ਮਜਬੂਰਨ ਦੇ ਨਾਲ ਨਾਲ ਸਾਡੀ ਹੌਬੀ ਚੱਲਦੀ ਰਹੇ ਤਾਂ ਉਹ ਸਮਾਂ ਜਿਹੜਾ ਉਹ ਜਿਹੜਾ ਡਿਵਾਈਡ ਹੋ ਜਾਂਦਾ। ਕਿਤੇ ਨਾ ਕਿਤੇ ਜੇ ਅਸੀਂ ਮਜਬੂਰੀ ਤਹਿਤ ਕੋਈ ਕੰਮ ਕਰਨੇ ਆ ਤੇ ਨਾਲ ਨਾਲ ਸਾਡਾ ਸ਼ੌਂਕ ਹੈ ਸੰਗੀਤ ਸੁਣਨ ਦਾ, ਸੰਗੀਤ ਸੁਣਦੇ ਆ ਤੇ ਉਹ ਸਾਡੀ ਜਿਹੜੀ ਆ ਮਾਇੰਡ ਆ ਡਿਵਾਈਡ ਕਰ ਦਿੰਦਾ, ਸਾਡਾ ਜਿਹੜਾ ਉਹ ਬੋਰੀਅਤ ਆ ਉਹ ਜਿਹੜੀ ਉਹ ਖਤਮ ਹੋ ਜਾਂਦੀ। ਇਸ ਕਰਕੇ ਸਾਨੂੰ ਇਹ ਖੁਸ਼ੀ ਹੈ ਕਿ ਆਪ ਜੀ ਸੰਗੀਤ ਨੂੰ ਪਸੰਦ ਕਰਨ ਵਾਲੇ ਹੋ, ਸੰਗੀਤ ਨੂੰ ਪਿਆਰ ਕਰਨ ਵਾਲੇ ਹੋ ਤੇ ਸੰਗੀਤ ਦੀ ਕਦਰ ਕਰਨ ਵਾਲੇ ਹੋ। ਤਾਂ ਸਾਨੂੰ ਫਿਰ ਦੋਸਤੋ ਜਲਦੀ ਜਲਦੀ ਸੁਨੇਹ ਭੇਜ ਦਿਓ ਜੀ, ਤੇ ਆਪ ਜੀ ਦੇ ਪਸੰਦ ਦੇ ਗੀਤ ਅਸੀਂ ਸ਼ੋਅ ਦੇ ਵਿੱਚ ਜ਼ਰੂਰ ਸੁਣਾਵਾਂਗੇ। ਈਮੇਲ ਆਈ ਡੀ ਆਪ ਤੁਸੀਂ ਨੋਟ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਸੁਨੇਹਾ ਭੇਜਣਾ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ ਜੀ। ਅਗਰ ਸਾਡੇ ਨਾਲ ਸਿੱਧੀ ਗੱਲਬਾਤ ਕਰਨੀ ਹੈ ਤੇ harmanradio.com ਤੇ ਜਾ ਕੇ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ ਜੀ। ਤੇ ਫਿਰ ਆਓ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਇਹਨਾਂ ਖੂਬਸੂਰਤ ਗੀਤਾਂ ਦੇ ਨਾਲ ਕਰਦੇ ਹਾਂ, ਜਦ ਤੱਕ ਤੁਹਾਡੇ ਸੁਨੇਹੇ ਆਉਂਦੇ ਨੇ ਤੇ ਤਾਇਆ ਜੀ ਆਉਂਦੇ ਨੇ, ਸੁਣ ਲੈਂਦੇ ਹਾਂ ਇਹ ਪਿਆਰੇ ਪਿਆਰੇ ਗੀਤ।
ਓ ਮੇਰੀ ਆਊਟਫਿਟ कवि बाबा वजीद खान कहिंदे हन, जदों मैं जवान सां तां मेरी हर अरदास दा मुढ़ला विशा ए हुंदा सी, ऐ खुदा मैनू इन्नी ताकत दे कि मैं इस दुनिया नू बदल दिया। उदों मैनू हर कोई गलत ही लगदा हुंदा सी। मैं बहुत क्रांतिकारी सां, मैं इस दुनिया दा चेहरा बदलना चाहुंदा सां। पर जदों मैं उम्र दे अधखड़ दौर विच पहुंचया तां मैनू महसूस होया कि सारी दुनिया तां बहुत ज्यादा है, अद्धी उम्र बीत गई है अते मैं हाले तक एक बंदे नू भी नहीं बदल सकया। तां मेरी अरदास बदल के इस तरह हो गई, ऐ खुदा मैनू इन्नी ताकत दे कि मैं अपने परिवार दे जीआं नू बदल के चंगे राह ते पा सकां। उम्र दे आखरी पड़ा ते पहुंच के मैनू एहसास होया कि परिवार दे जी भी बहुत ज्यादा हन, किसे एक बंदे नू भी बदलना मुश्किल है। मैनू लगा कि मैं खुद नू ही बदल सका तां बहुत है। मैं अरदास कीती, ऐ खुदा मैनू इन्नी ताकत दे कि मैं खुद नू बदल सका। खुदा ने जवाब दिता, वजीद खान हुण तू सही चीज मंगी है, पर हुण समा ही नहीं बचया। जे एहो चीज तू शुरू विच मंगी हुंदी ता संभावना सी। दोस्तो, इस दुनिया नू सुधारन अते चंगा बनाउन दे बहुत उपराले कीते गए। वड्डे वड्डे गुरुआं पीरां महात्मावां ने बहुत कोशिशां कीतियां, नवे तो नवे धर्मां दियां नीहां रखियां गईयां, पर इतिहास इस गल दा गवाह है कि हर कोशिश दे बाद इस दुनिया दा चेहरा होर विगड़ गया। तुसी उम्र दे किस पड़ा ते हो? तुसी किन्ने कु लोकां नू बदलना चाहुंदे हो? एक नू, दो नू, अपनी पत्नी नू, अपने पति नू, अपने दोस्तां मित्रां नू, जां फिर अपने भैणां भरावां नू? जीवन विच सिर्फ अते सिर्फ एक ही संभावना है, वह है खुद नू बदलन दी। इस तों पहलां कि वह भी समां लंघ जाए, अपने आप नू चंगा बनाउण लई जिहड़ी भी कोशिश कर सकदे हो अज तों ही करनी शुरू कर दिओ। खुद चंगे होवोगे तां दुनिया अपने आप ही चंगी लगन लग पवेगी। विचार अते आवाज सरबजीत सिंह।
ਰੀਝਾਂ ਦੀ ਜੇ ਸਾਂਝ ਹੋ ਗਈ ਫੇਰ ਕੀ ਹੋਇਆ ਜਿੰਦੇ ਸ਼ਾਮ ਢਲੀ ਤੋਂ ਹੋਰ ਲਮੇਰੇ ਹੋ ਜਾਂਦੀ ਪਰਛਾਵੇਂ ਪਰਛਾਵੇਂ ਸਾਡੀਆਂ ਪਰਛਾਵਿਆਂ ਨਾਲ ਚੰਨ ਦੀਆਂ ਤਾਰਿਆਂ ਨਾਲ ਤੇ ਬਾਤਾਂ ਦੀਆਂ ਹੰਗਾਰਿਆਂ ਨਾਲ ਕਰਾਂਗੇ ਗੱਲਾਂ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਸਾਂਝ ਵਿਚ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਹਰੇਕ ਵੀਰਵਾਰ 6 ਤੋਂ 7 ਸਿਡਨੀ ਸਮੇਂ ਮੁਤਾਬਕ ਆਉਣਾ ਨਾ ਭੁੱਲਣਾ
तेरा तावीज जन्नत है तेरा हसना भी जन्नत है तेरा तावीज जन्नत है ओ जन्नत है तेरा मुखड़ा तेरी हर चीज जन्नत है ओ जन्नत है तेरा मुखड़ा तेरी हर चीज जन्नत है ओ तेरे पैर भी जन्नत है ओ तेरे शहर भी जन्नत है ओ असी पी जाने
ਜੀ ਜੰਨਤ ਉਹ ਆ ਗਿਆ ਤੁਹਾਡਾ ਤਾਇਆ ਜੰਨਤ ਵਾਲਾ ਆਜੋ ਜੰਨਤ ਵਾਲੇ ਤਾਇਆ ਜੀ ਆਜੋ ਕੀ ਹਾਲ ਚਾਲ ਨੇ ਉਹ ਤੁਹਾਨੂੰ ਜੰਨਤ ਜਹਾਨੋਂ ਮੈਂ ਦੋਵੇਂ ਵਿਖਾ ਦਿੰਦੇ ਆ ਐਸੇ ਪੱਛੀ ਲੈ ਬਾਹਰ ਇੰਨਾ ਕਕਰ ਪੈਂਦਾ ਨਾ ਕਕਰ ਮੂੰਹ ਤੋਂ ਨਿਕਲ ਗਿਆ ਕਕਰ ਤੇ ਹੁੰਦਾ ਹੀ ਐਸੇ ਬਾਲਾ ਪਾਲਾ ਹੋਵੇ ਬੇਬੁਨਿਆਦੀ ਪੱਛੀ ਲੈ ਬਾਹਰ ਗਰਮੀ ਦਾ ਜਿਹੜਾ ਉਹ ਹੋਇਆ ਹੀ ਆ ਤੂੰ
ਜੀ ਤਾਇਆ ਜੀ ਸਹੀ ਗੱਲ ਤੁਹਾਡੀ ਬਹੁਤ ਜ਼ਿਆਦਾ ਹੀ ਗਰਮੀ ਹੋਈ ਹੋਈ ਆ ਤੇ ਗਰਮੀ ਵੀ ਇਹਨਾਂ ਦਿਨਾਂ ਚ ਹੋਣੀ ਆ ਉਹ ਤਾਂ ਮੈਂ ਕਦੋਂ ਕਹਿੰਦਾ ਵੀ ਪੁੱਤ ਬਹੁ ਮਾਘ ਚ ਹੋਣੀ ਆ ਇਹ ਗਰਮੀ ਦੇ ਦਿਨ ਇਹ ਆ ਤੇ ਰੱਬ ਵੀ ਕਹਿੰਦਾ ਵੀ ਹੁਣ ਊਂ ਬਾਹਲਾ ਚਿਰ ਨੀ ਤੁਹਾਨੂੰ ਵੀ ਨਹੀਂ ਦਿੰਦਾ ਕਿਆ ਕਰੀ ਜਾਊਂਗਾ ਮੁੜ ਜਿਹੜੇ ਕੋ ਬੜੇ ਬੜੇ ਦੇ ਨਾ ਭਾਈ ਕਿਆ ਕਰੀ ਜਾਣੇ ਆਉਂਦੇ ਆ ਕਿਆ ਕਰ ਜਾਣੇ ਤੇ ਨਹੀਂ ਤਾਇਆ ਜੀ ਜ਼ਿੰਦਗੀ ਜੀਣੀ ਚਾਹੀਦੀ ਪੂਰੀ ਭਰਪੂਰਤਾ ਇਹ ਤੇ ਆ ਇਹ ਤੁਹਾਨੂੰ ਆਪਾਂ ਦੇਖਦੇ ਹੀ ਆ ਕਿ ਬੰਦੇ ਦਾ ਪਲ ਦਾ ਵੀ ਨਹੀਂ ਪਤਾ ਇਸ ਕਰਕੇ ਪੂਰੀ ਜ਼ਿੰਦਗੀ ਨੂੰ ਜੀਣਾ ਚਾਹੀਦਾ ਚਲੋ ਗਰਮੀਆਂ ਠੰਡ ਤੇ ਸੁੱਖ ਦੁੱਖ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਇੱਕ ਹਿੱਸਾ ਨੇ ਤੇ ਉਹ ਹੈ ਵੀ ਜ਼ਰੂਰੀ ਤਾਂ ਉਸ ਤੋਂ ਬਗੈਰ ਕੁਛ ਹੈ ਵੀ ਨਹੀਂ ਉਹ ਸਿਆਣਾ ਨੇ ਹੋ ਗਿਆ ਤੂੰ ਥੋੜਾ ਗਿਆ ਭਾਜੀ ਲਓ ਤੁਹਾਡੇ ਨਾਲ ਰਹਿ ਕੇ ਹੋ ਗਿਆ ਹਾਂ ਤੁਹਾਡੇ ਨਾਲ ਰਹਿ ਕੇ ਹੋ ਹੀ ਗਿਆ ਹੁਣ ਉਹਨੇ ਸਾਡੇ ਨਾਲ ਰਹਿ ਕੇ ਤੇ ਕੋਈ ਸਿਆਣਾ ਨਹੀਂ ਹੋ ਸਕਦਾ ਸਾਡੇ ਨਾਲ ਰਹਿ ਕੇ ਸਮਝਦਾਰ ਵੀ ਹੋ ਸਕਦਾ ਸਮਝਦਾਰ ਤੇ ਸਿਆਣੇ ਚ ਕੋਈ ਫਰਕ ਆ ਜ਼ਮੀਨ ਆਸਮਾਨ ਦਾ ਫਰਕ ਆ ਪੱਛੀ ਲੱਗੇ ਸਮਝਦਾਰ ਬੰਦਾ ਸਮਝਦਾਰ ਹੀ ਹੁੰਦਾ ਸਿਆਣਾ ਬੰਦਾ ਮੁੜ ਸਿਆਣਾ ਹੀ ਹੁੰਦਾ ਮੈਨੂੰ ਤਾਂ ਲੱਗਦਾ ਨੀ ਕੋਈ ਜੇ ਤੂੰ ਹੈ ਮੂਰਖ ਤੈਨੂੰ ਸਿਆਣਾ ਕਿਹੜਾ ਕਹਿ ਦੂ ਤੇ ਲਓ ਫਿਰ ਤਾਇਆ ਜੀ ਪਹਿਲੇ ਸਰੋਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਸਾਨੂੰ ਸੁਣਦੇ ਪਏ ਨੇ ਤੇ ਨਗਿੰਦਰ ਸਿੰਘ ਭਾਜੀ ਹੋਰੀ ਕਹਿੰਦੇ ਜੀ ਇੱਥੇ ਰਹਿਣਾ ਨੀ ਜਗਤ ਵਿੱਚ ਕੋਈ ਸਿਰਫ ਨਾਮ ਰਹੂ ਗੋਬਿੰਦ ਕਾ ਆ ਹਾ 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 ਇੱਥੇ ਰਹਿਣਾ ਨੀ ਜਗਤ ਵਿੱਚ ਕੋਈ ਸਿਰਫ ਨਾਮ ਰਹੂ ਗੋਬਿੰਦ ਕਾ ਮੇਰੇ ਪਿਆਰੇ ਨਾਮ ਰਹੂ ਗੋਬਿੰਦ ਦਾ ਮੇਰੇ ਸਤਿਗੁਰੂ ਨਾਮ ਰਹੂ ਰੱਬ ਜੀ ਦਾ ਆ ਜੀ ਭਾਵੇਂ ਨਿੰਦਿਆ ਕਰੇ ਜਗ ਸਾਰਾ ਭਗਤੀ ਨਾ ਛੱਡੋ ਰਾਮ ਦੀ ਹੋ ਭਾਵੇਂ ਨਿੰਦਿਆ ਕਰੇ ਜਗ ਸਾਰੋ ਇਹਦੇ ਭਗਤੀ ਨਾ ਛੱਡੋ ਰਾਮ ਦੀ ਮੇਰੇ ਪਿਆਰੇ ਹੋ ਭਗਤੀ ਨਾ ਛੱਡੋ ਰਾਮ ਦੀ ਤਾਇਆ ਜੀ ਤੇ ਸਭ ਪਰਿਵਾਰ ਸਮੇਤ ਹੁਖ ਪਰਤ ਪ੍ਰੀਤ ਪਾਉਣਾ ਸੀ ਪਰਤ ਪੈ ਗਿਆ ਇਹ ਹੁਖ ਪ੍ਰੀਤ ਸਰਪੰਚ ਸਮੇਤ ਮਲਕੀਤ ਮਨਦੀਪ ਸਮੇਤ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਹੋਲੀ ਬੋਲੋ ਬਾਬਾ ਸਿੰਘ ਦੇ ਕੰਨਾਂ ਦੇ ਕੀੜੇ ਕੱਢੀ ਤੁਰੇ ਉਹਨਾਂ ਮੋਬਾਇਲ ਖੋਲੋ ਖੋਲੋ ਮੋਬਾਇਲ ਮਲਕੀਤ ਜੀ ਵਾਹਿਗੁਰੂ ਬੋਲੋ ਮੋਬਾਇਲ ਰੱਖੋ ਵਾਹਿਗੁਰੂ ਬੋਲੋ ਪਹਿਲਾਂ ਉਸ ਵਿੱਚ ਮਨਦੀਪ ਜੀ ਦੇ ਮਾਤਾ ਦਾ ਹਾਲ ਵੀ ਪੁੱਛਿਆ ਗਿਆ ਹੈ ਨਹੀਂ ਪੜਿਆ ਪਰ ਤਾਇਆ ਜੀ ਖੁਸ਼ੀ ਖੁਸ਼ੀ ਡਟਿਆ ਕਰੋ ਡਟਿਆ ਕਰੋ ਇਹ ਪੜਿਆ ਜੀ ਉਹ ਤਾਂ ਪੜਿਆ ਤੁਸੀਂ ਉਦੋਂ ਦੱਸਿਆ ਸੀ ਉਹ ਆਹੋ ਨਹੀਂ ਅੱਜ ਕੋਈ ਖਾਸ ਗੱਲ ਕਹੀ ਚਮਟਾ ਨਾ ਸਵੇਰੇ ਜੀ ਲਾਇਓ ਪਰ ਨਾਮ ਜਪਾਇਓ ਪਾਪ ਨਾ ਕਮਾਇਓ ਤੇ ਤਰਸ ਜ਼ਰੂਰ ਖਾਇਓ ਹੋ ਸਕਿਆ ਸਰਾਨ ਮਾਣੇ ਪਲਕ ਨੂੰ ਵੀ ਬਖਸ਼ਾਇਓ ਆਖੋ ਸਾ ਵਾਹਿਗੁਰੂ ਫੇਰ ਕਹਿ ਦਿਆਂਗੇ ਤਾਈ ਚੰਗੀ ਲੱਗੇ ਨਾ ਗੁਰਾਂ ਦੀ ਬਾਣੀ ਹੋ ਚੰਗੀ ਲੱਗੇ ਨਾ ਗੁਰਾਂ ਦੀ ਬਾਣੀ ਮਨਮੁਖ ਬੰਦਿਆਂ ਨੂੰ ਮੇਰੇ ਪਿਆਰੇ ਢਿੱਡੂ ਵਰਗੇ ਬੰਦਿਆਂ ਨੂੰ ਵੇ ਬਖਸ਼ੀ ਵੇ ਸਮਿਆ ਤੂੰ ਬਲਵਾਨ ਹੈ ਤੂੰ ਸ਼ੈਤਾਨ ਹੈ ਮੇਰਾ ਕੁਛ ਵੀ ਨਹੀਂ ਆਹਾ ਹਾ ਹਾ ਨਜ਼ਾਰਾ ਨਗਿੰਦਰ ਸਿੰਘ ਜੀ ਆਪ ਜੀ ਦੀਆਂ ਗੱਲਾਂ ਕਿਉਂ ਮਿਸ਼ਰੀ ਨੂੰ ਚਰਣੀਆਂ ਬਹੁਤ 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 ਹੀ ਜ਼ਿਆਦਾ ਖੂਬਸੂਰਤ 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 ਗਿਆਰਾ ਜੀ ਦੇ ਤੇ ਆਓ ਫਿਰ ਹੁਣ ਆਪ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਆਪਾਂ ਸੁਣ ਲਈਏ ਜੀ ਤੇ ਆ ਤਾਇਆ ਜੀ ਉਹਨਾਂ ਨੇ ਵਿਚਾਰ ਭੇਜੇ ਨੇ
ਕਹਿੰਦੇ ਕਈ ਭੂਸਰੇ ਸਾਂਹ ਵਾਂਗ ਬੜਕਾ ਮਾਰਦੇ ਫਿਰਦੇ ਨੇ, ਪਤਾ ਕੋਈ ਨੀ ਕੱਲ ਦਾ ਜ਼ਿੰਦਗੀ ਬੰਦੇ ਦਾ ਢਾਲਾ ਪਰਛਾਵਾਂ ਪਾਊ। ਜੇ ਬੰਦਾ ਲਾਹਾ ਲੈ ਗਿਆ ਜ਼ਿੰਦਗੀ ਦਾ ਨਾਮ ਜਪ ਲੈਣਾ ਵਾਹਿਗੁਰੂ ਦਾ, ਫਿਰ ਹੋ ਸਕਦਾ ਉਹਦਾ ਭਗਤਾਂ ਜੇ ਨਾਵਾਂ ਲਿਖਿਆ ਜਾਵੇ। ਹੁਣ ਕਹਿ ਰਹੇ ਤੱਤੀ ਵਾਹ ਨਹੀਂ ਲੱਗ ਸਕਦੀ, ਫਿਰ ਜਿੰਨੀ ਮਰਜ਼ੀ ਵਾਹ ਲੱਗੀ ਜਾਵੇ ਕੋਈ ਵੀ ਤਾਕਤ ਉਸਨੂੰ ਠੱਗ ਨਹੀਂ ਹੋ ਸਕਦੀ। ਇਹ ਦਾਸ ਨਮਾਣਾ ਇਟਲੀ ਵਾਲਾ ਮੋਗੇ ਵਾਲਿਆਂ ਦਾ ਵਿਚਾਰ ਹੀ, ਉਹਦੇ ਵਿਚਾਰ ਨਹੀਂ, ਇਹ ਸਭ ਨੂੰ ਰੱਬ ਦੀ ਗਲੀ। ਰੱਬ ਉਹਨਾਂ ਦੀ ਬੁਕਲ ਵਿੱਚ ਵੱਸਦਾ ਜਿਹੜੇ ਮਿੱਠੇ ਬੋਲ ਬੋਲਦੇ, ਆਹ ਧਾਰਨਾ ਹੀ ਉਹ ਰੱਬ ਉਹਨਾਂ ਦੀ ਬੁਕਲ ਵਿੱਚ ਵੱਸਦਾ ਜਿਹੜੇ ਮਿੱਠੇ ਬੋਲ ਬੋਲਦੇ। ਨਾ ਉੱਕਾ ਹੀ ਨਾ ਕਿਸੇ ਨੂੰ ਕੁਛ ਮਾੜਾ ਸ਼ਬਦ ਕਹਿ ਕੇ ਬਾਦ ਦੁਆ ਨਾ ਲਓ ਜੀ। ਸਿੱਧੀ ਸਿੱਧੀ ਗੱਲ ਵੀ ਮਾਂ ਵੀ ਉਦਾਂ ਦਾ ਹੀ ਆ ਸਾਰੀ ਗੱਲ, ਮੈਂ ਤੇ ਧਾਰਨਾ ਕੀ ਲੈ ਤੁਰਿਆ। ਕਹਿੰਦੇ ਨਾ ਉੱਕਾ ਹੀ ਕਿਸੇ ਨੂੰ ਕੁਛ ਮਾੜਾ ਸ਼ਬਦ ਕਹੋ, ਬਾਦਵਾਵਾਂ ਨਾ ਲਓ, ਹੋ ਸਕੇ ਤੇ ਪਿਆਰੇ ਵਾਹਿਗੁਰੂ ਕਹੋ, ਹੋ ਸਕਦਾ ਤਸਾਂ ਦਾ ਬੋਲਣਾ ਤੇ ਸਮਾਂ ਵੀ ਲੇਖੇ ਲੱਗ ਸਕਦਾ ਜੀ। ਦਾਸ ਨਮਾਣਾ ਮੋਗਾ ਇਟਲੀ ਪੰਜਾਬ ਜੀ। ਤੇ ਬਾਕੀ ਆਦੇ ਸਤਿ ਸ਼੍ਰੀ ਅਕਾਲ ਮਨਦੀਪ ਜੀ, ਅੱਜ ਈਮੇਲ ਭੇਜੀ ਗਈ, ਉਸ ਵਿੱਚ ਕੰਮ ਲਿਖਿਆ ਸੀ ਪਰ ਈਮੇਲ ਦਾ ਧਿਆਨ ਨਹੀਂ ਕੀਤਾ ਗਿਆ, ਜਾਂ ਫੋਨ ਤੁਸਾਂ ਦੇ ਵਟਸਐਪ ਦੇ ਨੈਟ ਦੇ ਲੱਗੇ ਉਹ ਨੰਬਰ ਦੱਸ ਦਿਓ, ਜਾਂ ਫਿਰ ਲਾਈਵ ਧਾਰਨ ਆਨਲਾਈਨ ਚੱਲਣਗੀਆਂ, ਲਾਈਵ ਧਾਰਨਾ ਆਨਲਾਈਨ ਚੱਲਣਗੀਆਂ। ਦਾਸ ਨਮਾਣਾ ਮੋਗੇ ਜੀ। ਤੇ ਤਾਂ ਜੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਅਸੀਂ ਲਾਈਵ ਧਾਰਨਾਵਾਂ ਕਿਵੇਂ ਸੁਣਾ ਸਕਦੇ ਹੋ, ਤਾਂ ਤੁਸੀਂ ਫੋਨ ਲਾ ਸਕਦੇ ਹੋ ਜੀ ਨਗਿੰਦਰ ਸਿੰਘ ਜੀ, ਆਪ ਜੀ ਤਾਂ ਨੰਬਰ ਹੈ ਹੀ ਆ, ਤੇ ਤੁਸੀਂ ਜੇ ਨਹੀਂ ਉੱਥੇ ਲੱਗਦਾ ਤੁਸੀਂ ਮੇਰੇ ਮੋਬਾਈਲ ਤੇ ਤੁਸੀਂ ਵਟਸਐਪ ਤੇ ਟੈਲੀਫੋਨ ਕਰਕੇ ਤੇ ਲਾਈਵ ਧਾਰਨਾਵਾਂ ਸੁਣਾ ਸਕਦੇ ਹੋ, ਜਾਂ ਫਿਰ ਰਿਕਾਰਡਿੰਗ ਭੇਜ ਸਕਦੇ ਹੋ ਜਿਵੇਂ ਅਸੀਂ ਰਿਕਾਰਡਿੰਗ ਭੇਜ ਦਿੰਦੇ ਹਾਂ, ਤੁਸੀਂ ਉਦੋਂ ਰਿਕਾਰਡਿੰਗ ਭੇਜ ਦਿੰਦੇ ਹਾਂ। ਸਭ ਤੋਂ ਆਪਸ਼ਨ ਤਾਂ ਵਧੀਆ ਇਹ ਹੈ ਕਿ ਤੁਸੀਂ ਸਾਨੂੰ ਰਿਕਾਰਡਿੰਗ ਭੇਜ ਦਿਆ ਕਰੋ ਤੇ ਅਸੀਂ ਉਹ ਧਾਰਨਾ ਤੁਹਾਡੀਆਂ ਜਿਹੜੀਆਂ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਪੇਸ਼ ਕਰਿਆ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤੇ ਲਓ ਜੀ, ਇਹ ਸਨ ਨਗਿੰਦਰ ਭਾਜੀ ਹੋਰੀ ਜਿਨ੍ਹਾਂ ਨੇ ਸਾਨੂੰ ਸੁਨੇਹਾ ਭੇਜਿਆ ਤੇ ਉਹਨਾਂ ਦੀ ਪਸੰਦ ਦੇ ਗੀਤ ਜਿਹੜੇ ਆ ਉਹ ਤਾਂ ਜੀ ਲਾਲ ਚੰਦ ਜਮਲ ਜੱਟ, ਉਹ ਲਾਲ ਜਾਨੀ ਜਮਲ ਜੱਟ ਜ਼ਿਆਦਾ ਚਾਹ ਨਾਲ ਸੁਣਦੇ ਆ ਜੀ। ਤੇ ਜਸਵੰਤ ਰਾਏ ਸਾਹਿਬ ਸੁਣਦੇ ਪਏ ਨੇ, ਉਹ ਰਾਏ ਸਾਹਿਬ ਉਹ ਰਾਏ 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 ਦੇ ਤਾਏ ਹੋਏ ਵਟੇ ਵੱਟ ਪਜਾਏ ਭੱਸੀ ਲੱਗੇ ਮਲਕੀਤ, ਤੂੰ ਕਿੱਧਰ ਨੂੰ ਵੇਖੀ ਜਾਂਦਾ ਵਾ ਮਲਕੀਤ, ਹੈ ਨੀ ਏਦਾਂ ਦੀ ਨਾ ਉਹਨਾਂ ਦੀ ਹੁੰਦੀ ਸੀ ਕੁੱਤੀ ਨਿਹਾਲੇਗੀ ਜੀ। ਉਹ ਮਤਲਬ ਮੈਂ ਉਹਨੂੰ ਕਿਹਾ ਵੀ ਇਹ ਤੂੰ ਨਾ ਰੱਖ ਬਈ, ਇਹ ਕੋਈ ਬਹੁਤੀ ਨਸਲ ਦੀ ਨੀ ਜੀ, ਨਸਲ ਕ ਨਸਲ ਦਾ ਫਰਕ ਪੈਂਦਾ ਜਾਨਵਰਾਂ ਦੇ ਵਿਹਾਰ ਤੇ ਜੀ। ਜਾਨਵਰਾਂ ਦੇ ਜੋ ਵਿਹਾਰ ਉਹ ਕਰਦੇ ਆ ਉਹਦਾ ਉਹਨਾਂ ਦੇ ਟੱਬਰ ਟੀ ਜਾਂ ਖਾਨਦਾਨ ਜਾਂ ਪੀੜ੍ਹੀ ਦੇ ਵਿੱਚੋਂ ਫਰਕ ਪੈਂਦੇ। ਉਹ ਜਿੱਥੋਂ ਇਹਨਾਂ ਨੇ ਲਿਆਂਦੀ ਮੈਨੂੰ ਤਾਂ ਪਤਾ ਸੀ ਵੀ ਉੱਥੇ ਜਾਨਵਰ ਹੈ ਕਿੱਦਾਂ ਦੇ ਆ, ਮੈਨੂੰ ਕਹਿੰਦਾ ਵੀ ਬੜੀ ਨਸਲ ਦੀ ਆ, ਮੈਂ ਕਿਹਾ ਵੀ ਨਹੀਂ ਇਹ ਰੂੜੀਆਂ ਵੱਲੋਂ ਭੱਜੂ ਕਿਤੇ ਲਾ ਵੀ ਉਹ ਨਿਹਾਲੇ ਨੇ ਮੇਰੀ ਗੱਲ ਨੂੰ ਵਿਚਾਰਿਆ ਨਹੀਂ ਤੇ, ਪਰ ਮੈਂ ਤੇ ਦੱਸ ਦੇਣਾ ਉਹਦਾ ਹੀ, ਕਿਉਂਕਿ ਉਹ ਜਦੋਂ ਲਿਆਂਦੀ ਨਿੱਕੀ ਜੀ ਸੀ ਤੇ ਉਹ ਰੂੜੀਆਂ ਵੱਲ ਨੂੰ ਕਿਹਾ ਕਿ ਮੈਂ ਕਿਹਾ ਵੀ ਲਾਓ ਜੀ ਇਹਦਾ ਨਿੱਕੇ ਜਿਹੇ ਦਾ ਧਿਆਨ ਉੱਧਰ ਨੂੰ ਆਉਂਦੇ ਵੱਡੇ ਹੋਏ, ਉਹ ਛੱਡਿਆ ਕੰਧ ਰੂੜੀਆਂ ਦੇ ਛੱਡਿਆ ਕੰਧ ਰੂੜੀਆਂ ਦੇ, ਮੈਨੂੰ ਕਹਿੰਦਾ ਵੀ ਤੇਰੀਆਂ ਗੱਲਾਂ ਸੱਚੀਆਂ, ਮੈਂ ਕਿਹਾ ਵੀ ਸੱਚੀਆਂ ਤਾਂ ਪਤਾ ਲੱਗ ਹੀ ਜਾਂਦਾ, ਛੱਡ ਗਏ ਜੀ ਇੱਧਰ ਨੂੰ ਉਹ ਰੂੜੀਆਂ ਨੂੰ, ਤੇ ਉਹ ਫੜ ਕੇ ਇਹਨਾਂ ਨੇ ਰੱਸੀ ਪਾ ਕੇ ਬੰਨ ਲਈ ਤੇ ਉਹਦੀ ਨਿਗਾਹ ਰੂੜੀਆਂ ਦੀ, ਵੀ ਯਾਨੀ ਕਹਿ ਲਓ ਵੀ ਗਾਂਡਾ ਨੂੰ ਨਿਗਾਹ, ਕੀ ਜਾਨਵਰ ਦੀ ਗੱਲ ਕਰੀਏ ਤੇ ਬੰਦਾ ਜਿਹੜਾ ਮੇਰੇ ਹਿਸਾਬ ਨਾਲ ਵੀ ਜੇ ਉਹਦੀ ਨਿਗਾਹ ਵੀ ਕਾਮ ਕ੍ਰੋਧ ਮੋਹ ਲੋਭ ਹੰਕਾਰ ਚ ਪਈ ਆ ਤੇ ਉਹ ਵੀ ਉਹ ਸਮਝ ਲਓ ਵੀ ਰੂੜੀਆਂ ਨੂੰ ਚੱਕਣ ਡਿਆ, ਬਹੁਤ ਹੀ ਸਮਝਦਾਰੀ ਵਾਲੀ ਆ, ਸਿਆਣੀ ਮਤ ਵਾਲੀ ਗੱਲ ਨਹੀਂ ਉਹਦੇ ਲਈ, ਕਿਉਂਕਿ ਖਾਣ ਨੂੰ ਛੱਤੀ ਪ੍ਰਕਾਰ ਦੇ ਭੋਜਨ ਤਾਂ ਪਤਾ ਨਹੀਂ ਕੀ ਉਹਨੂੰ ਮਿਲ ਸਕਦਾ, ਪਰ ਉਹ ਵਾਲਾ ਵੀ ਬਿਰਤੀ ਐਸੀ ਬੰਦੇ ਦੀ ਬਿਰਤੀ ਦੀ ਗੱਲ ਆ ਸਾਰੀ ਜੀ। ਤੇ ਤਾਇਆ ਜੀ ਜਸਵੰਤ ਭਾਜੀ ਹੋਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਉਹ ਮੈਂ ਜਸਵੰਤ ਰਾਏ ਜੀ ਨਿਗਾਹ ਸਵਾਗਤ ਕਰਦਾ ਜੀ ਬਹੁਤ ਜ਼ਿਆਦਾ ਜੀ। ਤੇ ਇੱਧਰ ਪ੍ਰੋਗਰਾਮ ਚ ਸੁਖਪਾਲ ਭਾਈ ਬਹਿਬਲ ਕਲਾਂ ਵਾਲੇ ਵੀ ਪਹੁੰਚੇ ਨੇ, ਉਹ ਬਬਲ ਕਲਾਂ ਲਿਆ ਜਾ ਬਲਿਓ ਤੇਰੇ ਸ਼ੇਰਾ ਆਹਾ ਕਿਆ ਬਾਤਾਂ ਮਿਲਿਆ ਵੀ ਸੁਖਪਾਲ ਖਹਿਰਾ ਤੇ ਜਿਹਨੇ ਪਿੰਡ ਚਲਾਤਾ ਪਹਿਰਾ ਬਲੇ ਉਹ ਸੁਖਾਂ ਦੇ ਪਾਲ ਸੁਖਪਾਲ ਜਿਹਨੇ ਸੁਖਾਂ ਨੂੰ ਪਾਲਿਆ ਹੋਇਆ ਨਹੀਂ ਤੇ ਅਸੀਂ ਤੇ ਦੁਖੀ ਪਾਲ ਕੇ ਬੈਠੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਕਹਿੰਦੇ ਤਾਇਆ ਜੀ ਖੈਰ ਸੁੱਖਾ ਕੇ ਸੁਖਸਾਂ ਦਾ ਰਾਜੀ ਖੁਸ਼ੀ ਤੋਂ ਮੰਗੇ ਆ ਤੇ ਖੈਰ ਸੁੱਖ ਵੀ ਲਾ ਲਓ ਜਾਂ ਸੁੱਖ ਖੈਰ ਲਾ ਲਓ ਤੇ ਸਭ ਚੜ੍ਹਦੀ ਕਲਾ ਚ ਸਾਡੇ ਤੇ ਸਰਪੰਚਨੀ ਦਾ ਨਾਂ ਹੀ ਸੁੱਖ ਆ ਤੇ ਪਿੰਡ ਚ ਸੁੱਖ ਹੋਊ ਕਹਿੰਦਾ ਨਾ ਕਹਿੰਦੇ ਜੀ ਪਿੰਡ ਚ ਸੁੱਖ ਆ ਜੀ ਹਾਂਜੀ ਪਿੰਡ ਚ ਸੁੱਖ ਹੀ ਤੇ ਹਸਤਿੰਦਰ ਦੀ ਆਵਾਜ਼ ਦੇ ਵਿੱਚ ਤੇਰੀ ਦੀਦ ਸੁਣਾ ਦਿਓ ਹਰਤਿੰਦਰ ਹਰਤਾਜ ਦੀ ਹਸਤਿੰਦਰ ਸਤਿੰਦਰ ਸਰਤਾਜ ਦੀ ਕਹਿਣਾ ਹੋਣਾ ਫਿਰ ਉਹਨਾਂ ਨੇ ਉਹ ਹਰਤਿੰਦਰ ਹਰਤਾਜ ਕਹਿੰਦਾ ਹੋਣਾ ਲੈ ਲਾ ਦੇ ਸੁਣਿਆ ਤੇਰੀ ਦੀਦ ਨਜ਼ਾਰਾ ਜੰਨਤ ਦਾ ਲਾ ਇਹ ਕਿਹੜੀ ਗੱਲ ਕੀਤੀ ਆ ਗੀਤ ਮਿਲ ਗਈ ਤੋਏ ਸਾਈ ਮੇਰੀ ਫਰਿਆਦ ਤੇਰੇ ਤਾਈ ਸਾਈ ਮਲਕੀਤ ਨੂੰ ਵੀ ਨਾਲ ਲੈ ਗਈ ਤੇ ਇੱਧਰ ਤਾਂ ਜੀ ਸ਼ਿਵ ਜਨਾਗਲ ਸਾਹਿਬ ਸੁਣਦੇ ਪਏ ਨੇ ਉਹਨਾਂ ਨੇ ਵੀ ਕੁਝ ਵਿਚਾਰ ਭੇਜੇ ਨੇ ਕਹਿੰਦੇ ਲੇਖਾਂ ਦੀਆਂ ਲਿਖੀਆਂ ਤੇ ਚੱਲਦਾ ਨਾ ਜ਼ੋਰ ਵੇ ਬੰਦਾ ਸੋਚੇ ਕੁਝ ਤੇ ਹੁੰਦਾ ਕੁਝ ਹੋਰ ਵਾਹ ਵਾਹ ਲੇਖਾਂ ਦੀਆਂ ਲਿਖਣੀਆਂ ਤੇ ਜੀ ਚੱਲਦਾ ਨਾ ਜ਼ੋਰ ਵੇ ਬੰਦਾ ਸੋਚੇ ਕੁਝ ਹੋਰ ਤੇ ਹੁੰਦਾ ਕੁਝ ਹੋਰ ਵਾਹ ਤੇਰੇ ਹੀ ਹੀਰਾ ਨਾ ਗੱਲ ਵੀ ਜੀ ਨਾ ਗੱਲ ਆਵੇ ਦਿਲ ਯਤ ਲੈਂਦਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਆ ਦੇਖ ਲਿਓ ਬੈਠਿਆ ਬਿਠਾਇਆ ਕੀ ਭਾਣਾ ਵਰਤ ਗਿਆ ਬਹੁਤ ਮਾੜਾ ਹਾਲ ਹਿੰਦੂ ਮੂਸੇਵਾਲੇ ਦਾ ਜੀ ਬਹੁਤ ਮਾੜਾ ਹਾਲ ਬਹੁਤ ਹੀ ਦੁਖਾਨ ਵਿੱਚੋਂ ਗੁਜ਼ਰ ਰਹੇ ਹਾਂ ਜੀ ਸ਼ੁਭਦੀਪ ਦੇ ਮਾਤਾ ਪਿਤਾ ਤਾਂ ਜੀ ਸੋਸ਼ਲ ਮੀਡੀਆ 'ਤੇ ਉਹਨਾਂ ਦਾ ਹਾਲੇ ਬਿਆਨ ਦੇਖਿਆ ਤਾਂ ਦਰਦ ਬਹੁਤ ਮਹਿਸੂਸ ਹੋਇਆ ਉਹ ਜਿਹਨਾਂ ਦਾ ਜਵਾਨ ਪੁੱਤ ਤੁਰ ਗਿਆ ਨਾ ਜਿਨਾਗਰ ਸਾਹਿਬ ਉਹਨਾਂ ਦੇ ਦਿਲਾਂ 'ਤੇ ਕੀ ਬੀਤੀਆਂ ਅਤੇ ਉਹ 'ਤੇ ਮਹਿਸੂਸ ਕੀਤਾ ਜਾ ਸਕਦਾ ਬਹੁਤ ਹੀ ਮਤਲਬ ਝੱਲ ਨਹੀਂ ਹੁੰਦਾ ਦੁੱਖ ਦੁੱਖ ਹੈ ਹੀ ਬੜੇ ਬੜੇ ਦੁੱਖਾਂ 'ਚੋਂ ਦੁੱਖ ਮੈਂ ਤੁਹਾਨੂੰ ਦੱਸਿਆ ਸੀ ਸਰਵੋਤਮ ਦੁੱਖ ਕਿਹੜਾ ਮੰਨਿਆ ਜਾਂਦਾ ਭਾਰ ਕਿਹੜਾ ਮੰਨਿਆ ਜਾਂਦਾ ਜਦੋਂ ਬਾਪ ਦੇ ਮੋਢਿਆਂ ਦੇ ਉੱਤੇ ਪੁੱਤ ਦੀ ਅਰਥੀ ਹੋਵੇ ਨਾ ਇਸ ਤੋਂ ਵੱਡਾ ਕੋਈ ਭਾਰ ਦੁਨੀਆਂ 'ਤੇ ਹੈ ਹੀ ਨਹੀਂ ਅਤੇ ਅੱਗੇ ਤਾਇਆ ਜੀ ਕਹਿੰਦੇ ਬਹੁਤ ਦਰਦ ਮਹਿਸੂਸ ਹੋਇਆ ਬੇਸ਼ੱਕ ਮੈਂ ਉਸਦੇ ਗੀਤ ਨਹੀਂ ਸੀ ਸੁਣਦਾ ਅਤੇ ਨਾ ਹੀ ਇਹਨਾਂ ਮੂਸੇ ਵਾਲੇ ਨੂੰ ਪਸੰਦ ਕਰਦਾ ਸੀ ਨਹੀਂ ਉਹ ਲਹਿਦਾ ਗੱਲ ਆ ਦੇਖੋ ਹਰ ਬੰਦੇ ਦੀ ਆਪਣੀ ਇੱਕ ਚਾਇਸ ਆ ਕੁਝ ਸੂਫੀ ਨੂੰ ਪਸੰਦ ਕਰਦੇ ਆ ਕੋਈ ਨੱਚਣ ਟੱਪਣ ਵਾਲੇ ਗੀਤ ਕਿਸੇ ਨੂੰ ਨਹੀਂ ਚੰਗੇ ਲੱਗਦੇ ਕਿਸੇ ਨੂੰ ਕੋਈ ਨਹੀਂ ਚੰਗਾ ਲੱਗਦਾ ਉਹ ਤਾਂ ਹੋਰ ਗੱਲ ਆ ਨਾ ਵੀ ਉਹਦੇ 'ਚ ਜ਼ਰੂਰੀ ਤਾਂ ਨਹੀਂ ਪਸੰਦ ਨਾ ਪਸੰਦ ਹਰੇਕ ਦੀ ਮਿਲਣੀ ਹੁੰਦੀ ਆ ਜੀ ਪਰ ਫਿਰ ਵੀ ਉਹਨਾਂ ਬੇਕਸੂਰ ਮਾਂ ਬਾਪ ਦਾ ਕੀ ਕਸੂਰ ਸੀ ਸਵਾਲ ਬਹੁਤ ਵੱਡਾ ਹੈ ਪਰ ਜਵਾਬ ਕਿਸੇ ਕੋਲ ਨਹੀਂ ਨਹੀਂ ਮਾਂ ਬਾਪ ਦਾ ਅਤੇ ਮਾਂ ਬਾਪ ਦਾ ਵੀ ਉਹ ਬੱਚੇ ਦਾ ਵੀ ਕੀ ਕਸੂਰ ਜੇ ਕਹੀਏ ਵੀ ਆਪਾਂ ਬੱਚੇ ਦਾ ਕਸੂਰ ਆ ਬੱਚੇ ਦਾ ਵੀ ਕੀ ਕਸੂਰ ਦੇਖੋ ਹਰ ਬੰਦੇ ਦਾ ਇੱਕ ਸੋਚਣ ਦਾ ਤਰੀਕਾ ਹੁਣ ਮੈਂ ਇਸੇ ਤਰ੍ਹਾਂ ਨਾ ਕਹਾਂ ਸਾਰੇ ਮੇਰੇ ਵਾਂਗੂ ਸੋਚਣ ਤਾਂ ਫਿਰ ਮੇਰੇ ਕਾ ਕੋਈ ਮੂਰਖ ਹੀ ਹੈ ਮੈਂ ਪਿੰਡ 'ਚ ਕਹਿ ਦੇਵਾਂ ਵੀ ਜਿੱਦਾਂ ਮੈਂ ਸੋਚਦਾ ਸਾਰੇ ਉੱਦਾਂ ਸੋਚੋ ਬਈ ਜੇ ਕਿਸੇ ਨੇ ਹੋਰ ਤਰੀਕੇ ਨਾਲ ਸੋਚਿਆ ਉਹਨੂੰ ਗੋਲੀ ਮਾਰ ਦੂੰਗਾ ਇਹ ਕਿੱਦਾਂ ਦਾ ਸਮਾਜ ਹੋਊਗਾ ਜੇ ਆਪਾਂ ਕਹੀਏ ਵੀ ਸਾਰੇ ਕੋਈ ਸਿਆਣੀਆਂ ਹੀ ਗੱਲਾਂ ਕਰਨਗੇ ਤਾਂ ਕੋਈ ਲੁੱਚੀਆਂ ਗੱਲਾਂ ਕਰਨ ਵਾਲਾ ਕੋਈ ਹੋਊਗਾ ਹੀ ਨਾ ਹੋਊਗੇ ਬਹੁਤ ਅਤੇ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਕੋਈ ਉੱਦਾਂ ਦੇ ਆ ਤੇ ਉਹਨਾਂ ਦਾ ਸਮਾਜ ਦੇ ਵਿੱਚ ਕੋਈ ਥਾਂ ਹੀ ਹੈ ਨਹੀਂ ਜਾਂ ਸਮਾਜ ਦੇ ਵਿੱਚ ਉਹਨਾਂ ਲਈ ਕੋਈ ਜਗ੍ਹਾ ਹੀ ਹੈ ਨਹੀਂ ਦੁਨੀਆਂ ਜਿਹੜੀ ਆ ਬੜੀ ਗੰਦੀ ਤੋਂ ਗੰਦੀ ਵੀ ਤੂੰ ਵੇਖ ਲਾ ਵੀ ਜਿਹੜੇ ਆਪਣੇ ਟੱਬਰ ਢੇਰ ਢੀਰ ਦੇ ਨਾਲ ਬਲਾਤਕਾਰ ਕਰ ਗਏ ਜਾਂ ਅਤਿਆਚਾਰ ਕਰ ਗਏ ਜਾਂ ਲੁੱਟਾਂ ਕਰ ਗਏ ਜਾਂ ਖੋਹਾਂ ਕਰ ਗਏ ਜਾਂ ਇੱਕ ਦੂਜੇ ਨੂੰ ਮਾਰਤਾ ਜਾਂ ਕਿਸੇ ਨੇ ਘਰੋਂ ਕੱਢ ਦਿੱਤਾ ਬਹੁਤ ਅਤਿਆਚਾਰ ਹੁੰਦਾ ਸਮਾਜ ਦੇ ਵਿੱਚ ਕੋਈ ਥੋੜ੍ਹਾ ਅਤਿਆਚਾਰ ਹੁੰਦਾ ਅਤੇ ਪਰ ਸਮਾਜ ਚੱਲੀ ਜਾਂਦਾ ਗੋਲੀ ਮਾਰ ਕੇ ਕਿਸੇ ਨੂੰ ਉਡਾ ਥੋੜ੍ਹਾ ਦਿੱਤਾ ਜਾਂਦਾ ਇੱਥੇ ਕਿਹੜਾ ਬੰਦਾ ਜਿਹੜਾ ਮਾਂ ਬਾਪ ਨੂੰ ਬਾਹਰ ਕਰ ਦਿੰਦਾ ਤਾਂ ਕੋਈ ਕਿਸੇ ਨੇ ਉਹਨੂੰ ਗੋਲੀ ਮਾਰਤੀ ਹੋਵੇ ਵੀ ਲੈ ਭਾਈ ਤੈਨੂੰ ਦੇ ਦਿਓ ਸਜ਼ਾ ਕੋਈ ਨਹੀਂ ਮਿਲਣਾ ਤੈਨੂੰ ਪਰ ਜੇ ਕੋਈ ਬੰਦਾ ਥੋੜ੍ਹਾ ਜਿਹਾ ਮਸ਼ਹੂਰ ਹੋ ਜਾਂਦਾ ਉਹਦੇ ਆਪਣੇ ਗੀਤ ਬਾਈ ਉਹਦੀ ਆਪਣੀ ਸੋਚ ਉਹਦਾ ਆਪਣਾ ਸੰਗੀਤ ਅਤੇ ਉਹਦੇ ਆਪਣੇ ਸੁਣਨ ਵਾਲੇ ਇਹਦੇ 'ਚ ਉਹਨੇ ਕਦੇ ਨਹੀਂ ਕਿਹਾ ਜੇ ਤੁਸੀਂ ਮੈਨੂੰ ਸੁਣੋ ਨਹੀਂ ਤਾਂ ਮੈਂ ਤੁਹਾਨੂੰ ਗੋਲੀ ਮਾਰ ਦਊਂ ਅਤੇ ਨਾ ਆਪਾਂ ਨੂੰ ਕਦੇ ਇੱਦਾਂ ਹੋਇਆ ਹੀ ਆ ਵੀ ਲੈ ਵੀ ਉਹਨੂੰ ਸੁਣਨਾ ਹੀ ਸੁਣਨਾ
ਤੇ ਨਹੀਂ ਤੇ ਅਸੀਂ ਕਿੱਥੇ ਜਾਈਏ, ਇਹ ਤੇ ਹੈ ਨਹੀਂ ਕਿ ਅਸੀਂ ਬੱਸ 'ਚ ਬੈਠਿਆਂ ਤੇ ਉਤਰ ਨਹੀਂ ਸਕਦੇ। ਪਸੰਦ ਨਾ ਪਸੰਦ ਜਿੰਨਾ ਕੁ ਸਾਹ ਆਪਦੀ ਆਪਣੀ ਹੁੰਦੀ, ਪਰ ਮਾਰ ਦੇਣਾ ਜਿਹੜਾ ਇਹ ਬਹੁਤ ਬੁਰਾ। ਬੇਕਸੂਰ ਮਾਂ ਬਾਪ ਵੀ, ਮਾਂ ਬਾਪ ਤੇ ਹੈ ਹੀ ਹੈ, ਉਹ ਬੰਦਾ ਵੀ ਬੇਕਸੂਰ ਹੀ ਆ। ਕਸੂਰ ਉਹਦਾ ਕੀ ਆ, ਕਿ ਉਹਦਾ ਉਹਦੀ ਇੱਕ ਆਪਣੀ ਸੋਚ ਆ, ਉਹਦੇ ਇੱਕ ਆਪਣੇ ਸਮਝ ਆ, ਉਸ ਸਮਝ ਦੇ ਨਾਲ ਉਦਾਂ ਦੇ ਗੀਤ ਉਹ ਲਿਖਦਾ ਰਿਹਾ, ਇੱਦਾਂ ਦੇ ਗੀਤ ਉਹ ਗਾਉਂਦਾ ਰਿਹਾ, ਇੱਦਾਂ ਦਾ ਸੰਗੀਤ ਉਹ ਦਿੰਦਾ ਰਿਹਾ। ਉਹਦੀ ਆਪਣੀ ਸਮਝ ਆ, ਉਹ ਆਪਣੇ ਹਿਸਾਬ ਨਾਲ ਉਹ ਆਪ ਸਹੀ ਸੀ, ਸਾਡੇ ਹਿਸਾਬ ਨਾਲ ਅਸੀਂ ਸਹੀ ਹਾਂ, ਨਾਲ ਦੇ ਆਪਣਾ ਜਿਹੜਾ ਕੋਈ ਭੈਣ ਭਰਾ ਹੋਊਗਾ ਉਹ ਆਪਣੇ ਆਪ ਨੂੰ ਸਹੀ ਦੱਸੂ, ਆਂਢੀ ਗੁਆਂਢੀ ਆਪਣੇ ਆਪ ਨੂੰ ਸਹੀ ਦੱਸ, ਹਰ ਕੋਈ ਆਪਣੇ ਆਪ ਨੂੰ ਠੀਕ ਹੀ ਦੱਸਦਾ ਹੁੰਦਾ। ਹਾਂ, ਕਸੂਰ ਜੇ ਉਹ ਕਿਸੇ ਨੂੰ ਮਾਰ ਛੱਡਦਾ, ਅਤਿਆਚਾਰ ਕਰ ਦਿੰਦਾ, ਜਿਵੇਂ ਕਹਿ ਲਓ ਵੀ ਹਿਟਲਰ ਨੇ ਕਰਦਾ, ਜਾਂ ਕਿਸੇ ਦੇ ਉਹ ਮਤਲਬ ਕਿਸੇ ਦਾ ਪਰਿਵਾਰ ਤਬਾਹ ਕਰ ਦਿੰਦਾ, ਕਿਸੇ ਨੂੰ ਕੁਛ ਕਰਨਾ, ਮੈਨੂੰ ਕਿਸੇ ਨੇ ਪਤਾ ਨਹੀਂ ਕਿਹੜਾ ਦੱਸੇ ਮੈਨੂੰ ਇਹ ਗੱਲ ਕਰ ਲਈ, ਕਹਿੰਦੇ ਵੀ ਇਹ ਮੜੇ ਨੂੰ ਨਿਆਣਿਆਂ ਨੂੰ ਹੋਰ ਪੁੱਠੇ ਪਾਸੇ ਲਾਉਂਦਾ। ਉਹ ਮੈਂ ਕਿਹਾ ਵੀ ਉਹਦੀ ਹੁਣ ਉਹਦਾ ਸੰਗੀਤ ਆ, ਉਹਦਾ ਗੀਤ ਆ, ਅਤੇ ਜੇ ਪੁੱਠੇ ਪਾਸੇ ਲਾਉਣਾ ਤਾਂ ਮਾਰ ਹੀ ਦੇਣਾ ਕਿਸੇ ਨੂੰ, ਨਾਲੇ ਤੁਸੀਂ ਵਜ੍ਹਾ ਵੇਖੋ ਕੀ ਆ। ਮਾਰਨ ਵਾਲਿਆਂ ਨੇ ਇਹ ਤਾਂ ਕਦੇ ਵੀ ਨਹੀਂ ਕਿਹਾ ਵੀ ਅਸੀਂ ਇਸ ਕਰਕੇ ਮਾਰਤਾ ਵੀ ਇਹ ਮੜੀਰ ਨੂੰ ਪੁੱਠੇ ਕਮੀ ਲਾਉਂਦਾ ਸੀ, ਗਾਣੇ ਉੱਦਾਂ ਦੇ ਗਾਉਂਦਾ ਸੀ, ਮੜੀਰ ਪਸਤੌਲ ਚੱਕੀ ਫਿਰਦੀ ਸੀ, ਬੰਦੂਕਾਂ ਚੱਕੀ ਫਿਰਦੀ ਸੀ, ਆਪਣੇ ਮਾਪਿਆਂ ਨੂੰ ਮਾਰੀ ਜਾਂਦੀ ਸੀ, ਕੁੱਟੀ ਜਾਂਦੀ ਸੀ। ਜੇ ਇਹ ਵਜ੍ਹਾ ਹੁੰਦੀ ਫਿਰ ਤਾਂ ਆਪਾਂ ਕਹਿੰਦੇ ਭਾਈ ਉਹ ਕਸੂਰਵਾਰ ਸੀ, ਇਸ ਕਰਕੇ ਉਹਨਾਂ ਨੂੰ ਮਾਰਦਾ। ਕਸੂਰ ਤੋਂ ਕੱਢੀ ਜਾਂਦੇ ਕੋਈ ਹੋਰ ਵੀ, ਕਸੂਰ ਅਸਲ ਦੇ ਵਿੱਚ ਉਹਦਾ ਕੋਈ ਨਹੀਂ, ਕਸੂਰ ਉਹਦਾ ਇਹ ਸੀ ਵੀ ਉਹ ਮਸ਼ਹੂਰ ਹੋ ਗਿਆ ਸੀ, ਔਖਾ ਜੋ ਰੜਕਦਾ ਸੀ, ਇਸ ਕਰਕੇ ਉਹਨਾਂ ਮਾਰਦਾ। ਬੇਕਸੂਰ ਉਹ ਆਪ ਵੀ ਆ, ਮਾਂ ਬਾਪ ਤਾਂ ਬੇਕਸੂਰ ਹੈ ਹੀ ਹੈ ਜੀ। ਅਤੇ ਕਹਿੰਦੇ ਗਰਮੀਆਂ ਦੀਆਂ ਛੁੱਟੀਆਂ ਦਾ ਆਪਣਾ ਹੀ ਰੰਗ ਹੁੰਦਾ। ਹਾਂਜੀ, ਮਜ਼ੇ ਨਾਲ ਉੱਠਣਾ, ਮਾਸੀ ਨਾਲ ਖਾਣਾ, ਟੀ ਵੀ ਦੇਖਣਾ, ਭੂਆ ਦਾ ਬੱਚਿਆਂ ਸਮੇਤ ਆਉਣਾ ਜਾਂ ਨਾਨਕੇ ਪਿੰਡ ਜਾਣਾ, ਕਿੰਨਾ ਚੰਗਾ ਲੱਗਦਾ ਸੀ। ਆਹ ਇਹਨਾਂ ਦਿਨਾਂ ਦੇ ਵਿੱਚ ਨਿਆਣੇ ਤੁਰੇ ਫਿਰਦੇ ਹੁੰਦੇ ਸੀ, ਕਦੇ ਭੂਆ ਦੇ, ਕਦੇ ਮਾਸੀ ਦੇ, ਕਦੇ ਨਾਨੀ ਦੇ, ਕਦੇ ਨਾਨੇ ਕੋਲ। ਕੱਚੀਆਂ ਅੰਬੀਆਂ, ਗਟਾਰੇ ਜਾਂ ਇਮਲੀ ਖਾਣਾ, ਆਟੇ ਵਾਲੇ ਬਿਸਕੁਟ ਖਾਣੇ, ਠੰਡਾ ਬਰਫ਼ ਦਾ ਗੋਲਾ, ਤੀਲੇ ਵਾਲੀ ਕੁਲਫੀ ਅਤੇ ਅੰਬ ਚੂਪਣੇ, ਆਹ ਖਰਬੂਜਾ ਹਦਵਾਣਾ, ਕਿੰਨਾ ਸਵਾਦ ਲੱਗਦਾ ਸੀ, ਬਹੁਤ ਜ਼ਿਆਦਾ ਜੀ ਥੋੜ੍ਹਾ ਕਿਤੇ। ਬਾਕੀ ਭਾਅ ਜੀ ਦਿਨ ਤੁਸੀਂ ਉੱਤੇ ਉੱਤੇ ਕਰਾਤੇ ਨੇ ਪੁਰਾਣੇ। ਕਹਿੰਦੇ ਸਾਰੇ ਭੈਣ ਭਰਾਵਾਂ ਨੇ ਇਕੱਠੇ ਹੁੱਲੜਬਾਜ਼ੀ ਕਰਦੇ, ਨਹਾਉਣਾ, ਧੋਣਾ, ਹੋਮਵਰਕ ਕਰਨਾ, ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਖੇਡਣੀਆਂ, ਗੀਟੇ ਬੰਟੇ ਖੇਡਣਾ, ਪਤੰਗ ਉਡਾਉਣੀ ਜਾਂ ਨਾਵਲ ਪੜ੍ਹਨੇ, ਕਿੰਨਾ ਆਨੰਦਮਈ ਲੱਗਦਾ ਸੀ। ਉਹ ਸਮਾਂ ਹੁੰਦਾ, ਸਮਾਂ ਬੀਤੀ ਜਾਂਦਾ, ਬੰਦੇ ਦੀਆਂ ਯਾਦਾਂ ਪੱਲੇ ਪਾਈ ਜਾਂਦੀਆਂ, ਉਹਦਾ ਮਾਨਾ ਮਰ ਜਾਣਿਆ ਯਾਦਾਂ ਪੱਲੇ ਰਹਿ ਜਾਣੀਆਂ ਜੀ। ਇੱਕ ਦੂਜੇ ਨਾਲ ਨਿੱਕੀ ਜਿਹੀ ਗੱਲ 'ਤੇ ਗੁੱਥੋਂ ਗੁੱਥੀ ਹੋ ਜਾਣਾ, ਫਿਰ ਪਲਾਂ ਵਿੱਚ ਹੀ ਦੋਸਤੀ ਹੋ ਜਾਣਾ, ਕਿੰਨਾ ਮਜ਼ਾ ਆਉਂਦਾ ਸੀ, ਬਹੁਤ ਜ਼ਿਆਦਾ ਜੀ। ਕਹਿੰਦੇ ਰਾਤ ਨੂੰ ਛੱਤ 'ਤੇ ਸੌਣ ਲੱਗਿਆ, ਤਾਰਿਆਂ ਦਾ ਗਿਣਨਾ ਅਤੇ ਹਵਾ ਚੱਲਣ ਲਈ ਇੱਕ ਪੁਰ ਦਾ ਗਿਣਨਾ, ਹਾਂ 21 ਪੁਰਾਂ ਦਾ ਗਿਣਨਾ, 21 ਪੁਰ ਕਹਿੰਦੇ ਗਿਣੀਏ ਤਾਂ ਹਵਾ ਚੱਲ ਪੈਂਦੀ, ਉਹ ਹਵਾ 'ਤੇ ਉੱਦਾਂ ਹੀ ਚੱਲ ਪੈਂਦੀ ਸੀ, ਪੁਰ 'ਤੇ ਕਹਿਣ ਦਾ ਬਹਾਨਾ ਹੀ ਸੀ, ਜਿਵੇਂ ਗੁਰਦਾਸਪੁਰ, ਜੈਨਪੁਰ, ਫਿਰੋਜ਼ਪੁਰ, ਹਾਂ ਤਾਸ਼ਪੁਰ। ਪਰ ਹੁਣ ਇਹ ਬਚਪਨ ਗਵਾਚ ਗਿਆ ਜੀ, ਖੈਰ ਕਿੱਧਰ ਗਏ ਨੇ ਉਹਦੇ, ਜਾਣੇ ਕਿੱਧਰ ਨਾ ਜਿੱਦਣ ਗਈਆਂ। ਕਹਿੰਦੇ ਵੀ ਅਸਲ ਦੇ ਵਿੱਚ ਨਾ ਜਨਾਗਲ ਸਾਹਿਬ ਹਰ ਇੱਕ ਨੂੰ ਆਪਣਾ ਬਚਪਨ ਬਿਹਤਰ ਹੀ ਲੱਗਦਾ। ਜੇ ਕਹੋ ਵੀ ਆਪਾਂ ਹੁਣ ਤੁਸੀਂ ਯਾਦ ਕਰਨੇ ਆ ਵੀ ਇੱਦਾਂ ਇੱਦਾਂ ਹੁੰਦਾ ਸੀ, ਜਿਹੜੇ ਅੱਜ ਕੱਲ੍ਹ ਨਿਆਣੇ ਆ ਉਹਨਾਂ ਨੇ ਗਾਂ ਬੜੇ ਹੋ ਗਏ, ਆਪਦੇ ਦਿਨ ਯਾਦ ਕਰਨੇ, ਹਾਲਾਂਕਿ ਅੱਜ ਦੇ ਦਿਨਾਂ ਦੇ ਵਿੱਚ ਸਾਨੂੰ ਕੁਛ ਚੰਗਾ ਲੱਗਦਾ ਵੀ ਨਹੀਂ, ਅਤੇ ਹੈ ਵੀ ਨਹੀਂ ਚੰਗਾ ਜੇ ਸੱਚ ਪੁੱਛੋ, ਕਿਉਂਕਿ ਹੁਣ ਆਧੁਨਿਕਤਾ ਨੇ ਸਭ ਬੰਦੇ ਨੂੰ ਕਾਬਜ ਕਰ ਲਿਆ, ਉਹਦਾ ਟਾਈਮ ਹੀ ਨਹੀਂ ਕਿਸੇ ਤੋਂ ਜਾਣਦਾ, ਨਾ ਉਹ ਭੂਆ ਕੋਲ ਜਾਣ, ਨਾ ਮਾਸੀ ਤੋਂ, ਨਾ ਉਹ ਨਾਨੀ ਕੋਲ, ਨਾ ਉਹ ਨਾਨੇ ਕੋਲ ਜੀ। ਤਾਇਆ ਜੀ, ਮੈਂ ਅਸਲ 'ਚ ਸਾਡੇ ਇੱਥੇ ਲਾਗੇ ਮਲਸੀਆਂ ਆਪਣੇ, ਮੈਂ ਭੂਆ ਕੋਲ ਜਾਂਦਾ ਰਿਹਾ ਗਰਮੀਆਂ ਦੀ ਛੁੱਟੀਆਂ, ਮੈਂ ਨਾਨਕਿਆਂ ਦੇ ਕਦੇ ਵੀ ਨਹੀਂ ਗਿਆ ਅੱਜ ਤੱਕ ਵੀ ਛੁੱਟੀਆਂ ਕੱਟਣ, ਕਿਉਂਕਿ ਨਾਨਕੇ ਸਾਡੇ ਸੀ ਗੁਰਦਾਸਪੁਰ, ਤਾਂ ਮੈਂ ਇੱਕ ਵਾਰੀ ਸ਼ਾਇਦ ਗਿਆ ਹੋਊਂਗਾ, ਜਦੋਂ ਉਹ ਵੀ ਕਪੂਰਥਲੇ ਰਹਿਣ ਲੱਗੇ, ਇੱਕੋ ਵਾਰੀ ਮੈਂ ਛੁੱਟੀਆਂ ਕੱਟਣ ਗਿਆ, ਉਹ ਵੀ ਥੋੜ੍ਹਾ ਜਿਹਾ, ਪਰ ਮੈਂ ਭੂਆ ਕੇ ਛੁੱਟੀਆਂ ਕੱਟਦਾ ਰਿਹਾ, ਅਤੇ ਖੂਹ 'ਤੇ ਰਹਿੰਦੇ ਹੁੰਦੇ ਸੀ ਉਹ, ਲਾਗੇ ਰੇਲ ਗੱਡੀ ਦੀ ਲਾਈਨ ਲੰਘਦੀ ਹੁੰਦੀ ਸੀ, ਰੇਲ ਗੱਡੀ ਨੂੰ ਜਦੋਂ ਲੰਘਣਾ ਅਤੇ ਉਹ ਫੀਲ ਹੀ ਬੜਾ ਵੱਖਰਾ ਹੁੰਦਾ ਸੀ, ਅਤੇ ਉਹਨਾਂ ਨੇ ਅੰਗੂਰ ਲਾਏ ਹੋਣੇ, ਤੇ ਅੰਬ ਜਿੱਦਾਂ ਉਹਨਾਂ ਨੇ ਕਿਹਾ ਅੰਬ ਅਮਰੂਦ ਬਹੁਤ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਖੂਹ ਤੇ ਕਿਉਂਕਿ ਰਹਿੰਦੇ ਸੀ ਤੇ ਜਿਵੇਂ ਉਹਨਾਂ ਨੇ ਇੱਕ ਡੈਕ ਲੈਣ ਦਾ ਸਟੀਰੀਓ ਲੈਣ ਦਾ ਫਿਰ ਭੂਆ ਦਾ ਮੁੰਡਾ ਮੇਰਾ ਉਹਨਾਂ ਮਿੱਤਰਤਾ ਬੜੀ ਸੀ ਹੁਣ ਤਾਂ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਤਾਂ ਅਸੀਂ ਨਵੀਆਂ ਨਵੀਆਂ ਰੀਲਾਂ ਲੈ ਕੇ ਆਉਣੀਆਂ ਸੋਨੀਆਂ ਫਿਰ ਉਹਨਾਂ ਨੇ ਟੀ ਵੀ ਰੱਖਿਆ ਸੀ ਜਿਹੜਾ ਉਹ ਤੇ ਡੀ ਡੀ ਮੈਟਰੋ ਚੱਲਦਾ ਹੁੰਦਾ ਸੀ ਸਾਡੇ ਇੱਥੇ ਪਿੰਡਾਂ 'ਚ ਡੀ ਡੀ ਮੈਟਰੋ ਨਹੀਂ ਸੀ ਚੱਲਦਾ ਉਹਨੇ ਇੱਕ ਡੱਬੀ 'ਚ ਲਾ ਕੇ ਡੀ ਡੀ ਮੈਟਰੋ ਚਲਾਇਆ ਹੋਇਆ ਸੀ ਤਾਂ ਅਸੀਂ ਡੀ ਡੀ ਮੈਟਰੋ 'ਤੇ ਵੀ ਸੀਰੀਅਲ ਵੇਖਣੇ ਦੂਰਦਰਸ਼ਨ 'ਤੇ ਵੀ ਦੇਖਣੇ ਉਹ ਟਾਈਮ ਹੀ ਜਿਨ੍ਹਾਂ ਦਾ ਸਭ ਬੜਾ ਵਧੀਆ ਸੀ ਜਿਹੜਾ ਤੁਸੀਂ ਸੁਣਾਇਆ ਨਾ ਸਾਨੂੰ ਵਾਕਈ ਬਹੁਤ ਹੀ ਕਮਾਲ ਦਾ ਉਹ ਟਾਈਮ ਪੀਰੀਅਡ ਸੀ ਬਸ ਗੱਲ ਆ ਵੀ ਉਹ ਚੱਲ ਜਾਂਦਾ ਸਾਰਾ ਸਮਾਂ ਪਤਾ ਨਹੀਂ ਲੱਗਦਾ ਬਾਅਦ 'ਚ ਕਿੱਧਰ ਗਿਆ ਤੇ ਅਹਿਸਾਨ ਤਾਜੀ ਦੇਬੀ ਮਖਸੂਸਪੁਰੀ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਇੱਕ ਸ਼ਰਧਾਂਜਲੀ ਮੇਰੇ ਵੱਲੋਂ ਸੋਹਣੇ ਮਾਂ ਬਾਪ ਦੇ ਪੁੱਤ ਨੂੰ ਤੇ ਜ਼ਰੂਰ ਆਪਾਂ ਜਨਾਗਲ ਸਾਹਿਬ ਸੁਣਾਵਾਂਗੇ ਜੀ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਤੇ ਅਮਨ ਗਿੱਲ ਸਾਹਿਬ ਵੀ ਤਾਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਉਹ ਗਿੱਲ ਸਾਹਿਬ ਗਿੱਲ ਯੇ ਤੇ ਆਈ ਸਾਡਾ ਦਿਲ ਇਹ ਗਿੱਲ ਵੀ ਆਇਆ ਜੀ ਗੱਲ ਵੀ ਆ ਗਿਆ ਬਾਈ ਤੇ ਉਹ ਬਿਜ਼ੀ ਰਹਿੰਦੇ ਹੁੰਦੇ ਨੇ ਤਾਜੀ ਉਦਾਂ ਉਹ ਹਰਿੰਦਰ ਹਰਦਾਜ ਸੁਣਾ ਦੀਏ ਤੈਨੂੰ ਤਾਇਆ ਸਤਿੰਦਰ ਸਰਤਾਜ ਨਹੀਂ ਇੱਧਰ ਸੁਖਪਾਲ ਭਾਜੀ ਬਬਲ ਕਰਾਂ ਵਾਲੇ ਕਹਿੰਦੇ ਨੇ ਸਤਿੰਦਰ ਸਰਤਾਜ ਨਹੀਂ ਤਾਜੀ ਇਹ ਮੁੰਡਾ ਹੋਰ ਹੈ ਹਰ ਸਤਿੰਦਰ ਭਦੌੜ ਭੱਜ ਭੱਜ ਬਿਲੀਏ ਭਦੌੜ ਬਿਲੀਆ ਜੀ ਕਹਿੰਦੇ ਪਿੱਛੇ ਜਾ ਇਹਦਾ ਗੀਤ ਆਇਆ ਸੀ ਇੱਕ ਸਾਡੇ ਪਿੰਡ ਦਾ ਮੁੰਡਾ ਵੇ ਇੱਕ ਸਾਡੇ ਪਿੰਡ ਦਾ ਮੁੰਡਾ ਵੇ ਅੱਛਾ ਇਹਦਾ ਗੀਤ ਜੀ ਚੱਲੋ ਜੀ ਅਸੀਂ ਸੁਣਾ ਦੇ ਜੀ ਤੇ ਜ਼ਰੂਰ ਸੁਣਾਵਾਂਗੇ ਜੀ ਸੁਖਪਾਲ ਭਾਜੀ ਬਹੁਤ ਬਹੁਤ ਸ਼ੁਕਰਾਨਾ ਤੇ ਲਓ ਤਾਂ ਜੀ ਜਦ ਤੱਕ ਫਿਰ ਆਪਣੇ ਸਰੋਤੇ ਜਿਹੜੇ ਆ ਉਹ ਅਗਲੇ ਸਰੋਤੇ ਜਿਹੜੇ ਮੈਸੇਜ ਕਰਦੇ ਨੇ ਤੇ ਆਪਾਂ ਫਿਰ ਇਹ ਸੁਣ ਲੈਂਦੇ ਸ਼ਿਵ ਜੀ ਨਗਰ ਸਾਹਿਬ ਜੀ ਨੇ ਜੋ ਸ਼ਰਧਾਂਜਲੀ ਭੇਂਟ ਕੀਤੀ ਹੈ ਸਿੱਧੂ ਮੂਸੇਵਾਲੇ ਤੇ ਉਹਦੇ ਪਰਿਵਾਰ ਨੂੰ ਤੇ ਦੇਬੀ ਮਖਸੂਸਪੁਰੀ ਤੇ ਇਹ ਆਵਾਜ਼ਾਂ ਨੇ ਰਾਣਾ ਮੇਰੇ ਹਿਸਾਬ ਨਾਲ ਉਹਨਾਂ ਦੇ ਕੋ ਕਲਾਕਾਰ ਨੇ ਰਣਜੀਤ ਰਾਣਾ ਜੀ ਚਲੋ ਸੁਣਾਓ ਜੀ ਆਓ ਫਿਰ ਇਸ ਗੀਤ ਤੋਂ ਬਾਅਦ ਪਿਆਰੇ ਦੋਸਤੋ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਜੀ
ਤੇਰਾ ਜਵਾਬ ਹੋਰ ਹੈ
ਮੇਰਾ ਸਵਾਲ ਹੋਰ ਸੀ
ਮੇਰੀ ਬਾਜ਼ੀ ਹੋਰ ਹੈ
ਪਰ ਤੇਰੀ ਚਾਲ ਹੋ
ਮੈਨੂੰ ਡਾਇਵੋਰਸ ਚਾਹੀਦਾ ਤੇ ਮੇਰਾ ਹਿੱਸਾ ਵੀ
ਤੇਰੇ ਹਿੱਸੇ ਜਿੰਨੇ ਵੀ ਮੁਨਾਵੇ ਆਉਂਦੇ ਸਾਂਭ ਲੈ ਤੂੰ ਹਿੱਸੇ ਦਾ ਉਠਾ ਕੇ ਨੁਕਸਾਨ ਅਸੀਂ ਚੱਲੇ ਆਂ
ਗਿਣੀ ਜਾਈ ਭਾਵੇਂ
ਪਲਾਟ ਕਈ ਸਾਲਾਂ ਤੋਂ ਖਾਲੀ ਪਿਆ ਜੇ ਮੇਰਾ ਭਰਾ ਉੱਥੇ ਫੈਕਟਰੀ ਬਣਾ ਲਏਗਾ ਤਾਂ ਉਹਦੀ ਲਾਈਫ ਸੈੱਟ ਹੋ ਜਾਏਗੀ ਨਾਲੇ ਉਹ ਤੁਹਾਡਾ ਦੋਸਤ ਵੀ ਤਾਂ ਹੈ ਨਾ
ਲੋੜ ਵੇਲੇ ਯਾਰਾਂ ਦੀਆਂ ਪੌੜੀਆਂ ਬਣਾਈਆਂ
ਰਿਸ਼ਤੇ ਕਮਾਉਂਦੇ ਰਹੇ ਕਮਾਈਆਂ
ਸਾਥੋਂ ਸਿੱਖ ਸਾਥੋਂ ਪੁੱਛ
ਤੁਸੀਂ ਕਿਉਂ ਫਿਕਰ ਕਰ ਰਹੇ ਹੋ
ਤੁਸੀਂ ਕਿਸੇ ਤੋਂ ਵੀ ਪੈਸੇ ਉਧਾਰ ਨਹੀਂ ਲਾਉਂਗੇ। ਪਾਪਾ ਨੂੰ ਜਿੰਨੇ ਵੀ ਪੈਸੇ ਚਾਹੀਦੇ ਨੇ ਮੈਂ ਇਹਨਾਂ ਨੂੰ ਕਹਿ ਦਵਾਂਗੀ, ਨਹੀਂ ਤਾਂ ਇੰਨੇ ਅਮੀਰ ਬੰਦੇ ਨਾਲ ਵਿਆਹ ਕਰਾਉਣ ਦਾ ਫਾਇਦਾ ਹੀ ਕੀ।
ਮੁਜਤਾਂ ਤੋਂ ਬੋਲ ਸਾਡੇ ਪੌਣਾ ਵਿੱਚ ਗੂੰਜਦੇ, ਆਸ਼ਿਕਾਂ ਦੇ ਨੈਣਾਂ ਵਿੱਚੋਂ ਹੰਝੂ ਰਹਿੰਦੇ ਪੂੰਜਦੇ। ਸਦੀਆਂ ਵੇਖਣ ਗੀਆਂ ਵਕਤ ਦੇ ਪਿੰਡੇ ਉੱਤੇ, ਇੰਨੇ ਗੂੜੇ ਛੱਡ ਕੇ ਨਿਸ਼ਾਨ ਅਸੀਂ ਚੱਲੇ। ਖੁਸ਼ ਰਹਿਣ ਦੇਵੀ ਉਹ ਚੋਟਾਂ ਜਿਨਾ ਮਾਰੀਆਂ, ਮੁੱਕੇ ਸਾਰੇ ਲੇਖੇ ਮੁੱਕ ਗਈਆਂ ਦੇਣਦਾਰੀਆਂ, ਮੁੱਕੇ ਹੁਣ ਕੰਮ ਸਾਰੇ ਤੇਰਾ ਧੰਨਵਾਦ ਰੱਬਾ। ਹਾਲ ਚੁੱਕ ਆਪਣੀ ਅਸੀਂ ਚੱਲੇ, ਗਿਣੀ ਜਾਈ ਭਾਵੇਂ ਸਾਰੀ ਜ਼ਿੰਦਗੀ, ਬੈਠ ਕੇ ਤੂੰ ਇੰਨੀ ਗੁੱਸਾ ਕਰਕੇ ਐਸਾ। ਅਸੀਂ ਚੱਲੇ ਇੰਨੀ ਗੁੱਸਾ ਕਰਕੇ ਐਸਾ, ਅਸੀਂ ਚੱਲੇ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ, ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜਿਵੇਂ ਜੇਠ ਮਹੀਨੇ ਵੀ ਲੱਗਦਾ ਨੀ ਜਿਵੇਂ ਜੇਠ ਮਹੀਨੇ ਵੀ ਲੱਗਦਾ ਸੁੱਕੇ ਹੋਏ ਜੰਡ ਕਰੀਰਾ ਤੇਰੀ ਚੀਜ਼ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਦੀਦ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਨੂੰ ਜਿਵੇਂ ਰੱਬ ਦਾ ਜਮਾਨਤ ਲੱਗਦੀ ਏ ਕਿਸੇ ਵੇਲੀ ਅੰਦਰ ਤਾੜੇ ਜਾਂ ਪਹਿਲੀ ਏ ਤਨਖਾਹ ਮਿਲਦੀ ਕਿਸੇ ਬੇਰੁਜ਼ਗਾਰ ਜੈ ਪਾੜੇ ਜਾਂ ਪਹਿਲੀ ਏ ਤਨਖਾਹ ਮਿਲਦੀ ਕਿਸੇ ਬੇਰੁਜ਼ਗਾਰ ਜੈ ਪਾੜੇ ਉੱਠ ਤੜਕੇ ਲੱਸੀ ਲੱਗਦੀ ਜੋ ਦਾਰੂ ਦੇ ਪੰਨੇ ਸਰੀਰਾਂ ਉਹ ਤੇਰੀ ਚੀਜ਼ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਦੀਦ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਨੂੰ ਜਿਵੇਂ ਰੱਬ ਦਾ ਨਾਮ ਫਕੀਰਾਂ ਨੂੰ ਕਿਸੇ ਅੱਗੇ ਜੱਟ ਨੂੰ ਖਬਰ ਮਿਲੇ ਜਿਵੇਂ ਅਮਲੀ ਪੁੱਤ ਦੇ ਵੀਰੇ ਦੀ ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ ਮੁੱਖ ਪਿਆਰੀ ਬਾਪ ਦੇ ਗੀਜੇ ਦੀ ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ ਮੁੱਖ ਪਿਆਰੀ ਬਾਪ ਦੇ ਗੀਜੇ ਦੀ ਜਿਵੇਂ ਕੋਠੀ ਵਿੱਚ ਬਜ਼ੁਰਗ ਕੋਈ ਪਿਆ ਕਰਦਾ ਯਾਦ ਸ਼ਤੀਰਾਂ ਤੇਰੀ ਚੀਜ਼ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਹਾਏ ਦੀਦ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਨੂੰ ਜਿਵੇਂ ਰੱਬ ਦਾ ਨਾਮ ਫਕੀਰਾਂ ਨੂੰ ਦੇਸੀ ਹੋਵੇ ਪੁੱਤ ਕੱਲਾ ਕਿਸੇ ਮੁਲਕ ਬਗਾਨੇ ਜੂਹਾਂ ਤੇ ਮਾਂ ਬੁੱਢੀ ਖੋਲੇ ਗੇਟ ਜਦੋਂ ਪੁੱਤ ਹੋਵੇ ਖੜਾ ਬਰੂਹਾਂ ਤੇ ਮਾਂ ਬੁੱਢੀ ਖੋਲੇ ਗੇਟ ਜਦੋਂ ਪੁੱਤ ਹੋਵੇ ਖੜਾ ਬਰੂਹਾਂ ਤੇ ਦੁੱਖ ਸੁੱਖ ਦੀ ਸਮਝ ਨਾ ਲੱਗਦੀ ਏ ਜਦੋਂ ਨੈਣੀ ਵਗਦੇ ਨੀਰਾਂ ਤੇਰੀ ਦੀਦ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਹਾਏ ਦੀਦ ਮੇਰੇ ਲਈ ਹਾਣ ਦੀ ਏ ਜਿਵੇਂ ਰੱਬ ਦਾ ਨਾਮ ਫਕੀਰਾਂ ਨੂੰ
ਜੀ। ਤਾਂ ਜੀ ਇਹ ਸੀਗਾ ਹਸਤਿੰਦਰ ਭਾਜੀ ਹੋਰੀ ਜਿਹਨਾਂ ਨੇ ਗੀਤ ਗਾਇਆ ਗਾਇਆ ਮੁੰਡਾ ਦੀਆਂ ਬਾਈ ਮੁੰਡਾ ਚੰਗਾ ਉਹਦੀ ਗੱਲ ਹੁਣੋ ਜਿੱਦਾਂ ਉਹ ਦੂਸਰਾ ਕਹਿੰਦਾ ਇਹਦਾ ਕੀ ਨਾਂ ਲੱਛੂ ਕਹਿੰਦਾ ਉਹ ਡੰਡ ਬੈਠਕਾਂ ਬੜੀਆਂ ਮਾਰਦਾ ਸੀ ਗੁੱਲੂ ਤੇ ਲੱਛੂ ਨੂੰ ਕਿਹਾ ਇਹ ਲੱਛੂ ਨੂੰ ਭਾਈਆ ਸਾਡਾ ਕਹਿੰਦਾ ਲਛਮਣ ਸਿਆ ਇਹਦਾ ਗੁੱਲੂ ਦਾ ਕੋਈ ਰਿਸ਼ਤਾ ਰੁਸਤਾ ਕਰਾ ਦੇ। ਅੱਛਾ ਉਹ ਗੁੱਲੂ ਇਹਨਾਂ ਵੇਖ ਕੇ ਵੀ ਮੈਂ ਹੁਣ ਇਹਨੂੰ ਵਿਖਾਵਾਂ ਤੇ ਸਹੀ ਚੰਗਾ ਜਿੱਦਾਂ ਹੁਣ ਕਹਿ ਲਓ ਵੀ ਚੌੜ ਜਾ ਇਹਨਾਂ ਮਤਲਬ ਉਹ ਗੁੱਲੂ ਡੰਡ ਬੈਠਕਾਂ ਲਾ ਪਿਆ ਕਹਿੰਦੇ ਨੇ ਵੇਖ ਕੇ ਵੀ ਅਗਲਾ ਕਹੂਗਾ ਵੀ ਚੰਗਾ ਭਲਵਾਨੀ ਭਲੂਨ ਨੂੰ ਖੇਡਦਾ ਕੁਸ਼ਤੀ ਕਸ਼ਤੀ ਕਰਦਾ ਹੋਊਗਾ ਵੀ ਨਸ਼ੇ ਬਦਲੋਂ ਬਚਿਆ ਹੋਊਗਾ ਤੇ ਲੱਛੂ ਨੂੰ ਕਹਿੰਦਾ ਇਹਦਾ ਮੁੰਡਾ ਹੈ ਕਿਹੜਾ ਭਾਈ ਜਨ ਕਹਿੰਦਾ ਆ ਭਾਈ ਜਨ ਕਹਿੰਦਾ ਮੁੰਡਾ ਕਿਹੜਾ ਕਹਿੰਦਾ ਵੀ ਆਹ ਮੁੰਡਾ ਕਹਿੰਦਾ ਬੱਲੇ ਮੁੰਡਾ ਤੇ ਡੰਡ ਬੈਠਕਾਂ ਬੜੀਆਂ ਮਾਰਦਾ ਡੰਡ ਬੈਠਕਾਂ ਕਹਿੰਦਾ ਬਸ ਇਹਦਾ ਹੀ ਕਰਾਉਣਾ ਇਹਨੇ ਲੱਛੂ ਨੇ ਰਿਸ਼ਤਾ ਕਰਾਤਾ ਆਪਣੇ ਕਿਤੇ ਰਿਸ਼ਤੇਦਾਰ ਦੇ ਉਹ ਮਗਰੋਂ ਪਤਾ ਹੀ ਬਾਅਦ ਚ ਲੱਗਾ ਗੁੱਲੂ ਹੁਣ ਡੋਡਾ ਡਾਡਾ ਚੰਗਾ ਖਾ ਲੈਂਦੇ ਸੀ ਉਹ ਬਾਅਦ ਚ ਲੱਛੂ ਨੂੰ ਗਾਣਾ ਕਹਿੰਦੇ ਲੱਛੂ ਗਾ ਸਾਨੂੰ ਕਹੇ ਤੁਸੀਂ ਰਿਸ਼ਤਾ ਕਰਾਤਾ ਇਹਦੇ ਕਹਿ ਕੇ ਉਹ ਆਖਰ ਪਹਿਲੇ ਚੰਗੇ ਸੀ ਲੋਕ ਕੱਟ ਲੈਂਦੇ ਸੀ ਤਾਂ ਜੀ ਪਹਿਲੀਆਂ ਦੇਖ ਲਓ ਜਦੋਂ ਨਸ਼ਾ ਪਤਾ ਲੱਗਦਾ ਅੱਜ ਕੱਲ੍ਹ ਤਾਂ ਤੁਸੀਂ ਜੇ ਕਿਸੇ ਔਰਤ ਨੂੰ ਪਤਾ ਲੱਗਦਾ ਨਾ ਕਿਹੜੀ ਔਰਤ ਨੂੰ ਘਰ ਦੀ ਨੂੰ ਕਿਸੇ ਨੂੰ ਵੀ ਇਹ ਨਸ਼ਾ ਕਰਦਾ ਅਗਲੀਆਂ ਛੱਡ ਕੇ ਚੱਲ ਜਾਂਦੀਆਂ ਦੇਖ ਲਾ ਪਹਿਲਾਂ ਦੀਆਂ ਸਬਰ ਵਾਲੀਆਂ ਸੀ ਉਹ ਛੱਡਦੀਆਂ ਵੀ ਨਹੀਂ ਸੀ
ਛੱਡਦੀਆਂ ਹੀ ਨਹੀਂ ਸੀ ਕਹਿੰਦੀਆਂ ਵੀ ਹੁਣ ਫਿਰਨ ਛੱਡ ਕੇ ਜਾਣ ਕਿੱਧਰ। ਬਾਰਾਂ ਬਾਰਾਂ ਤੇਰਾਂ ਤੇਰਾਂ ਦੇ ਨਿਆਣੇ ਜਦੋਂ ਹੋ ਜਾਂਦੇ ਪਤਾ ਹੀ ਫਿਰ ਲੱਗਦਾ ਸੀ ਵੀ ਇਹ ਨਸ਼ੇੜੀ ਆ ਨਸ਼ੇ ਕਰਦਾ। ਇਹਦੇ ਕਿਹੜਾ ਵੀ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਵੀ ਨਸ਼ੇ ਕਰਦਾ, ਨਸ਼ਾ ਕਿਤੇ ਲੁਕਾਉਂਦੇ ਲੁਕਾਉਂਦੇ ਲੁਕੋ ਲੈਂਦਾ। ਆ ਹੁਣ ਲੋਲੀ ਦਾ ਮੁੰਡਾ ਹੁਕਪ੍ਰੀਤ ਦਾ ਤਾਂ ਮੈਂ ਨਹੀਂ ਕਹਿ ਸਕਦਾ, ਲੋਲੀ ਦਾ ਮੁੰਡਾ ਜਿਹੜਾ ਤੇ ਸੁਖਪ੍ਰੀਤ ਨੇ ਤਾਂ ਅਜੇ ਪੈਦਾ ਕੀਤਾ, ਪੈਦਾ ਤੇ ਕੀਤਾ ਜਿਹੜੇ ਚੰਗੇ ਬੰਦੇ ਦਾ ਨਾਮ ਚੰਗੇ ਗੱਲਾਂ ਚ ਲੈਣਾ ਚਾਹੀਦਾ, ਮਾੜੇ ਦਾ ਮਾੜਿਆਂ ਚ। ਉਹਦਾ ਜਿਹੜਾ ਮੁੰਡਾ ਨੀ ਵੱਡਾ ਲੋਲੀ ਦਾ, ਇਹਦਾ ਪਿੱਛੇ ਵਿਆਹ ਨੀ ਕੀਤਾ। ਆ ਤਾਂ ਤੁਸੀਂ ਵਿਚੋਲੇ ਸੀ, ਉਹ ਵਿਚੋਲਾ ਕਾਹਦਾ ਮੈਂ ਤੇ ਉਹਦਾ ਨਾਲ ਲੈ ਗਿਆ, ਮੈਂ ਤਾਂ ਵਿਚੋਲੇ ਦੀ ਝਾਟੀ ਡਿਗਰੀ ਮੈਨੂੰ ਫੜਾ ਲਿਆ ਸੀ। ਉਹ ਜਦੋਂ ਬਾਥਰੂਮ ਚ ਬੀੜਾ ਆ ਕੇ ਤੇ ਲਾਉਣ ਗਿਆ ਤੇ ਉਹ ਬੀੜਾ ਫੜਿਆ ਗਿਆ, ਤੇ ਖਰੇ ਇੱਕ ਦੋ ਚੀਜ਼ਾਂ ਹੋਰ ਵੀ ਫੜੀਆਂ ਗਈਆਂ। ਇਹ ਜੀ ਤੁਸੀਂ ਸਾਡੇ ਨਾਲ 400 ਵੀ ਕੀਤੀ, ਅਸੀਂ ਕਿਹਾ ਛੱਡ ਦੂ ਹੌਲੀ ਹੌਲੀ, ਤੇ ਲੋਕੀ ਦੀ ਜਾਨ ਛੱਡੀ ਜਾਂਦੇ ਤੇ ਇਹ ਨਸ਼ਾ ਨਾ ਛੱਡਣਗੇ। ਉਹ ਮੈਂ ਉਹਨੂੰ ਫਿਰ ਸਮਝਾਇਆ ਸਾਰੀ ਦਿਹਾੜੀ ਲਾ ਕੇ, ਉਹ ਮੈਂ ਕਿਹਾ ਖਿਦਾਈ ਆ ਇਹਨਾਂ ਚੱਕਰਾਂ ਦੇ ਵਿੱਚ ਕੁਛ ਰੱਖਿਆ ਨਹੀਂ, ਜ਼ਿੰਦਗੀ ਤੂੰ ਇਹਦੇ ਆਸਰੇ ਕੱਟੇਗਾ, ਨਸ਼ੇ ਦੇ ਆਸਰੇ ਕਿ ਆਪਣੇ ਟੱਬਰ ਦੇ ਆਸਰੇ ਕੱਟੂ
ਜੀ।
ਮੈਨੂੰ ਬਣਾ ਸਵਾ ਕੇ ਕਹਿੰਦਾ ਵੀ ਨਸ਼ੇ ਦੇ ਆਸਰੇ, ਨਸ਼ੇ ਦੇ ਆਸਰੇ। ਫਿਰ ਮੈਂ ਕਹਿਣਾ ਇਸ ਮੁੱਠ ਕੇ ਬਾਹਰ ਆ ਗਿਆ, ਮੈਂ ਕਿਹਾ ਵੀ ਪਿਓ ਜਿੱਦਾਂ ਨੀ ਕੋਕੋ ਉਦਾਂ ਦੇ ਬੱਚੇ। ਕੋਕੋ ਤਾਂ ਤਾਜ਼ੀ ਬਹੁਤ ਚੰਗੀ ਆ, ਉਹ ਕੋਕੇ ਨਿਕਲ ਗਿਆ, ਮੈਨੂੰ ਕੋਕਾ ਕਹਿਣਾ ਸੀ। ਕੋਕੋ ਤਾਂ ਵਿਚਾਰੀ ਰੱਬ ਦਾ ਰੂਪ ਹੀ ਆ, ਉਹ ਮੈਂ ਕਹਿੰਦੇ ਨਾ ਉਹ ਇੱਕ ਬੋਲੀ ਪਾਉਂਦੀ ਹੁੰਦੀ, ਪਤਾ ਨੀ ਮੋਹਰੇ ਬੋਲੀ ਪਤਾ ਨੀ ਕੀ ਕਹਿੰਦੇ ਆ, ਸਾਰੇ ਪਿਓ ਵਰਗੇ ਮਾਂ ਵਰਗਾ ਨਾ ਕੋਈ। ਬਾਰੀ ਬਰਸੀ ਖੱਟਣ ਲਿਆ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਜੀਆ ਲਾਲ ਕੀ ਮੋਈ, ਸਾਰੇ ਪਿਓ ਵਰਗੇ ਮਾਂ ਵਰਗਾ ਨਾ ਕੋਈ। ਉਹ ਸਾਰੇ ਜੰਮੇ ਜਿਹੜੇ ਪਿਓ ਦੇ ਉੱਤੇ ਜਿਹੜਾ ਨਿਕਾਹ, ਉਹ ਨਿਕਾਹ ਉਹਦਾ ਨਸ਼ਾ ਪਤਾ ਨੀ ਕਰਦਾ, ਹਾਂਜੀ ਨਿਕਾਹ ਨੀ ਕਰਦਾ ਨਸ਼ਾ। ਮੈਨੂੰ ਪਤਾ ਸ਼ਾਇਦ ਓਦਾਂ ਓਦਾਂ ਹਿਲਤੀਆ ਬਾਲਾ, ਉਹ ਵੀ ਫਿਰ ਪਿਓ ਤੇ ਹੀ ਆ। ਕੁੜੀ ਨੇ ਜਿੱਦਾਂ ਮਾਂ ਦੇਈ, ਉਹ ਬੜਾ ਬਈ ਕੰਮ ਉਹਨੂੰ ਆਉਂਦਾ ਬਈ, ਵੇਖਲਾ ਸਲਾਈ ਕਢਾਈ ਰਸੋਈ ਚੰਡ ਕੇ ਰੱਖਦੀ ਖੁਰਾ ਬਾਥਰੂਮ, ਤੂੰ ਦੇਖਲਾ ਪਾਣੀ ਦੀ ਇੱਕ ਬੂੰਦ ਨੀ ਤੈਨੂੰ ਉੱਥੋਂ ਲੱਭਣੀ।
ਅੱਛਾ
ਹਾਂ, ਬੜਾ ਹੀ ਮਤਲਬ ਸਾਫ਼ ਕਹਿ ਲਓ ਵੀ ਬੜਾ ਹੀ ਜ਼ਿਆਦਾ ਚੰਗੀ। ਉਹ ਮਲਕੀਤ ਆ ਇਹ ਲਾਲ ਚੰਦ ਜਮਲਾ ਜੱਟ ਜਦ ਤੱਕ ਲਾਲ ਨਗਿੰਦਰ ਸਿੰਘ ਹੋਈ ਤੇ ਉਡੀਕਦੇ ਹੋਣੇ ਲਾਲ ਚੰਦ ਜਮਲਾ ਜੱਟ, ਏਦਾਂ ਕਰੋ ਲਾਲ ਚੰਦ ਜਮਲਾ ਜੱਟ ਲਾ ਦੇ ਮੇਰਾ ਬੋਲ ਦੋ
ਜੀ।
ਖਬਰ ਜ਼ੀਰਿਆਂ ਨੂੰ ਅਤਰ ਜ਼ੀਰਿਆਂ ਸਭ ਚਾਹੁੰਦੀਆਂ ਨੇ ਦੀਦ ਨਜ਼ਾਰ, ਕਾਨੂੰ ਦੇਰ ਤੂੰ ਲਗਾਈ ਜਿੰਦ ਦੁੱਖਾਂ ਵਿੱਚ ਪਾਈ, ਆ ਜਾ ਤ੍ਰਿਪਤਾ ਦੇ ਰਾਜ ਦੁਲਾਰ, ਤ੍ਰਿਪਤਾ ਦੇ ਰਾਜ ਦੁਲਾਰ, ਤ੍ਰਿਪਤਾ ਦੇ ਰਾਜ ਦੁਲਾਰ। ਮੱਝੀਆਂ ਤੂੰ ਚਾਰੀਆਂ ਟੱਪਾ ਕੀਤੀ ਜਾਂ ਗੱਲਾਂ ਸੱਚੀਆਂ ਨੇ ਸਾਰੀਆਂ, ਉਹ ਪੰਦ ਨੂੰ ਪੜਾਇਆ ਨਾਲੇ ਮੱਝੀਆਂ ਤੂੰ ਚਾਰੀਆਂ ਟੱਪਾ ਕੀਤੀ ਜਾਂ ਗੱਲਾਂ ਸੱਚੀਆਂ ਨੇ ਸਾਰੀਆਂ। ਜਦ ਕੁਝ ਦਿਨ ਬੀਤੇ ਸੱਚੇ ਸੌਦੇ ਵੀ ਤੂੰ ਕੀਤੇ ਸਨ ਪਾਰੇ, ਤ੍ਰਿਪਤਾ ਦੇ ਰਾਜ ਦੁਲਾਰ, ਤ੍ਰਿਪਤਾ ਦੇ ਰਾਜ ਦੁਲਾਰ। ਤੇਰੇ ਵਿੱਚ ਬਲ ਹਰ ਇੱਕ ਰੰਗ ਦਾ, ਜਨ ਪੜੀ ਸੁਣੀ ਡਿਠਾ ਉਹ ਪਾਰ ਨੰਗ ਦਾ, ਬਾਣੀ ਤੇਰੇ ਵਿੱਚ ਬਲ ਹਰ ਇੱਕ ਰੰਗ ਦਾ, ਜਨ ਪੜੀ ਸੁਣੀ ਡਿਠਾ ਉਹ ਪਾਰ ਨੰਗ ਦਾ। ਕੀਤਾ ਰਾਕਸ਼ਾਂ ਨੂੰ ਸ਼ੁੱਧ ਦੇਖੇ ਠੱਗਾਂ ਨੂੰ ਤੂੰ ਬੁੱਧ ਸਭ ਤਾਰੇ, ਤ੍ਰਿਪਤਾ ਦੇ ਰਾਜ ਦੁਲਾਰ।
ਵੇਖੀਆਂ ਨੇ ਤੇਰੀਆਂ ਨਿਸ਼ਾਨੀਆਂ ਉਹ ਰੂਹਾਂ ਵੇਖੀਆਂ ਮੈਂ ਹੋਈਆਂ ਨੇ ਦੀਵਾਨੀਆਂ ਜਿੱਥੇ ਜਿੱਥੇ ਵੇਖੀਆਂ ਨੇ ਤੇਰੀਆਂ ਨਿਸ਼ਾਨੀਆਂ ਉਹ ਰੂਹਾਂ ਵੇਖੀਆਂ ਮੈਂ ਹੋਈਆਂ ਨੇ ਦੀਵਾਨੀਆਂ ਜਿੱਥੋਂ ਜਾਵੇ ਬਲਹਾਰ ਕੁੰਬੀ ਜੱਟ ਦੀ ਲੁਕਾਰ ਯੁੱਗ ਚਾਰੇ
ਲਾਲ ਯਮਲੇ ਜੱਟ ਦੀ ਆਵਾਜ਼ ਜਿਹੜੀ ਆ ਇਹਦੇ ਅਰਗੇ ਰੀਸ ਕੋਈ ਨੀ ਰਾਜੀ ਤੁਸੀਂ ਵੀ ਖਾੜੇ ਖੁੜੇ ਵੇਖਣ ਜਾਂਦੇ ਨਾ ਤੇ ਹੋਰ ਅਸੀਂ ਕੀ ਖੇਡ ਤਮਾਸ਼ੇ ਵੇਖਦੇ ਰਹਿ ਦੁਨੀਆਂ ਦੇ ਖਾੜੇ ਖੁੜੇ ਬਹੁਤ ਵੇਖੇ ਪਹਿਲੀਆਂ ਦੇ ਵਿੱਚ ਇਹਦੇ ਖਾੜਿਆਂ ਦਾ ਉਧਰ ਰਿਵਾਜ਼ ਬੜਾ ਹੁੰਦਾ ਸੀ ਉਹਦਾ ਰਿਵਾਜ਼ ਹੀ ਨਹੀਂ ਰਿਹਾ ਪਤਾ ਨਹੀਂ ਕਿੱਧਰ ਨੂੰ ਦੁਨੀਆਂ ਹੋ ਤੁਰੀ ਮੈਨੂੰ ਸਮਝ ਨਹੀਂ ਆਉਂਦੀ ਖਾੜਿਆਂ ਦਾ ਰਿਵਾਜ਼ ਨਹੀਂ ਰਿਹਾ ਹੁਣ ਛੋਆਂ ਛਾਵਾਂ ਦਾ ਮੈਚ ਆ ਗਿਆ ਸ਼ੋਅ ਕਹਿੰਦੇ ਸ਼ੋਅ ਲਾਉਣ ਸ਼ੋਅ ਕੀ ਹੁੰਦੇ ਆ ਸ਼ੋਅ ਤੇ ਤਾਜ਼ੀ ਹੁੰਦਾ ਵਿਖਾਵਾ ਬਸ ਵਿਖਾਵਾ ਹੀ ਆ ਉੱਥੇ ਹੋਰ ਕੁਛ ਨਹੀਂ ਅਖਾੜੇ ਜਿਹੜੇ ਹੁੰਦੇ ਸੀ ਪੋਤੇ ਦੇ ਵਿੱਚ ਲੋਕ ਜਿਹੜੇ ਹੁੰਦੇ ਸੀ ਸੰਗੀਤ ਨਾਲ ਪਿਆਰ ਕਰਨ ਵਾਲੇ ਫੁਕਰੇ ਜਿਹਾ ਆ ਗਿਆ ਤੇ ਬੋਧਣੀਆਂ ਚਮਕੀਆਂ ਤੇ ਫਲਾਣਾ ਹੀ ਚਮਕੜਾ ਚੰਗੇ ਚੰਗੇ ਲੋਕ ਸੁਣ ਵਾਲੇ ਜਿਹੜੇ ਆ ਸੰਗੀਤ ਕਲਾ ਨੂੰ ਪਿਆਰ ਕਰਨ ਵਾਲੇ ਜਿਹੜੇ ਆ ਉਹ ਸੁਣਦੇ ਹੁੰਦੇ ਸੀ ਇਵੇਂ ਕਿਸੇ ਨੂੰ ਕਹੋ ਵੀ ਪੈਸਿਆਂ ਦਾ ਵਿਖਾਈ ਜਾਣਾ ਵਿਖਾਵਾ ਅੱਜ ਕੱਲ੍ਹ ਪੈਸੇ ਹੀ ਸਿੱਟੀ ਜਾਂਦੇ ਕਲਾਕਾਰ ਨੂੰ ਹੋਰ ਵੀ ਜੇ ਤੁਹਾਡੇ ਕੋਲ ਜ਼ਿਆਦਾ ਆ ਤੇ ਕਿਸੇ ਗਰੀਬ ਗਬੜੇ ਨੂੰ ਦੇ ਦਿਓ ਸਿੱਟਣਾ ਉਹ ਵਜਾ ਮਾਇਆ ਦੀ ਬੇਕਦਰੀ ਜਿਹੜਾ ਕਰਦਾ ਮਾਇਆ ਫਿਰ ਉਹਦੇ ਮੂੜ ਹੱਥ ਨਹੀਂ ਆਉਂਦੀ ਹੁੰਦੀ ਔਰ ਫਿਰ ਮਾਇਆ ਵੀ ਪਤਾ ਨਹੀਂ ਉਦਾਂ ਦੀ ਹੋਈ ਹੈ ਜਿੱਦਾਂ ਦੇ ਲੋਕ ਆ ਸਿੱਟਣ ਵਾਲਿਆਂ ਦੇ ਕੋਲ ਵਧੇਰੇ ਹੀ ਆਉਂਦੀ ਆ ਤੁਸੀਂ ਨੀ ਕਦੇ ਸਿੱਟੇ ਅਸੀਂ ਤੇ ਚੁੱਕਣ ਵਾਲਿਆਂ ਹੀ ਹਾਂ ਕਿਉਂਕਿ ਅਸੀਂ ਮਾਇਆ ਦੀ ਕਦਰ ਕਰਨੀ ਅਸੀਂ ਮਾਇਆ ਦੀ ਬੇਕਦਰੀ ਨਹੀਂ ਕਰਦੇ ਜਿਹੜੇ ਮਾਇਆ ਦੀ ਬੇਕਦਰੀ ਕਰਦੇ ਆ
ਜੀ
ਪੈਸੇ ਵੀ ਥੋੜੇ ਹੋਰ ਉਹਨਾਂ ਤੋਂ ਆਉਂਦੇ ਤਾਜੀ ਸੁਣਦੇ ਪਏ ਨੇ ਉਹ ਬਾਲਿਆ ਸੁੱਖਾਂ ਦੇ ਪ੍ਰੀਤ ਲੈ ਦਿਲ ਜਿੱਤ ਰਿਹਾ ਤੂੰ ਦਿਲ ਕਹਿੰਦਾ ਸੁਣਿਆ ਮੇਲਾ ਜਿੱਤ ਕੇ ਲੈ ਜਾਂਦਿਆਂ ਬਖੀਲ ਗਏ ਤੈਨੂੰ ਯਾਦ ਕੀਤਾ ਤਾਂ ਤੂੰ ਏਦਾਂ ਹੀ ਛਾਲ ਮਾਰੀ ਹੋ ਜਿੱਦਾਂ ਤੈਨੂੰ ਪਤਾ ਹੀ ਸੀ ਵੀ ਤਾਇਆ ਯਾਦ ਕਰਦਾ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮੰਦੀ ਭਾਜੀ ਮਲਕੀ ਭਾਜੀ ਹਾਂ ਤੇ ਸ਼੍ਰੀ ਅਕਾਲ ਬਈ ਹੁਕਾਂ ਦੇ ਪ੍ਰੀਤ ਬਾਲਾ ਤੈਨੂੰ ਮੈਂ ਯਾਦ ਕਰਨਾ ਸੀ ਹੁਣ ਮੈਂ ਗੱਲ ਵੀ ਸਾਰੇ ਹੁਕ ਪ੍ਰੀਤ ਦੀ ਸੁਣਾਉਂਦਾ ਸੀ ਤੇ ਧਿਆਨ ਮੇਰਾ ਇਹਦੇ ਵੱਲ ਨੂੰ ਆ ਗਿਆ ਉਹਨਾਂ ਨੂੰ ਮੁੜ ਹੁਕ ਪ੍ਰੀਤ ਹਿੰਦੂ ਨੂੰ ਵੀ ਮੈਂ ਯਾਦ ਕਰਦਾ ਪਰ ਉਹਨੇ ਆਉਣਾ ਨੇ ਉਹ ਵੈਸੇ ਪੌਡਕਾਸਟ 'ਚ ਸੁਣ ਲੈਂਦੇ ਨੇ ਪਾਡਕਾਸਟ ਦੇ ਵਿੱਚ ਉਹਦਾ ਹੁਣ ਤੇ ਸੁਣੀ ਲੈਂਦੇ ਨੇ ਇਹ ਵੀ ਇੱਕ ਚੰਗਾ ਉਹਦਾ ਆਪਸ਼ਨ ਹੈਗਾ ਜਿਹੜਾ ਬੰਦਾ ਨਹੀਂ ਸਿੱਧਾ ਪ੍ਰਸਾਰਣ ਸੁਣ ਸਕਦਾ ਪਾਡਕਾਸਟ ਦੇ ਵਿੱਚ ਆ ਕੇ ਸੁਣ ਸਕਦਾ ਉਹ ਤਾਂ ਪਾਡਕਾਸਟ ਦੇ ਵਿੱਚ ਐਸੀ ਕੋਈ ਗੱਲ ਅਸੀਂ ਕੋਈ ਐਸੀ ਕੋਈ ਉਹ ਗੱਲ ਅਸੀਂ ਕਰਦੇ ਤੇ ਨਹੀਂ ਉਹ ਆਮ ਤੌਰ ਤੇ ਨਾ ਲੱਗਦਾ ਤੇ ਇੱਦਾਂ ਹੀ ਆ ਵੀ ਉਹ ਸਾਰੇ ਮਰਜੀਤ ਹੋ ਰਹੀ ਆਟੂ ਹੋ ਰਹੀ ਕਿੰਨੀਆਂ ਬੜੀਆਂ ਬੜੀਆਂ ਗੱਲਾਂ ਮਾਰ ਕੇ ਜਾ ਜਾਂਦੇ ਗੱਲਾਂ ਜਿਹੜੀਆਂ ਉਹ ਕਹਿੰਦੇ ਵੀ ਗੱਲਾਂ ਕਰਨ ਸਸਰੀਆਂ ਔਖੇ ਬੋਲ ਪਕਾਉਣੇ ਗੱਲਾਂ ਮਾਰ ਕੇ ਚਲੀਏ ਤੇ ਇਹ ਬਹੁਤਾ ਔਖਾ ਕੰਮ ਨਹੀਂ ਸੌਖਾ ਹੀ ਹੈ ਪਰ ਉਹਨਾਂ ਗੱਲਾਂ ਦੇ ਖਰੇ ਉਤਰਨਾ ਇਹ ਬੜਾ ਔਖਾ ਭਾਜਾ ਸਾਡਾ ਆਹ ਗੱਲ ਆਮ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਸੁਣਿਓ ਜੇ ਤੁਹਾਡੇ ਬੋਲਾਂ ਦੇ ਵਿੱਚ ਕੁਛ ਸਤਿਆ ਨਾ ਤਾਂ ਹੁਣੀ ਆ ਵੀ ਜੇ ਤੁਸੀਂ ਉਹ ਕੰਮ ਆਪ ਕਰੋਗੇ ਕਰਦੇ ਵੀ ਹੋਵੋਗੇ ਮੈਂ ਇਸੋਂ ਕਹਾਂਗਾ ਪਿਆਰ ਨਾ ਬੋਲੋ ਪਿਆਰ ਨਾ ਬੋਲੋ ਜਾਂਦਾ ਹੀ ਮੈਂ ਛਿੱਤਰ ਖੜਕਾ ਦਵਾਂ ਕੁਝ ਖਾ ਕੇ ਆ ਜਾਂ ਤੇ ਕੁਛ ਮਾਰ ਕੇ ਆ ਜਾਂ ਮੈਂ ਇੱਥੇ ਕਹਾਂਗੀ ਪਿਆਰ ਨਾ ਲਓ ਬੋਗੇ ਨਾਲ ਇੱਦਾਂ ਗੱਲ ਹੋਈ ਬੋਗਾ ਦਾਰੂ ਰੱਜ ਕੇ ਪੀਂਦਾ ਰਿਹਾ ਤੇ ਉਹਦਾ ਮੁੰਡਾ ਜਿਹੜਾ ਵੱਡਾ
ਜੀ
ਉਹ ਦਾਰੂ ਪੀ ਕੇ ਆ ਗਿਆ ਇਹਨੇ ਨਾ ਡਾਂਗ ਚੱਕ ਲਈ ਉਹਦੇ ਦੁਆਰਾ
ਅੱਛਾ
ਪਹਿਲੇ ਦਿਨ ਉਹਨੇ ਦਾਰੂ ਪੀਤੀ ਉਹਨੇ ਡਾਂਗ ਚੱਕ ਲਈ ਆ ਇਹਨੇ ਡਾਂਗ ਚੱਕ ਲਈ ਆ ਉਹਨੇ ਡਾਂਗ ਫੜ ਲਈ ਆ ਫੜ ਲੈਣੀ ਸੀ ਤੇ ਪਿਓ ਤੋਂ ਡਾਂਗ ਫੜ ਲਈ ਹੋਰ ਪਿਓ ਤੋਂ ਕੀ ਫਲ ਨਹੀਂ ਨਾ ਪੁੱਤ ਡਾਂਗ ਬਣੀ ਜਦੋਂ ਡਾਂਗ ਮਾਰਨਾ ਆ ਉਹਨੂੰ ਡਾਂਗ ਫਲ ਲਈ ਆ ਤੇ ਇਹਨੇ ਥਾਪਰ ਮਾਰਦਾ ਤੇ ਬੋਗੇ ਜੱਜ ਨੇ ਬੋਗੇ ਨੂੰ ਮਾਰਨਾ ਉਹਨੂੰ ਨਿਆਣੇ ਦੀ ਮਿਲ ਗਿਆ ਇਹਨੂੰ ਥਾਪੜ ਜੱਜਦਾ ਇਹਨੂੰ ਧੱਕਾ ਦੇਦਾ ਬੋਗੇ ਜੱਜ ਨੇ ਉਹਨਾਂ ਮੁੰਡੇ ਨੇ ਚਾਚੇ ਨੇ ਧੱਕਾ ਚਾਚੇ ਨੇ ਤੇ ਥਾਪੜ ਜੱਜਦਾ ਨਾ ਉਹ ਜਦੋਂ ਉਹਨੂੰ ਧੱਕਾ ਦੇਤਾ ਤੇ ਇਹਨੂੰ ਮਾਰੀ ਛਾਲ ਤੇ ਪਰਾਂ ਨੂੰ ਹੋਰ ਦਿਬੜਿਆ ਉਹ ਜਦੋਂ ਪਰਾਂ ਨੂੰ ਹੋਰ ਨਿਬੜਿਆ ਤੇ ਇਹਦੇ ਪਤਾ ਨਹੀਂ ਬਾਂਹ ਤੇ ਸੱਟ ਲੱਗ ਗਈ ਰੱਬ ਜਾਣੇ ਗੋਡ ਨਿਕਲ ਗਿਆ ਮੈਂ ਤੇ ਕਹਿੰਦਾ ਗੋਡ ਨਿਕਲ ਗਿਆ ਉਹਦਾ ਬਾਂਹ ਵੀ ਤੜਾਈ ਫਿਰਦਾ ਰਿਹਾ ਇਹ ਦੂਸਰੇ ਦਿਨ ਕਰਦਾ ਫਿਰੇ ਵੀ ਲਾ ਦੇਈ ਦਾ ਗੰਦੀ ਤੇ ਫਲਾਨਾ ਟੈਂਕੜਾ ਵੀ ਦਾਰੂਆਂ ਨੂੰ ਗੱਜ ਗਿਆ ਤੇ ਫਲਾਨਾ ਮੈਂ ਕਿਹਾ ਬੋਗੇ ਜੋ ਆਪ ਕਰੀਏ ਨਾ ਨਿਆਣੇ ਉਹੀ ਕੰਮ ਕਰਦੇ ਹਨ
ਜੀ
ਜੀ ਤੁਹਾਨੂੰ ਲੱਗਦਾ ਕਿ ਖਰੇ ਕੋਈ ਨਿਆਣਿਆਂ ਨੇ ਕੋਈ ਬਾਹਰੋਂ ਕੁਛ ਵਿਖਾਉਣਾ ਨਾ ਆਪ ਤੁਸੀਂ ਉਸ ਕੰਮੋਂ ਹਟਦੇ ਨਹੀਂ ਨਿਆਣਿਆਂ ਨੂੰ ਕਹਿੰਦੇ ਤੁਸੀਂ ਕਰੋ ਨਾ ਇਹ ਤਾਂ ਨਿਆਣਾ ਤੁਸੀਂ ਜੋ ਵੇਖੂਗਾ ਉਹੀ ਕਰੂਗਾ ਉਹ ਗਾਂ ਫਿਰ ਉਹਦਾ ਮੁੰਡਾ ਜਿਹੜਾ ਪੋਤਾ ਲਾ ਲਓ ਉਹ ਆਪਣੇ ਪਿਓ ਨੂੰ ਵੇਖਦਾ ਉਹੀ ਕੰਮਾਂ ਦੇ ਦਾਰੂ ਨੂੰ ਹੁਣ ਆਮ ਹੀ ਹੋ ਗਿਆ ਉਹ ਮੈਂ ਉਹਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਮੈਂ ਤੇਰੇ ਪਿਓ ਨੂੰ ਵੀ ਸਮਝਾਇਆ ਸੀ ਤੇ ਮੁੜ ਮੈਂ ਤੈਨੂੰ ਵੀ ਸਮਝਾਊਂਗਾ ਸਾਡੇ ਵੀ ਵੱਡੇ ਵੱਡੇ ਦੇ ਸਮਝਾਉਂਦੇ ਰਹੇ ਆ ਵੀ ਆਪ ਜੋ ਕਰੋ ਨਾ ਉਸ ਗੱਲ ਦੇ ਉੱਤੇ ਅਸਰ ਹੋਊਗਾ ਜੋ ਤੁਸੀਂ ਆਪ ਉਸ ਗੱਲਾਂ ਨੂੰ ਫਾਲੋ ਕਰਨੀ ਜਿਵੇਂ ਸਾਧੂ ਸੀ ਕੋਈ ਤੇ ਗੁੜ ਵਾਲੀ ਗੱਲ ਨਹੀਂ ਸੁਣੀ ਜੀ ਸਾਧੂ ਸੀ ਕੋਈ ਤੇ ਉਹਦੇ ਕੋਈ ਬੀਬੀ ਆਈ ਆਪਦਾ ਨਿਆਣਾ ਲੈ ਆਈ ਉਹ ਕਹਿੰਦੇ ਬਾਬਾ ਜੀ ਵੀ ਮੁੰਡਾ ਸਾਡਾ ਗੁੜ ਬੜੇ ਖਾਂਦਾ ਸੀ ਇਹਨੇ ਕਾਫੀ ਗੁੜ ਖੇੜੇ ਵੀ ਗੁੜ ਮਾੜਾ ਹੁੰਦਾ ਇਹਨਾਂ ਫੋੜੇ ਫੈਂਸਣੀਆਂ ਨਿਕਲਦੇ ਹੁਣ ਤਾਂ ਫੋੜੇ ਨਿਕਲਦੇ ਨੀ ਪਤਾ ਨੀ ਕਿੱਧਰ ਗਿਰ ਗਿਆ ਫੋੜੇ ਅਰੇ ਫੋੜੇ ਅਮਰੀਕਾ ਹੀ ਲੈ ਗਿਆ ਉਹ ਹੁਣ ਨਿਕਲਦੇ ਨੀ ਪਹਿਲਾਂ ਸੀ ਬਹੁਤ ਨਿਕਲਦੇ ਤੇ ਉਹ ਕਹਿੰਦੇ ਬਾਬਾ ਜੀ ਇਹਨੂੰ ਕਾਫੀ ਫੋੜੇ ਫੈਂਸਣੀਆਂ ਜਿਹੜੀ ਨਿਕਲਦੇ ਤੁਸੀਂ ਗੁੜ ਨਾ ਖਾਓ ਉਹ ਆ ਬੀਬੀ ਹਲੇ ਰੁਕ ਜਾ ਤੂੰ ਹਫ਼ਤੇ ਕੁ ਬਾਅਦ ਨਹੀਂ ਮੈਂ ਇਹਨੂੰ ਸਮਝਾ ਦੂੰਗਾ ਠੀਕ ਹੈ
ਜੀ
ਹਫ਼ਤੇ ਕੁ ਬਾਅਦ ਐਤਵਾਰ ਨੂੰ ਲੈ ਆਈ ਉਹਨੇ ਬਾਬਾ ਜੀ ਵੇਲਾ ਤੁਸੀਂ ਕਿਹਾ ਸੀ ਹਫ਼ਤੇ ਬਾਅਦ ਆਏ ਹੋਏ ਆ ਗਏ ਅਸੀਂ ਉਹ ਕਹਿੰਦਾ ਕਾਕਾ ਗੁੜ ਨਾ ਖਾਇਆ ਕਰੋ ਪੁੱਤ ਗੁੜ ਨਾ ਕਹਿੰਦਾ ਕੀੜੇ ਕੀੜੇ ਦੰਦਾਂ ਨੂੰ ਵੀ ਲੱਗਦੇ ਆ ਤੇ ਕੋੜੇ ਫੈਂਸਣੀਆਂ ਹੁੰਦੀਆਂ ਉਹ ਕਹਿੰਦਾ ਵੀ ਹਾਂਜੀ ਠੀਕ ਆ ਬਾਬਾ ਜੀ ਨਹੀਂ ਖਾਂਦਾ ਉਹ ਬੜੀ ਹੈਰਾਨੀ ਨਾਲ ਵੇਖਿਓ ਕਹਿੰਦੇ ਬਾਬਾ ਤੈਨੂੰ ਲੱਗ ਪੱਛੀ ਜਾਵੇ ਵੀ ਤੂੰ ਇਹ ਗੱਲ ਜਦੋਂ ਕਹਿਤੀ ਆ ਵੀ ਤੂੰ ਜਦੋਂ ਤੂੰ ਕਿਹਾ ਹਾਜ ਤੇ ਗੱਲ ਬਾਬਾ ਜੀ ਤੁਸੀਂ ਉਦੋਂ ਵੀ ਕਹਿ ਸਕਦੇ ਸੀ ਵੀ ਗੁੜ ਛੱਡਦੇ ਭਾਈ ਇਹਨਾਂ ਤੇਰੇ ਦੰਦਾਂ ਦੰਦ ਖਰਾਬ ਹੋਣਗੇ ਜਾਂ ਤੇਰੇ ਫੋੜੇ ਫੈਂਸਣੀਆਂ ਹੋਣਗੇ ਵੀ ਤੁਸੀਂ ਉਦੋਂ ਕਹਿੰਦੇ ਬਾਬਾ ਦਾ ਕਹਿ ਕਿੱਦਾਂ ਦਿੰਦਾ ਉਦੋਂ ਤਾਂ ਮੈਂ ਆਪ ਖਾਂਦਾ ਸੀ ਪਹਿਲਾਂ ਮੈਂ ਆਪ ਛੱਡੇ ਖਾਣਾ ਤੇ ਫਿਰ ਮੈਂ ਇਹਨੂੰ ਕਹੂੰਗਾ ਆਪ ਮੈਂ ਖਾਂਦਾ ਸੀ ਇਹਨੂੰ ਕਹਾਂ ਭਾਈ ਤੂੰ ਛੱਡ ਦੇ ਇਹ ਮਾੜਾ ਹੁੰਦਾ ਗੁੜ ਤੇ ਉਹ ਮੇਰੀ ਗੱਲ ਦਾ ਇਹਦੇ ਤੇ ਕੋਈ ਅਸਰ ਨਹੀਂ ਸੀ
ਜੀ
ਪੂਰਾ ਵੀ ਨਹੀਂ ਏਦਾਂ ਦੇ ਲੋਕ ਸੀ ਉਹਨਾਂ ਟਾਈਮਾਂ ਦੇ ਕਿਉਂਕਿ ਸਾਧੂਆਂ ਦੇ ਬੱਚੇ ਨਾ ਵੀ ਜੋ ਤੁਸੀਂ ਜਦੋਂ ਤੁਸੀਂ ਕਹੋਗੇ ਤੁਹਾਡਾ ਅਸਰ ਕਹਿਦਾ ਫੇਰ ਹੀ ਹੋਣਾ ਜਦੋਂ ਤੁਸੀਂ ਮੰਨ ਲਓ ਵੀ ਉਸ ਜੋ ਤੁਸੀਂ ਆਪ ਛੱਡ ਬੈਠੇ ਨਾ ਉਦੋਂ ਪਹਿਲਾਂ ਨਹੀਂ ਹੋਣਾ ਇਹਦੇ ਵਿੱਚ ਕੋਈ ਵੀ
ਜੀ
ਜੇ ਹੁਣ ਤੁਸੀਂ ਕਹੋ ਵੀ ਅਸੀਂ ਮਤਲਬ ਗੱਲ ਕੋਈ ਕਰੀ ਜਾਈਏ ਆਪਦੀਆਂ ਉੜਦੀਆਂ ਪਤਾਲ ਮਾਰੀ ਜਾਈਏ ਤੇ ਪਾਰਾ ਹੋਵੇ ਨਾ ਕੋਈ ਉਹਦੇ ਵਿੱਚ ਗੱਲ ਨਾ ਕੋਈ ਬਾਤ ਨਾ ਆਪ ਅਸੀਂ ਦਾਰੂ ਸਿਕਾ ਕਿਹੜੀ ਸੀ ਫਿਰੀਏ ਤੇ ਅਗਲੇ ਨੂੰ ਕਹੋ ਵੀ ਅਸੀਂ ਸ਼ਰਾਬ ਨਾ ਪੀਓ ਮਾੜੀ ਹੁੰਦੀ ਹੈ ਤੇ ਫਿਰ ਦੱਸੋ ਉਹਦਾ ਕੋਈ ਅਸਰ ਹੋਊਗਾ ਨਹੀਂ ਤਾਂ ਉਹਦਾ ਕੋਈ ਅਸਰ ਨਹੀਂ ਹੋਣਾ ਤੇ ਨਾ ਇੱਦਾਂ ਦਾ ਕੋਈ ਅਸਰ ਹੁੰਦਾ ਹੀ ਮੈਂ ਵੇਖਿਆ ਉਹ ਇਸ ਕਰਕੇ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਆਪਦੇ ਦੇ ਉੱਤੇ ਪਹਿਲਾਂ ਪੀੜ੍ਹੀ ਥੱਲੇ ਸੋਟਾ ਮਾਰਨਾ ਪੈਂਦਾ ਫਿਰ ਉਹਦਾ ਅਸਰ ਹੁੰਦਾ ਤੇ ਇਹ ਮੈਂ ਉਹਦੇ ਬੋਗੇ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਜੋ ਤੇਰੇ ਪਿਓ ਨੇ ਗਲਤੀਆਂ ਕੀਤੀਆਂ ਵੀ ਉਹਦੀਆਂ ਹੁਣ ਤੂੰ ਨਾ ਉਹ ਹੀ ਕਰੀ ਹੈ ਤੂੰ ਕਹਵੇਂ ਮੈਂ ਵੀ ਉਹ ਹੀ ਕਰਨੀ ਹੈ ਉਹ ਕਹਿੰਦਾ ਵੀ ਹੈ ਹੀ ਇਹ ਵੱਢਣ ਵਾਲਾ ਮੁੰਡੇ ਨੂੰ ਕਹੇ ਇਹ ਹੈ ਕੁੱਤਾ, ਇਹ ਫਲਾਨਾ ਟੈਮਕੜਾ, ਕਈ ਕੁਹ ਨੂੰ ਕਹੀ ਜਾਵੇ। ਮੈਂ ਕਿਹਾ ਵੀ ਹਾ ਹੀ ਗੱਲ, ਤੇਰਾ ਪਿਓ ਤੈਨੂੰ ਕਹਿੰਦਾ ਸੀ ਉਹਨਾਂ ਲਾਲਣਿਆਂ ਦੇ, ਤੂੰ ਹੋ ਨਿਬੜਿਆ ਤੇ ਮੈਂ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਾਓਗੇ ਕਿਹੜੇ ਪਾਸੇ ਨੂੰ।
ਜੀ ਤਾ ਜੀ, ਇਹ ਗੱਲ ਤੁਹਾਡੀ ਸਹੀ ਹੈ।
ਲੈ ਵੀ ਉਹ ਅਸਲ ਦੇ ਵਿੱਚ ਗੱਲ ਆਉਂਦੀ ਨਾ, ਬੰਦੇ ਦੀ ਜਿਹੜੀ ਮਾਤਾ ਉਹ ਜਿੰਨਾ ਮਰਜ਼ੀ ਉਹ ਕਹੀ ਜਾਵੇ ਵੀ ਮੇਰੇ ਹੈਗਾ ਵੀ ਮੈਂ ਹਰੇ ਕਿੱਡਾ ਖੱਬੀ ਖਾਂ, ਪਰ ਉਹ ਮਤ ਜਿਹੜੀ ਆ ਉਹ ਉਸ ਮਤ ਦੇ ਸਾਹਮਣੇ ਉਹ ਗੱਲਬਾਤ ਜਿਹੜੀ ਆਪਣੀ ਉਹ ਕਰੂ। ਉਹਨੇ ਨਾ ਮੇਰੀ ਗੱਲ ਨੂੰ ਗੌਰ ਨਾਲ ਸੁਣਿਆ ਨੀ, ਅੰਤ ਨੂੰ ਮੈਂ ਕਿਹਾ ਵੀ ਦੇਖੋ ਮੈਂ ਤਾਂ ਕਿਸੇ ਦਾ ਬੁਰਾ ਮੰਗਦਾ ਨਹੀਂ, ਪਰ ਗੱਲ ਇਹ ਆ ਵੀ ਇਹ ਸਿਧਾਂਤ ਕੁਦਰਤ ਦਾ ਇਹ ਕਹਿੰਦਾ ਵੀ ਜਦੋਂ ਤੁਸੀਂ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣੋਗੇ ਨਾ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਦਾ ਨੁਕਸਾਨ ਹੋਊਗਾ। ਇਹ ਨੁਕਸਾਨ ਇਹਦਾ ਹੋਣਾ ਹੁੰਦਾ ਹੀ ਆ, ਅਤੇ ਅਸੀਂ ਐਵੇਂ ਉੜਦੀਆਂ ਪਤਾਲ ਮਾਰ ਕੇ ਚਲੇ ਜਾਈਏ ਅਤੇ ਉਹਦਾ ਉਹ ਫਾਇਦਾ ਨਹੀਂ। ਇੱਕ ਗੱਲ ਮੈਂ ਪਹਿਲਾਂ ਉਹਨੂੰ ਜਾਲੇ ਨੂੰ ਵੀ ਦੱਸੀ ਸੀ, ਜਾਲਾ ਬਾਅਦ ਚ ਕਰੋ ਤੇਰੀਆਂ ਗੱਲਾਂ ਸੱਚੀਆਂ ਸੀ।
ਤਾਇਆ ਜੀ ਤੁਹਾਡੀਆਂ ਗੱਲਾਂ ਸਾਰੀਆਂ ਸੱਚੀਆਂ ਹੁੰਦੀਆਂ, ਮੈਂ ਸਮਝ ਗਿਆ।
ਸਮਝ ਗਿਆ ਕਿ ਸੁਣ ਗਏ ਨੀ?
ਨਹੀਂ ਮੈਂ ਸਮਝੀਆਂ ਹੋਈਆਂ ਤਾਇਆ ਜੀ, ਮੈਨੂੰ ਲੱਗ ਗਿਆ ਪਤਾ ਤੁਸੀਂ ਜਿਹੜੀ ਗੱਲ ਕਹਿੰਦੇ।
ਹੁਣ ਗੱਲ ਚਲੋ ਮੈਂ ਕਹੂੰਗਾ, ਹਲੇ ਤਾਂ ਤੂੰ ਸੁਣੀ ਕੋਈ ਨੀ, ਨਾ ਮੈਨੂੰ ਪਤਾ ਲੱਗਦਾ ਸੁਣੀ ਵੀ ਤੂੰ ਕੋਈ ਨੀ। ਅੱਗੇ ਗੱਲ
ਅੱਗੇ ਤਾਇਆ ਜੀ, ਨਗਿੰਦਰ ਭਾਜੀ ਹੋਰੀ ਕਹਿੰਦੇ ਜਗਤ ਤਾਇਆ ਜੀ ਕੱਲ ਸਵਾਦ ਆ ਗਿਆ ਕਿਉਂਕਿ ਗਾਣਾ ਵੀ ਚੰਗਾ ਲਾਇਆ।
ਕੱਲ ਆ ਜਾ, ਧਾਰਨਾ ਵੀ ਸੋਹਣੀਆਂ ਪੇਸ਼ ਕੀਤੀਆਂ ਤੇ ਇਹ ਸਵੇਰੇ ਲਾਇਆ ਕਰੋ, ਪਰ ਮੇਰਾ ਗਾਣਾ ਸੋਹਣੀ ਸੁੱਤੀ ਸਟੇਜ ਤੇ ਉਹਨੂੰ ਸੁਪਨਾ ਆਇਆ। ਸੋਹਣੀ ਤੇ ਉੱਠ ਕੇ ਬਹਿ ਵੀ ਗਈ ਆ, ਉਹ ਬੋੜੀ ਆ ਸਾਡੀ ਲੱਤ ਸੌ ਗਈ ਹੁਣ, ਸੋਹਣੀ ਦਾ ਤਾਂ ਪਤਾ ਨਹੀਂ। ਕਹਿੰਦੇ ਜੀ ਪਰ ਪਿਆਰਿਓ 3 ਤਰੀਕ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਦਾ ਸ਼ਹੀਦੀ ਗੁਰਪੁਰਬ ਆ ਰਿਹਾ ਜੀ, 10 ਵੀ ਪ੍ਰੋਗਰਾਮ ਵਾਸਤੇ ਤਿਆਰ ਬੈਠਾ ਜੀ, ਬੈਠਣਾ ਨਹੀਂ ਚਾਹੀਦਾ। ਪਰ ਉਸ ਦਿਨ ਫਿਰ ਹਿੜ ਨੂੰ ਲੋਕ ਰੱਖਿਓ। ਕਾਹਦੇ ਨੂੰ? ਆ ਤਾ ਜੀ ਹਾਸਿਆਂ ਨੂੰ, ਹਾਸੇ ਤਾਂ ਸਾਡੇ ਸਾਨੂੰ ਹਾਸੇ ਨਹੀਂ ਮਿਲਦੇ ਬੜਾ ਲੈਂਦੇ ਸਿੰਘ ਜੀ, ਸਾਨੂੰ ਤਾਂ ਹਾਸਾ ਆਇਆ ਹੀ ਨਹੀਂ ਜਾਂਦਾ, ਜਮੇ ਆ ਹੋਇਆ। ਇਹਨਾਂ ਦੀ ਗੱਲ ਕਰਦਾ ਜਿਹੜੇ ਪਿੱਛੇ ਲਾਉਂਦੇ ਤੁਸੀਂ, ਇਹਨਾਂ ਨੂੰ ਮਾਰ ਗੋਲੀ ਜਿਹੜੇ ਪਿੱਛੇ ਲਾਉਣ ਵਾਲਿਆਂ ਨੂੰ, ਮਤਲਬ ਕਿ ਨਾਂ ਲਾ ਕਰੋ ਉਹ ਤੋਂ ਕਮ ਸੇ ਕਮ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਜਾਪ ਜ਼ਰੂਰ ਕਰਿਓ। ਕਰਾਂਗੇ ਜੀ, ਬਸ ਜ਼ਰੂਰ ਕਰਾਂਗੇ। ਇਹਦੇ ਨੇਤੀ ਕਰਨੇ ਆ ਸੋਹਣੇ ਆਪਣੇ ਨਗਿੰਦਰ ਸਿੰਘ ਜੀ, ਅਸੀਂ ਤਾਂ ਨੇਤੀ ਜਦੋਂ ਵੀ ਸਾਨੂੰ ਸਮਾਂ ਮਿਲਦਾ ਨਾ ਅਸੀਂ ਤਾਂ ਰੱਬ ਦਾ ਨਾਮ ਜਪਦੇ ਹਾਂ। ਸਾਨੂੰ ਬੜੀ ਖੁਸ਼ੀ ਵੀ ਹੁੰਦੀ ਆ, ਚਾਅ ਵੀ ਹੁੰਦਾ ਬਈ, ਬਹੁਤ ਰਿਸਪੈਕਟ ਵੀ ਹੁੰਦੀ ਹੈ, ਬਹੁਤ ਖੁਸ਼ੀ ਵੀ ਹੁੰਦੀ ਆ, ਅਤੇ ਬਹੁਤ ਮਤਲਬ ਕਹਿ ਲਓ ਵੀ ਆਨੰਦ ਆ ਜਾਂਦਾ ਜੀ, ਆਨੰਦ ਹੀ ਆ ਜਾਂਦਾ, ਹੋਰ ਕੀ ਕਹਿ ਸਕਦੇ। ਆਨੰਦੋ ਆਨੰਦ ਹੋਏ ਪਏ ਆ ਜੀ, ਆਨੰਦੋ ਆਨੰਦ। ਤੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਇੱਧਰ ਹਰਕੇਸ਼ ਸਹਾਰਨ ਸਾਹਿਬ ਵੀ ਪਹੁੰਚਣਗੇ। ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ, ਤੇ ਸਿਹਤ ਕਿਵੇਂ? ਠੀਕ ਆ ਸਿਹਤ? ਬਿਲਕੁਲ ਠੀਕ ਆ, ਬਹੁਤ ਵਧੀਆ। ਮਲਕੀਤ ਸਿਹਤ, ਮਲਕੀਤ ਨੂੰ ਪੁੱਛਣਾ ਚਾਹੀਦਾ, ਮਲਕੀਤ ਆ ਤੇਰੀ ਸਿਹਤ ਔਰੇਡ ਆ? ਨਹੀਂ ਔਰੇਡ ਲੱਗਦੀ ਜੀ, ਫਿਰ ਏਦਾਂ ਕਰ। ਸੋਹਣੀ ਸੁੱਤੀ ਸੀ ਉਹ, ਕੀ ਸੋਹਣੀ ਸੁੱਤੀ? ਕਿਤੇ ਸੋਹਣੀ ਸੁੱਤੀ ਤਾਇਆ ਜੀ ਸੇਜ ਤੇ? ਹਾਂ, ਸੋਹਣੀ ਸੁੱਤੀ ਸੇਜ ਤੇ, ਉਹਨੂੰ ਸੁਪਨਾ ਆਇਆ। ਇਹ ਲਓ ਇਹ ਗੀਤ ਆਪਾਂ ਤਾਇਆ ਜੀ ਸੁਣਾ ਦਿੰਦੇ, ਸੋਹਣੀ ਸੁੱਤੀ ਸੇਜ ਤੇ। ਟੀਟੂ ਸਾਹਿਬ ਦੇਖ ਲਿਓ, ਮਿਲਗੀ ਲਾਲ ਜਾਂਦੀ ਜਮਲੇ ਜੱਟ ਦੀ ਆਵਾਜ਼ ਦੇ ਵਿੱਚ ਨਾ ਇਹ ਗੀਤ ਨੂੰ ਮੇਰਾ ਪੁੱਤ ਸੁਣਾ ਕੇ ਕਿਆ ਫਟੇ ਦੇ ਜੀ। ਲਓ ਜੀ ਤਾਇਆ ਜੀ, ਇਹ ਗੀਤ ਆਪਾਂ ਸੁਣਦੇ ਹਾਂ, ਫਿਰ ਆ ਗਏ ਆਪਾਂ। ਕਾਲੀ ਲਾਗ ਲੋ ਇਧਰ ਗੰਗ ਕਲਾਇਆ,
ਬੁੱਲਾ ਜੀ ਸੋਹਣੀ ਸਤੀ ਸੇਜ ਉਹਨੂੰ ਮੁੜ ਸੁਪਨਾ ਆਇਆ ਸੁਪਨੇ ਸਹੁਰੇ ਆਉਂਦੇ ਬਾਲਿਆ ਕਰਕੇ ਜੀ ਤੁਹਾਨੂੰ ਵੀ ਕੋਈ ਸੁਪਨੇ ਆਏ ਜੀ ਡਰਾਉਣੇ ਕਿਹੜੇ ਸੁਪਨੇ ਆਏ ਬੁੱਲਾ ਮੈਨੂੰ ਹੋਰ ਚੱਜਦੇ ਆਉਂਦੇ ਕਦੋਂ ਮੈਨੂੰ ਆਉਂਦੇ ਡਰਾਉਣੇ ਆ ਪੱਛੇ ਲੱਗੇ ਕਦੇ ਮੇਰੇ ਸਾਹਮਣੇ ਕੋਈ ਰਸੂਲ ਚੱਕੀ ਫਿਰਦਾ ਹੁੰਦਾ ਵਾ ਮੋਹਰੇ ਮੋਹਰੇ ਤੇ ਕੋਈ ਮੇਰੇ ਮਗਰ ਮਗਰ ਕਦੇ ਮੇਰੇ ਮਗਰ ਕੋ ਕਿਰਪਾਨ ਚੱਕੀ ਆਉਂਦਾ ਕਦੇ ਮੇਰੇ ਮਗਰ ਡਾਂਗ ਚੱਕੀ ਆਉਂਦਾ ਤਾਂ ਜੀ ਸਾਰੇ ਤੁਹਾਡੇ ਮਗਰ ਮਗਰ ਤੁਰੇ ਆਉਂਦੇ ਨੇ ਮੈਂ ਕਈਆਂ ਦੇ ਮਗਰ ਮਗਰ ਮੈਂ ਵੀ ਹੋਇਆ ਉਦਾਂ ਦੇ ਪਰ ਮੇਰੇ ਹੱਥ ਚ ਹਥਿਆਰ ਕੋਈ ਨੀ ਉਹਦਾ ਮਗਰ ਮਗਰ ਮੈਂ ਭੱਜਿਆ ਫਿਰਦਾ ਉਹਨਾਂ ਪਤਾ ਨੀ ਕਿਹੜਾ ਮੇਰੇ ਮੋਹਰੇ ਮੋਹਰੇ ਜਾਣਦਿਆ ਤੇ ਮੈਨੂੰ ਪਤਾ ਨਾ ਲੱਗੇ ਵੀ ਕਿਹੜਾ ਉੜਿਆ ਜਾਂਦਾ ਗੋਲੀ ਬਣਿਆ ਹਾ ਉਹਦੇ ਹੱਥ ਚ ਕਈ ਤੇ ਮੈਂ ਨੀ ਹੱਥਾ
ਅੱਛਾ
ਤੇ ਮੈਂ ਇਹਦਾ ਸੁਪਨੇ ਦੀ ਗੱਲ ਕਰਨਾ
ਜੀ
ਉਹ ਮੋਹਰੇ ਮੋਹਰੇ ਮੇਰੇ ਉੜਿਆ ਜਾਵੇ ਮੈਂ ਉਹਦੇ ਮਗਰ ਮਗਰ ਪੱਛੀ ਲੱਗੇ ਮੈਂ ਉਹਨੂੰ ਹਾਕਾ ਮਾਰਾਂ ਪਤਾ ਲੱਗੇ ਨਾ ਸੁਪਨੇ ਚ ਵੀ ਇਹ ਕਾਹਤੋਂ ਭੱਜਿਆ ਜਾਂਦਾ ਮੈਂ ਕਿਉਂ ਮਗਰ ਜੁੜਿਆ ਜਾਂਦਾ ਫਿਰ ਮਗਰੋਂ ਪਤਾ ਲੱਗਦਾ ਭੱਲਾ ਸੀ ਹਰੀ ਕਾ ਕਈ ਲੈ ਕੇ ਮੇਰੀ ਭੱਜ ਤੁਰਿਆ ਮਾਇਆ ਕਈ ਹੁਣ ਨੂੰ ਮਗਰ ਹੋਇਆ
ਅੱਛਾ
ਹਾਂ ਵੀ ਸੁਪਨੇ ਵੀ ਏਦਾਂ ਦੇ ਆਉਂਦੇ ਆ ਸਾਨੂੰ ਸੁਪਨੇ ਕਿਹੜਾ ਬਹੁਤ ਕਿਤੇ ਹੂਰਾਂ ਭਰੀਆਂ ਦੇ ਆਉਣੇ ਸੁਪਨੇ ਚ ਵੀ ਸਾਡੇ ਕੋਈ ਨਾ ਕੋਈ ਚੀਜ਼ ਜਾ ਕੇ ਭੱਜਿਆ ਜਦੋਂ ਨੂੰ ਕੋਈ ਭੱਜਿਆ ਤੇ ਗੁਰਵੀਰ ਰਮਾਣਾ ਸਾਹਿਬ ਤਾਂ ਜੀ ਆਏ ਨੇ ਉਹਨਾਂ ਦਾ ਵੀ ਜੀਆਂ ਨੂੰ ਕਹਿੰਦੇ ਕਹਿੰਦੇ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਉਹ ਬਲਿਆ ਰਮਾਣਾ ਸਾਹਿਬ ਉਹ ਰਮਾਣਾ 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 ਉਹ ਮਲਕੀਰ ਦੇ ਜੰਮ ਗਿਆ ਕਿਤੇ ਨਿਆਣਾ ਕਹਿੰਦੇ ਆ ਕਿ ਚਾਚਾ ਜੀ ਮੱਥਾ ਟੇਕਦਾ ਜਿੰਦਾ ਰਹਿ ਉਹ ਜਵਾਨੀ ਮਾਨ ਲੰਮੀ ਲੰਮੀ ਹੋਏ ਸੱਚੇ ਪਾਤਸ਼ਾਹ ਮੇਹਰ ਭਰਿਆ ਹੱਥ ਰੱਖੇ ਸ਼ੇਰ ਵਗਿਆ ਕਹਿੰਦੇ ਜੀ ਮਲਕੀਰ ਕਿੱਦਾਂ ਬਾਗੋ ਬਾਗ ਉਹ ਮਲਕੀਰ ਹੋਰਾਂ ਨੂੰ ਗਾਉਣਾ ਇਹਨਾਂ ਨੂੰ ਹੁੰਦਾ ਹੀ ਕੱਖ ਨਹੀਂ ਹੈ ਸੱਚ ਪੁੱਛਿਆ ਜੀ ਕਹਿੰਦੇ ਜੀ ਕਿਰਪਾ ਕਰਕੇ ਮੇਰਾ ਗੀਤ ਅੱਜ ਹੀ ਚਲਾ ਦਿਓ ਡੀਅਰ ਮਾਮਾ ਸਿੱਧੂ ਮੂਸੇਵਾਲੇ ਦੀ ਆਵਾਜ਼ ਚ ਮਾਮੇ ਦੇ ਵੀ ਗੀਤ ਗਾ ਉਹ ਮਾਮਾ ਤਾਇਆ ਜੀ ਮਾਮਾ ਦਾ ਮਤਲਬ ਮੰਮੀ ਮਾਮਾ ਨੂੰ ਮੰਮੀ ਕਹਿੰਦੇ ਆ ਉਹ ਤਾਇਆ ਮਾਮਾ ਨੀ ਕਹਿੰਦੇ ਅੱਛਾ ਅੱਛਾ ਹਾਂ 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 ਗੋਰੇ ਦੇ ਕਹਿੰਦੇ ਜੀ ਤੇ ਬਾਕੀ ਉਹਨਾਂ ਨੇ ਕੁਝ ਵੋਇਸ ਮੈਸੇਜ ਭੇਜੇ ਮੇ ਵੀ ਮੈਂ ਸੁਣ ਲੈਣਾ ਕਿ ਕਿਹੜੇ ਉਹਨਾਂ ਨੇ ਮੈਸੇਜ
ਉਹ ਚਾਚਾ ਜੀ ਆ ਵੀ ਡਰਾਉਣੇ ਆ
ਹਾਂ
ਚਲੋ ਮੈਸੇਜ ਦਾ ਫਾਹਾ ਘੱਟ ਵੱਡਿਆ ਕਰ
ਓਏ ਫਾਹਾ ਘੱਟ ਵੱਡਿਆ ਕਰ ਉਹ ਕਹਿੰਦਾ ਕਾਹਦਾ ਫਾਹਾ ਵੱਡਦਾ ਮੈਂ ਮੈਸੇਜ ਤਾਂ ਜੀ ਬਿਲਕੁਲ ਮੈਂ ਸਹੀ ਪੜਿਆ ਫਾਹਾ ਘੱਟ ਵੱਡਿਆ ਕਰ ਉਹਦੀ ਗੱਲ ਠੀਕ ਆ ਤੂੰ ਗੀਤ ਉਹਨਾਂ ਨੇ ਹੋਰ ਹੋਣਾ ਫਿਰ ਕਿਹੜਾ ਤੂੰ ਕਹਿਦਾ ਉਹ ਤਾਂ ਜੀ ਗੀਤ ਉਹ ਹੀ ਹੈ ਉਹ ਉਹਨਾਂ ਨੂੰ ਭੁਲੇਖਾ ਪਿਆ ਹੋਣਾ ਕੋਈ ਉਹਨਾਂ ਨੂੰ ਕਾਹਨੂੰ ਭੁਲੇਖਾ ਪੈਣਾ ਹੋਇਆ ਆਪਦੀਆਂ ਗੱਲਾਂ ਮਾਰੀ ਜਾਣਾ ਉਹ ਚਾਹ ਪਾ ਥੋੜੀ ਜਿਹੀ ਡੁੱਬ ਗਿਆ ਕਹਿੰਦੇ ਮਲਕੀਰ ਜਿਹਦਾ ਧਰੁਵ ਤਾਰਾ ਡੁੱਬਦਾ ਇਹਦੇ ਫੜ ਮੇਰਾ ਬੋਲ ਅਜੇ ਚਾਹ ਥੋੜੀ ਜਿਹੀ ਪਾ ਦੇ ਤੇ ਹਰਕੇਸ਼ਵਰੀ ਕੀ ਕਹਿੰਦੇ ਆ ਤਾਂ ਜੀ ਹਰਕੇਸ਼ਵਰੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਿਹਤ ਠੀਕ ਆ ਪੁੱਛਿਆ ਉਹਨਾਂ ਨੇ ਹਾਂ ਸਭ ਸੇ ਬੁੱਲ ਗੁਰ ਕਹਿੰਦਾ ਤੁਸੀਂ ਦੱਸੋ ਹਾਲ ਕਿੱਦਾਂ ਤੈਂ ਤਾਪਮਾਨ ਵਧਿਆ ਕੋਈ ਥੋੜਾ ਵਧਿਆ ਘਟਿਆ ਕਿ ਸੈਟੀ ਆ ਉੱਥੇ ਕੀ ਆ ਮੈਨੂੰ ਫਿਰ ਭਾਜੀ ਦਾ ਮੁੰਡਾ ਦੱਸੇ ਤਾਂ ਪਤਾ ਨੀ ਕਿਹੜਾ ਮੈਨੂੰ ਦੱਸੇ ਕਹਿੰਦਾ ਬੁੱਲ ਗੁਰ ਕਾ ਤਾਂ ਕਿਤੇ ਜਾ ਕੇ ਵੇਖੀ ਮੌਜ ਬਹਾਰਾ ਦੇ ਗੁਜ਼ਾਰਾ ਹੀ ਉੱਥੇ ਆ ਉਹ ਮੈਂ ਕਿਹਾ ਸਾਡੇ ਤਾਂ ਇੱਥੋਂ ਇੱਥੋਂ ਨਾਲੋਂ ਹਰ ਥਾਂ ਕੋਈ ਚੰਗਾ ਹੀ ਹੋਣਾ ਇੱਥੇ ਤਾਂ ਕੋਈ ਹੁਣ ਰਹਿਣ ਨੂੰ ਚਿੱਤ ਕਰਦਾ ਹੀ ਨਹੀਂ ਇੱਥੇ ਚਿੱਤ ਤਾਂ ਜੀ ਇਹ ਤਾਂ ਸਹੀ ਗੱਲ ਆ ਤੁਹਾਡੀ ਜਿਸ ਤਰੀਕੇ ਦਾ ਲੋਅ ਐਂਡ ਆਰਡਰ ਆ ਨਾ ਉਸ ਹਿਸਾਬ ਦੇ ਨਾਲ ਵਾਕਈ ਇਹ ਲੋਕਾਂ ਨੇ ਇੱਥੇ ਰਹਿਣਾ ਹੀ ਨਹੀਂ ਹਾਂ ਨਹੀਂ ਰਹਿਣਾ ਇੱਥੇ ਤਾਂ ਕਿਤੋਂ ਖੰਡ ਪੈਣਾ ਜੀ ਕਿਲੇ ਕਿੱਥੇ ਜਾਣਾ ਨਹੀਂ ਰਹਿਣਾ ਇੱਥੇ ਇਸ ਵਰਗੀ ਕੋਈ ਮੌਜ ਲੱਭਣੀ ਬੜਾ ਉਹਦਾ ਬੱਬੂ ਮਾਨ ਸਾਰੀ ਦੁਨੀਆਂ ਵੇਖ ਕੇ ਮਗਰੋਂ ਕਹਿੰਦਾ ਲੱਭਣੀ ਨੀ ਮੌਜ ਪੰਜਾਬ ਵਰਗੀ ਤੈਨੂੰ ਲੱਗਦਾ ਵੀ ਉਹ ਜਾਣ ਕੇ ਭੂਲ ਚੜਾਉਂਦਾ ਸਾਨੂੰ ਵੀ ਜਾਂ ਉੜਦੀਆਂ ਪਤਾਲ ਮਾਰੀ ਕਹਿੰਦਾ ਉਹ ਤਾਂ ਦੁਨੀਆਂ ਘੁੰਮ ਕੇ ਫੇਰ ਹੀ ਦੱਸਿਆ ਨਾ ਵੀ ਪੰਜਾਬ ਵਰਗੀ ਮੌਜ ਨੀ ਲੱਭਣੀ ਮਾਰਦਾ ਗੱਲਾਂ ਹੈ ਇੱਥੇ ਰਹਿਣਾ ਕਿਸੇ ਨੇ ਤੁਸੀਂ ਤਾਂ ਦੋਵੇਂ ਪਾਸੇ ਹੋ ਜਾਂਦੇ ਆ ਕਦੇ ਕਹਿੰਦੇ ਸਾਡਾ ਰਹਿਣ ਨੂੰ ਜੀ ਨੀ ਕਰਦਾ ਫਿਰ ਨਹੀਂ ਜੀ ਕਰਦਾ ਤੇ ਫਿਰ ਚਲੇ ਕਿਸੇ ਜਾਈਏ ਟੱਠੇ ਖੁਦ ਸਾਲ ਗੱਲਾਂ ਮਾਰਦਾ ਟੈਲੀਫੋਨ ਚੱਕ ਗੱਲਾਂ ਮਾਰਦਾ ਹੈਲੋ
ਹਾਂਜੀ ਤਾਈ ਸਤਿ ਸ੍ਰੀ ਅਕਾਲ
ਉਹ ਧਨ ਪਾ ਕਿਤੇ ਚੰਦ ਤੂੰ ਵੀ ਕਿਤੇ ਦਿਖਿਆ ਸਾਨੂੰ ਤਾਂ ਐਂ ਲੱਗਦਾ ਸੀ ਅਗਲੀ ਤੇ ਤੂੰ ਦੁਖਣਾ ਉਦੋਂ ਚਲੇ ਕਹਿੰਦਾ ਕਸ਼ ਚੰਗਾ ਤੁਸੀਂ ਉਹ ਪਾ ਲਿਆ ਦੂਸਰਾ ਪ੍ਰੋਗਰਾਮ ਇੱਥੇ ਔਰੇਂਜ ਜਾ ਕੇ ਏਦਾਂ ਦੀ ਨੀ ਗੱਲ ਤਾਂ ਜੀ ਭਾਜੀ
ਏਦਾਂ ਦੀ ਕੋਈ ਗੱਲ ਨੀ, ਦੋ ਤਿੰਨ ਦਿਨ ਹੋ ਗਏ ਨੇ, ਮਨ ਬਹੁਤ ਜਿਆਦਾ ਉਦਾਸ ਜਿਹਾ ਹੋ ਗਿਆ।
ਉਹ ਹੈ ਜਿਹੜੀ
ਲੇਟੈਸਟ ਜਿਹੜੀ ਘਟਨਾ ਹੋਈ ਆ ਨਾ ਉਹਦੇ ਕਰਕੇ ਨਾ।
ਉਹ ਹੈ ਇਨਸਾਨ ਫਿਰ ਬੰਦਾ ਤੇ ਬੰਦਾ ਹੀ ਆ, ਦੁੱਖ ਨਾਲ ਤੇ ਦੁੱਖ ਜਿਹਨੂੰ ਹੋਣਾ ਹੀ ਆ, ਹੋਣਾ ਵੀ ਚਾਹੀਦਾ। ਮੈਂ ਤੇ ਅੱਗੇ ਕਹਿੰਦਾ ਵੀ ਜੇ ਦੁੱਖ ਵਾਲੇ ਦੁੱਖ ਦੇ ਸਮੇਂ ਸਾਨੂੰ ਦੁੱਖ ਨੀ ਹੋਣਾ ਤੇ ਅਸੀਂ ਬੰਦੇ ਹੀ ਬਣ ਪਏ, ਸਾਨੂੰ ਦੁੱਖ ਹੋਣਾ ਵੀ ਚਾਹੀਦਾ।
ਮੇਰੀ ਤਾਂ ਜਿਹੜੀ ਛੋਟੀ ਬੇਟੀ ਕੁਦਰਤ ਆ 2017 ਚ ਹੋਈ ਸੀ, ਤੇ ਉਦੋਂ ਇਹਦਾ ਸਿੱਧੂ ਦਾ ਜਦੋਂ ਗਾਣਾ ਆਇਆ ਸੀ ਨਾ ਪਹਿਲਾਂ ਕਿਹੜਾ ਸੀ ਉਹ ਕਾਰਾਂ ਵਾਲਾ, ਤੇ ਉਹਦੇ ਤੇ ਨਾ ਡਾਂਸ ਕਰਿਆ ਕਰਦੀ ਸੀ, ਤੇ ਉਹਦਾ ਪਹਿਲਾ ਸੌਂਗ ਸੀ ਕੁਦਰਤ ਆ ਜਿਹੜੀ ਜਿਹਨੂੰ ਮਤਲਬ, ਤੇ ਮੈਂ ਉਹਨੂੰ ਕਹਿੰਦਾ ਸੀ ਮੈਂ ਕਿਹਾ ਕੁਦਰਤ ਆਪਾਂ ਗਏ ਨਾ ਤੇ ਮੈਂ ਤੈਨੂੰ ਮਿਲਾ ਕੇ ਲਿਆਉਂਗਾ ਸਿੱਧੂ ਮੂਸੇ ਵਾਲੇ ਨਾਲ। ਤੇ ਮਤਲਬ ਨਾ ਉਹਨੇ ਕਦੀ ਮਾੜੀ ਕਹੀ ਹੈ ਨਾ ਕਦੀ ਕੋਈ ਚੰਗੀ, ਮਤਲਬ ਬੰਦਾ ਮੈਨੂੰ ਲੱਗਦਾ ਕਿ ਦੁਨੀਆਂ ਚ ਜਿੰਨੇ ਵੀ ਲੋਕ ਚਾਹੇ ਉਹਨੂੰ ਪਸੰਦ ਕਰਦੇ ਸੀ ਨਹੀਂ ਕਰਦੇ ਸੀ, ਪਰ ਐਜ਼ ਏ ਉਹਨੇ ਕਦੀ ਇੱਕ ਹੰਬਲ ਆਰਟਿਸਟ ਸੀ, ਉਹ ਫੁਕਰੀ ਨੀ ਮਾਰਦਾ ਸੀ ਬਿਲਕੁਲ। ਉਹ ਚੱਲ ਕਲਚਰ ਵਾਲੀ ਗੱਲ ਵੱਖਰੀ ਹੈ ਤਾਂ ਜੀ, ਮੈਂ ਨੀ ਕਹਿੰਦਾ ਵੀ ਉਹ ਪ੍ਰਮੋਟ ਕਰਦਾ ਸੀ ਜਾਂ ਕੁਛ ਕਰਦਾ ਸੀ, ਪਰ ਜੋ ਕੁਛ ਹੋ ਰਿਹਾ ਇਹ ਹੋਇਆ ਬਹੁਤ ਗਲਤ ਆ।
ਉਹ ਗੱਲ ਤੇ ਹੈ ਤੇ ਮਾੜੀ ਆ, ਪਰ ਉਹਦੀਆਂ ਤਾਂ ਜੀ ਇੰਟਰਵਿਊ ਸੁਣਿਆ ਨਾ ਗੱਲਾਂ ਉਹਦੀਆਂ ਜਿਹੜੀਆਂ ਬੜੀਆਂ ਗੱਲਾਂ ਬੜੀਆਂ ਡੂੰਘੀਆਂ ਜਿਹੀਆਂ ਕਰਦਾ ਸੀ, ਮੈਂ ਇਸ ਗੱਲੋਂ ਤੋਂ ਉਹਦਾ ਗੱਲਾਂ ਤੋਂ ਬੜਾ ਫੈਨ ਆ, ਕਿਉਂਕਿ ਉਹਦੀਆਂ ਗੱਲਾਂ ਜੇ ਤੁਸੀਂ ਸੁਣੋ ਮੋਟੀਵੇਸ਼ਨਲ ਜਿਹੀਆਂ ਹੁੰਦੀਆਂ ਸੀ। ਤੇ
ਬਿਲਕੁਲ ਤੁਹਾਡੀ ਗੱਲ ਭਾਜੀ, ਮੈਨੂੰ ਇਹ ਨੀ ਸਮਝ ਆਉਂਦੀ ਉਹ ਬੰਦਾ ਨਾ ਰਾਜਨੀਤੀ ਦੀ ਭੇਟ ਚੜਾਤਾ ਇਹਨਾਂ ਨੇ, ਅਰ ਮਾਰਿਆ ਇਹਨਾਂ ਨੇ ਆ, ਸਿਰਫ ਜਿਹੜੀ ਕਰੰਟ ਜੋ ਵੀ ਮੈਨੂੰ ਜੋ ਮੇਰੀ ਪ੍ਰੈਡਿਕਸ਼ਨ ਮੈਨੂੰ ਲੋਕਾਂ ਦੀ, ਦੇਖੋ ਹਰੇਕ ਦਾ ਆਪਣਾ ਓਪੀਨੀਅਨ ਆ, ਮੈਂ ਪ੍ਰੋਗਰਾਮ ਨੀ ਸੁਣਿਆ ਦੋ ਦਿਨ ਹੋ ਗਏ, ਪਰ ਮੈਨੂੰ ਨੀ ਪਤਾ ਲੋਕ ਕੀ ਕਹਿ ਰਹੇ ਆ, ਪਰ ਮੈਨੂੰ ਲੱਗਦਾ ਕਿ ਇਹ ਸਭ ਕੁਛ ਜੋ ਹੋ ਰਿਹਾ ਜੋ ਰਾਜਨੀਤੀ ਪੰਜਾਬ ਦੀ ਚੱਲਦੀ, ਜਾਂ ਤਾਂ ਉਹਨੂੰ ਗੰਦਾ ਦਿਖਾਉਣ ਪਿੱਛੇ ਜਾਂ ਉਹਨੂੰ ਥੱਲੇ ਲਾਉਣ ਪਿੱਛੇ ਇਹ ਸਭ ਕੁਛ ਚੱਲ ਰਿਹਾ, ਕਿਉਂਕਿ ਸਾਰੀ ਜਿਹੜਾ ਗੈਂਗਸਟਰ ਜਿਹੜਾ ਆ ਕਲਚਰ ਆ, ਇੱਕ ਇਹ ਇਹਨਾਂ ਦਾ ਰਾਜਨੀਤੀ ਗੰਦੀ ਰਾਜਨੀਤੀ ਦਾ ਹੀ ਦੂਸਰਾ ਪਹਿਲੂ ਆ, ਇਹ ਇਹਨਾਂ ਦੇ ਹੀ ਕੁੱਤੇ ਹੁੰਦੇ ਆ।
ਉਹ ਹੈ
ਗੱਲਾਂ
ਆਪਾਂ ਨੂੰ ਪਤਾ ਵੀ ਪਤਾ ਕੀ ਆਪਣਾ ਇਹ ਹਿਸਾਬ ਆ ਵੀ ਅਪੋਜੀਸ਼ਨ ਜਿਹੜੀਆਂ ਹੁੰਦੀਆਂ ਨਾ ਇਹ ਕਈ ਵਾਰ ਸਰਕਾਰ ਨੂੰ ਮਾੜਾ ਦਿਖਾਉਣ ਲਈ ਬੜਾ ਕੁਛ ਕਰ ਵੀ ਦਿੰਦੀਆਂ, ਇਹਦੇ ਵਿੱਚ ਕੋਈ ਦੋ ਰਾਇ ਵਾਲੀ ਗੱਲ ਨਹੀਂ, ਪਰ ਇਹ ਤਾਂ ਹੁਣ ਵਿਸ਼ਾ ਬੜਾ ਮਤਲਬ ਕੋਈ ਦਾ ਵੀ ਕੀ ਹੋਇਆ ਕਿੱਦਾਂ ਹੋਇਆ, ਕੋਈ ਕੁਛ ਕਹੀ ਜਾਂਦਾ, ਕੋਈ ਗੋਲਡੀ ਦਾ ਕਹੀ ਜਾਂਦਾ, ਕੋਈ ਬਿਸ਼ਨੋਈ ਕਹੀ ਜਾਂਦਾ, ਹੁਣ ਰੱਬ ਹੀ ਜਾਂਦਾ
ਜੀ ਸਭ ਗੋਲਡੀ ਬਿਸ਼ਨੋਈ ਤੇ ਆਲ ਆਰ ਪਾਰਟ ਆਫ ਸਿਸਟਮ। ਹੁਣ ਤੱਕ ਇਹ ਚੁੱਪ ਤਾਂ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਜੇਲ੍ਹ ਚ ਜਿਹੜੇ ਆ ਸਮਾਂ, ਮਤਲਬ ਕਿੱਦਾਂ ਇਨਫੋਰਮੇਸ਼ਨ ਜੇਲ੍ਹ ਚ ਇਹਨਾਂ ਨੂੰ ਜਾਂਦੀ ਆ, ਪੁਲਿਸ ਦਾ ਕੋਈ ਆਪਣਾ ਇੰਟਰਸਟ ਨਹੀਂ ਹੈਗਾ, ਪੁਲਿਸ ਇਹਨਾਂ ਅਫਸਰਾਂ ਦੇ ਕਹਿਣ ਤੇ ਸਾਰਾ ਕੁਛ ਹੁੰਦਾ ਆ, ਪੋਲੀਟਿਕਸ ਕਹਿਣ ਤੇ ਕਹਿਣ ਤੇ ਸਾਰਾ ਕੁਛ ਹੁੰਦਾ ਆ। ਮੈਨੂੰ ਜੋ ਲੱਗਦਾ ਆ ਕਿਉਂਕਿ ਉਹਨਾਂ ਦੇ ਇਹ ਆਪ ਨਹੀਂ ਐਕਟ ਕਰ ਸਕਦੇ, ਕਿਉਂਕਿ ਇਹਨਾਂ ਨੂੰ ਇਹਨਾਂ ਦਾ ਇਹਨਾਂ ਦੀ ਛੱਤਰ ਛਾਂ ਥੱਲੇ ਹੀ ਰਹਿਣਾ ਪੈਂਦਾ ਆ।
ਉਹ ਹੈ ਤੇ ਇਦਾਂ ਹੀ ਆ, ਅਸਲ ਦੇ ਵਿੱਚ ਨਾ ਕੋਈ ਵੀ ਕਾਰਨ ਹੋਵੇ ਪਰ ਮੌਤ ਜਿਹੜੀ ਹੈ ਇਹ ਚੰਗੀ ਗੱਲ ਨਹੀਂ, ਇਹ ਇੱਕ ਬਹੁਤ ਬੁਰੀ ਗੱਲ ਆ ਵੀ ਕਿਸੇ ਨੂੰ ਮਾਰ ਦੇਣਾ, ਕਿਉਂਕਿ ਇਕਲੌਤਾ ਪੁੱਤਰ ਹੋਣਾ ਮਾਪਿਆਂ ਦਾ ਸਹਾਰਾ ਜਿਹੜਾ ਉਹ ਹੀ ਹੁੰਦਾ, ਮਾਪਿਆਂ ਦੇ ਕੀ ਵੀ ਜੀ ਉਹ ਹੀ ਜਾਂਦੇ
ਉਹਨੂੰ ਲੱਗਿਆ ਕਿ ਮੈਂ ਆਮ ਬਣਦੀ ਦੁਨੀਆਂ ਤੇ ਰਹਿ ਸਕਦਾ ਆ, ਸ਼ਾਇਦ ਦਾ ਜਾਨ ਲੈ ਲੈਣਾ ਹੈ ਨਾ।
ਚੱਕਰ ਉਹਦਾ ਕੀ ਸੀ, ਉਹ ਧੜਕ ਬੰਦਾ ਸੀ ਤੇ ਜਦੋਂ ਉਹਨੂੰ ਕੋਈ ਡਰਾਵਾ ਡਰੂਵਾ ਦੇ ਦਿੰਦੇ ਸੀ ਨਾ, ਆਹ ਵੀ ਤੈਨੂੰ ਮਾਰ ਦਾਂਗੇ ਪੁੱਤ ਤੂੰ ਆਹ ਕਰ ਲਾ, ਉਹ ਅੱਗੋਂ ਕਹਿੰਦਾ ਕੋਈ ਨੀ ਆ ਜਾਓ ਕੋਈ ਚੱਕਰ ਹੀ ਨੀ, ਡਰੀ ਨੀ। ਇਹ ਬਾਹਲੀ ਵੱਡੀ ਦਲੇਰੀ ਵੀ ਕਿਤੇ ਨਾ ਕਿਤੇ ਕਾਰਨ ਹੋ ਸਕਦਾ, ਕਿਉਂਕਿ ਅਗਲੇ ਨੇ ਸੋਚਿਆ ਹੋਣਾ ਫੋਕੀਆਂ ਫੜਾ ਹੀ ਮਾਰ ਦਿਆ। ਇਹਦੀ ਗੱਲ ਆ ਵੀ ਉਹ ਟਰੱਸ ਤੋਂ ਮਾਤ ਨਹੀਂ ਹੋਇਆ, ਉਹ ਆਪਣੀਆਂ ਗੱਲਾਂ ਤੇ ਅਟਲ ਹੀ ਰਿਹਾ। ਠੀਕ ਹੈ, ਜੀ ਮੈਨੂੰ ਲੱਗਦਾ ਕਿ ਨੈਟਵਰਕ ਨੂੰ ਕੋਈ ਪ੍ਰੋਬਲਮ ਕੋਈ ਨੈਟਵਰਕ ਦੀ ਪ੍ਰੋਬਲਮ ਲੱਗਦੀ ਭਾਜੀ ਕੋਈ ਸ਼ਾਇਦ ਇਧਰ
ਹਾਂਜੀ 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 ਭਾਜੀ ਸਾਡੇ ਨਾ ਕੱਲ ਤੋਂ ਸਾਰੇ ਤਿੰਨ ਦਿਨ ਹੋ ਗਏ ਬਹੁਤ ਤੇਜ਼ ਹਵਾ ਨੇ ਇੱਕ ਮਿੰਟ ਦਾ ਵੀ ਸਾਹ ਨਹੀਂ ਲੈਂਦੀਆਂ ਹਵਾ ਇੰਨਾ ਚੱਲ ਰਹੀ ਆ
ਜੀ
ਜਿਵੇਂ ਕਹਿ ਲਓ ਆਪਣਾ ਜਿਹੜੇ ਭਾਰਤ ਹੁੰਦਾ ਰੋਡ ਤੇ ਜਿਹੜੇ ਆ ਨਾ ਜਾਮ ਬਿਜਲੀ ਤਿੰਨ ਦਿਨ ਤੋਂ ਬੰਦ ਰਹਿੰਦੀ
ਜੀ
ਮਤਲਬ ਜ਼ਿਆਦਾ ਤੇਜ਼ ਪਿੰਡ ਆ ਸਾਡੇ ਦੁਆਰਾ
ਲੈਵੇ ਮਿਲ ਗਈ ਸਿਆ ਇਹਨੂੰ ਗੀਤ ਕਿਹੜਾ ਸੁਣੀਏ ਗੱਲ ਸੀ ਉਹਦੇ ਵੀ ਠੀਕ ਆ ਵੀ ਗੀਤ ਸੁਣਨ ਨੂੰ ਚਿੱਤ ਵੀ ਨਹੀਂ ਕਰਦਾ ਕਿਹੜਾ ਸੁਣਾਂਗੇ ਜੀ ਤੇ ਤਾਇਆ ਜੀ ਆਪਾਂ ਬੱਬੂ ਮਾਨ ਦਾ ਸੁਣਾਉਂਦੇ ਹਾਂ ਛੱਡ ਪਿੰਡ ਦੀਆਂ ਜੂਹਾਂ ਇਹ ਗੀਤ ਬਹੁਤ ਭਾਵਨਾ ਵਾਲਾ ਗੀਤ ਆ ਇਹ ਆਪਾਂ ਸੁਣਦੇ ਹਾਂ ਹਾਂ ਜੀ ਤੇ ਮੈਨੂੰ ਲੱਗਦਾ ਕਿ ਇਹ ਪਸੰਦ ਆਏਗਾ ਸੌਣ ਵਾਲੇ ਸਰੋਤਿਆਂ ਨੂੰ ਬੜਾ ਭਾਵਨਾ
ਹਰ ਉਸ ਮਾਂ ਲਈ ਜਿਹਦਾ ਜਵਾਨ ਪੁੱਤ ਵਿਛੜ ਜਾਂਦਾ ਹੈ ਹਰ ਉਸ ਭੈਣ ਲਈ ਜਿਹਦਾ ਭਰਾ ਚੜ੍ਹਦੀ ਉਮਰੇ ਚਲਾ ਜਾਂਦਾ ਹੈ ਇੱਕ ਪੁੱਤ ਸੁਰਜੀਤ ਪਿੰਡ ਰੱਖਿਆ ਸਰੀਰਕ ਤੌਰ ਤੇ ਸਾਡੇ ਵਿੱਚ ਅਜੁਨੇ ਪਰ ਆਤਮਾ ਅੱਜ ਵੀ ਆਪਣੇ ਪਿਆਰਿਆਂ ਚ ਘੁੰਮਦੀ ਹੈ ਇੱਕ ਗੀਤ ਉਸ ਮਹਾਨ ਪ੍ਰਕਾਰ ਦੇ ਨਾਲ
ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨੇ ਰੂਹਾਂ ਛੱਡ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨੇ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨੇ ਰੂਹਾਂ ਥਾਪੀ ਮਾਰ ਕੇ ਕਦੇ ਪਾਉਂਦਾ ਸੀ ਕਬੱਡੀ ਜਿਹੜਾ ਥਾਪੀ ਮਾਰ ਕੇ ਸੁਣ ਪਏ ਅੱਜ ਕੇ ਹੈ ਤਾਹ ਮਾਰੀਆਂ ਨੇ ਖੂਹਾਂ ਸੁਣ ਪਏ ਅੱਜ ਕੇ ਤਾਹ ਮਾਰੀਆਂ ਨੇ ਖੂਹਾਂ ਚੱਲੀਆਂ ਨੇ ਰੋਹਾਂ ਦੀ ਅੱਜ ਲਾਸ਼ ਵੇਖ ਲਈ, ਭੈਣੇ ਆਪਣੇ ਭਰਾ ਦੀ ਅੱਜ ਲਾਸ਼ ਵੇਖ ਲਈ, ਰੋਂਦੇ ਨਿੱਕੇ ਨਿੱਕੇ ਬੱਚੇ ਹੈ ਵੇਖ ਸੁਣੀਆਂ ਬਰੂਹਾਂ, ਰੋਂਦੇ ਨਿੱਕੇ ਨਿੱਕੇ ਬੱਚੇ ਵੇਖ ਸੁਣੀਆਂ ਬਰੂਹਾਂ, ਤੈਨੂੰ ਲੁਕਣ ਨੀ ਦੇਣਾ, ਤੈਨੂੰ ਲੁਕਣ ਨੀ ਦੇਣਾ, ਮੌਤ ਲਾ ਲੈਂਦੀ ਸੂਹਾਂ, ਛੱਡ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨਹਿਰੂ, ਕੱਲ ਤੱਕ ਨਹੀਂ ਰਹਿਣਾ, ਮੈਂ ਕੱਲ ਤੱਕ ਨਹੀਂ ਰਹਿਣਾ, ਲੈ ਕੇ ਗੁਰੂ ਘਰ ਫੇਰੇ ਤੂੰ ਨਿਭਾਈ ਸੀ ਜੋ ਰੀਤ ਹੈ, ਅੱਜ ਮਾਰਦੀ ਏ ਤਾਂ ਤੇਰੀ ਕੱਲੀ ਵੇ ਪਰੀਤ, ਅੱਜ ਮਾਰਦੀ ਏ ਤਾਂ ਤੇਰੀ ਕੱਲੀ ਵੇ ਪਰੀਤ, ਹੋ ਜਾ ਮੁੜ ਸੁਰਜੀਤ ਹੈ ਇੱਕ ਵਾਰ ਫੇਰ ਛੂਹਾ, ਹੋ ਜਾ ਮੁੜ ਸੁਰਜੀਤ ਇੱਕ ਵਾਰ ਫੇਰ ਛੂਹਾ, ਰੋ ਰੋ ਫੁੱਟ ਗਏ ਨੇ ਦੀਦੇ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨਹਿਰੂ, ਛੱਡ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨਹਿਰੂ
ਜੀ। ਇਹ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਜੀ, ਉਹ ਰਵਾਜ ਛੱਡੇ ਮਲਕੀਤ ਹੋਰੀ, ਮਲਕੀਤ ਹੋਰਾਂ ਦੇ ਤੋਂ ਤਾਂ ਗਲੇਡੂ ਆ ਨਹੀਂ ਸਕਦੇ, ਪਰ ਦਰਦ ਭਰਿਆ ਗੀਤ ਸੁਣ ਕੇ ਵੈਸੇ ਥੋੜਾ ਇਨਸਾਨ ਇਨਸਾਨ ਭਾਵੁਕ ਹੋ ਹੀ ਜਾਣਾ ਜੀ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਗੁਰਵਿੰਦਰ ਭਾਜੀ ਹੋਰੀ ਵੀ ਸੁਣਦੇ ਪੈਣ, ਕਹਿੰਦੇ ਤਾਇਆ ਬਿਸ਼ਨ ਸਿੰਘ ਜੀ, ਮੈਂਡੀ ਭਾਜੀ, ਟੀਟੂ ਭਾਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰਵਿੰਦਰ ਸਿੰਘ ਜੀ ਉਰਫ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਆਹਾ ਤੇ ਉਰਫ ਵੀ ਗੁਰਵਿੰਦਰ ਸਿੰਘ ਜੀ ਹੁਣੇ ਤੇ ਉਰਫ ਨੂੰ ਆਪਾਂ ਕੀ ਲੈ ਦੇਣਾ ਬੋਲ, ਗੁਰਵਿੰਦਰ ਸਿੰਘ ਜੀ ਉਰਫ ਗੁਰਵਿੰਦਰ ਸਿੰਘ ਜੀ ਫਰਾਮ ਨਿਊਜ਼ੀਲੈਂਡ, ਨਿਊਜ਼ੀਲੈਂਡ ਦੀ ਧਰਤੀ ਜੀ ਆ ਵਸੇ ਆ, ਇੱਥੋਂ ਸਗੋਂ ਚੰਗਾ ਹੋਇਆ ਇੱਥੋਂ ਚਲ ਗਿਆ ਚੰਗਾ। ਕਹਿੰਦੇ ਗਾਣਾ ਜੀਵਨ ਸੇ ਬਰੀ ਤੇਰੀ ਆਖੇ ਮਜਬੂਰ ਕਰੇ ਜੀਨੇ ਕੇ ਲੀਏ, ਕਿੱਦਾਂ ਕਿੱਦਾਂ ਜੀਵਨ ਸੇ ਭਰੀ ਤੇਰੀ ਆਖੇ, ਅੱਛਾ ਜੀਵਨ ਨਾਲ ਭਰੀ ਤੇਰੀ ਅੱਖਾਂ ਜੀ, ਮਜਬੂਰ ਕਰੇ ਜੀਣੇ ਕੇ ਲੀਏ, ਮਜਬੂਰ ਕਰਦੀਆਂ ਜੀਣ ਦੇ ਲਈ, ਵਾਹ ਵੀ ਲਿਖਣ ਵਾਲੇ ਨੇ ਕਹਿਰ ਕੀਤਾ ਪਿਆ, ਕਹਿਰ ਕੀਤਾ ਲਿਖਣ ਵਾਲੇ ਵੀ ਉਦਾਂ ਮੈਂ ਕਹਿੰਦਾ ਵੀ ਅੰਬਰੀ ਚਾੜ ਦਿੰਦੇ ਆਸ਼ਕ, ਆਸ਼ਕ ਮਸ਼ੂਕਾਂ ਨੂੰ ਜਿੰਨਾ ਬੂਹੇ ਚਾੜ ਸਕਦੇ ਆ ਚਾੜਦੇ ਆ ਬਾਈ, ਕਮਾਲ ਕਰ ਦਿੰਦੇ ਆ, ਮੈਂ ਕਹਿੰਦਾ ਬੰਦਾ ਸੋਚ ਨਹੀਂ ਸਕਦਾ ਵੀ ਇੱਥੋਂ ਤੱਕ ਵੀ ਗੱਲ ਲੈ ਜਾਂਦੇ ਜੀ ਜੀ, ਸਹੀ ਗੱਲ ਤਾਂ ਹੈ ਜੀ, ਕਮਾਲ ਹੀ ਹੁੰਦੇ ਨੇ ਆਸ਼ਕ ਕਮਲੇ ਕਮਲੇ। ਤੇ ਅੱਗੇ ਗੋਲਡੀ ਪੰਡਾਲ ਸਾਹਿਬ ਆਏ ਨੇ, ਓਬਾਲਾ ਗੋਲਡੀ, ਓਬਾਲਾ ਗੋਲਡੀ ਪੰਡਾਲ, ਪੰਡਾਲ ਸਾਹਿਬ ਕੀ ਹਾਲ ਚਾਲ ਆ, ਕਹਿੰਦੇ ਸਤਿ ਸ੍ਰੀ ਅਕਾਲ ਤਾਂ ਜੀ,
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਆਜਾ ਗੱਭਰੂਆ, ਆਜਾ ਬਲੈਤੀਆ, ਕੀ ਹਾਲ ਚਾਲ ਆ ਤੇਰੇ, ਹੋਏ ਗੱਭਰੂ। ਅਤੇ ਮਨਦੀਪ ਭਾਅ ਜੀ, ਮਲਕੀਤ ਭਾਅ ਜੀ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਵੱਲੋਂ ਵੀ ਦੋਵਿਆਂ ਸੀ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੋਲਡ ਪਲੱਸ ਈ ਗੋਲਡ ਡੀ ਇਹਦਾ ਜੀ ਗਾਣਾ ਸੁਣਨਾ ਜੀ, ਕੰਵਰ ਗਰਿਆਲ ਦਾ ਦੇਖ ਬਾਈ ਬਾਲਿਆ, ਦੇਖ ਭਾਈ ਬਾਲਿਆ ਰੰਗ ਅਰਦਾਸ ਦੇ। ਹਾਂਜੀ ਹਾਂਜੀ ਹਾਂਜੀ, ਉਹ ਮੈਂ ਸਮਝ ਗਿਆ ਗੱਲ, ਦੇਖ ਮਰਦਾਨਿਆ ਰੰਗ ਗੁਰ ਤੌਰ ਦੇ, ਦੇਖ ਭਾਈ ਬਾਲਿਆ ਰੰਗ ਗੁਰ ਤੌਰ ਦੇ, ਰੰਗ ਕਰ ਤਾਰ ਦੇ ਜੀ ਰੰਗ ਕਰ ਤਾਰ ਦੇ, ਆਪੇ ਹਮਾਰ ਜਾਂਦੇ ਆ ਜਿਹੜੇ ਦੁਨੀਆਂ ਨੂੰ ਮਾਰ ਦੇ, ਆਪੇ ਆਪੇ ਹਮਾਰ ਜਾਂਦੇ ਆ ਦੁਨੀਆਂ ਨੂੰ ਮਾਰ ਦੇ। ਬਾਬਾ ਨਾਨਕ ਦੀ ਗੱਲ ਕਹਿ ਗਿਆ ਵੀ ਜਿਹੜੇ ਦੁਨੀਆਂ ਨੂੰ ਮਾਰਨ ਵਾਲੇ ਖੁਦ ਵੀ ਮਰ ਜਾਂਦੇ। ਪੱਛੇ ਲਿਖੂੰ ਕਿਆ ਕਹੋ ਮੇਰੇ ਮੂੰਹ ਵੱਲ ਕੇ ਵੇਖਦਾ। ਹੈਲੋ ਹੁਕਪ੍ਰੀਤ ਸਿੱਧੂ, ਸਿੱਧੂ ਸਾਹਿਬ ਅਸੀਂ ਤਾਂ ਤੁਹਾਨੂੰ ਉਡੀਕਦੇ ਬੜੇ ਚਿਰ ਦੇ, ਪਤਾ ਨੀ ਵੀ ਹੁਣ ਤੁਸੀਂ ਸੁਣਦੇ ਵੀ ਹੋਵੋਗੇ ਕਿ ਨਹੀਂ। ਅਸੀਂ ਤੁਹਾਨੂੰ ਯਾਦ ਕੀਤਾ ਕਿ ਅਸੀਂ ਹੁਣ ਸਿੱਖ ਮਾੜੀ ਮੋਟੀ
ਹਾਲਾਂਕਿ ਜਿਹੜੇ ਹੁੰਦੇ ਨੇ ਸੈਲੀਬ੍ਰਿਟੀ, ਹਾਲਾਂਕਿ ਮੈਂ ਉਹਦੀ ਗੀਤਾਂ ਦਾ ਬੜਾ ਫੈਨ ਨਹੀਂ ਸੀਗਾ, ਪਰ ਜਿਹੜਾ ਜਿਹੜਾ ਇੱਕ ਦੁੱਖ ਉਹਦੇ ਮਾਂ ਪਿਓ ਵਾਲਾ ਦੇਖ ਕੇ ਉਦੋਂ ਮਨ ਨੂੰ ਬੜਾ ਲੱਗਦਾ ਵਾ ਵੀ ਬੰਦੇ ਨੇ ਕਿੰਨੀ ਮਿਹਨਤ ਕੀਤੀ, ਭਾਵੇਂ ਸਿੱਧੇ ਪਾਸੇ ਗਿਆ ਭਾਵੇਂ ਨਹੀਂ ਗਿਆ, ਉਹ ਗੱਲ ਤਾਂ ਲੱਗਦਾ, ਪਰ ਬੰਦੇ ਨੇ ਕਿੰਨੀ ਮਿਹਨਤ ਕੀਤੀ, ਇੰਨੀ ਉਮਰ ਦੀ ਕਿੰਨਾ ਉਹ ਚੱਲਣ ਸੀਗਾ, ਜਿੰਨੀ ਉਹ ਉਹਦੀ ਹੋਰ ਦੁਨੀਆਂ ਬੁਲੰਦੀਆਂ ਨੇ ਸੋਹਣਾ ਸੀਗਾ, ਹੋਰ ਬਹੁਤ ਚੰਗੀ ਬਸ ਚੰਗਾ ਪੋਲੀਟੀਸ਼ੀਅਨ ਸੀ ਦਾ ਬਣਨਾ ਹੋਵੇ ਫਿਊਚਰ, ਪਰ ਉਹੀ ਮੈਂਟਾਂ ਚ ਢੇਰ ਕਰਦਾ ਨਾ ਉਹ ਪਾਰਟੀ ਕੁੜੀਆਂ ਤੇ ਉਹ ਬੜਾ ਹੀ ਦੁਖਦਾਈ ਆ
ਪੰਜਾਬ
ਦੇ। ਚਲੋ ਇੱਕ ਗੱਲ ਇਹ ਹੈ ਨਾ ਬਈ ਜਿਹੜਾ ਹਾਲਾਤ ਬਣੇ ਨੇ ਉਹ ਕਾਹਤੇ ਬਣੇ ਨੇ, ਆਪਾਂ ਨੂੰ ਇਹ ਵੀ ਗੱਲ ਸੋਚਣੀ ਚਾਹੀਦੀ ਆ, ਦੁੱਖ ਤਾਂ ਆਪਾਂ ਚਲੋ ਮਨਾਉਣੇ ਆ, ਪਰ ਨਾਲ ਨਾਲ ਆਪਾਂ ਨੂੰ ਇਹੋ ਜਿਹੀ ਘਟਨਾ ਤੋਂ ਬਾਅਦ ਨਾ ਥੋੜਾ ਜਿਹਾ ਉਹ ਤੇ ਵਿਚਾਰ ਵੀ ਕਰਨਾ ਚਾਹੀਦਾ ਵਾ, ਲੋਕਾਂ ਨੂੰ ਥੋੜਾ ਸੋਚਣਾ ਵੀ ਚਾਹੀਦਾ ਵਾ ਵੀ ਕਿਉਂ ਇਹ ਜਿਹੇ ਹਾਲਾਤ ਬਣੇ, ਚੰਗਾ ਭਲਾ ਮੁੰਡਾ ਸੀਗਾ ਵੀ ਕਿਉਂ ਕਿਸੇ ਕਿੰਨੀ ਇਹਦੇ ਨਾਲ ਦੱਸਣੀ ਪੈਗੀ ਵੀ ਉਹਨੂੰ ਗੰਨ ਹੀ ਮਾਰਤਾ, ਇੰਨੀਆਂ ਗੋਲੀਆਂ ਮਾਰ ਪੈਂਦੀ ਉਹਦੀ ਜਦੋਂ ਵੈਸ ਨੇ ਉਹਦੇ ਬਚਾਉਂਦੀ ਨਾ ਉਹਦੇ ਨਾਲ ਦੱਸਣੀ ਕਿਉਂ ਪੈਗੀ, ਇਕੱਲੀ ਮੈਨੂੰ ਨੀ ਲੱਗਦਾ ਵੀ ਸਿਰਫ ਉਹਦੀ ਇਕੱਲੀ ਉਹਦੀ ਚੜ੍ਹਾਈ ਕਰਕੇ ਉਹਦੀ ਇੰਨੀ ਚੜ੍ਹਾਈ ਸੀਗੀ ਨਾ ਉਹ ਪਾਪੂਲਰ ਸੀਗਾ, ਇਕੱਲਾ ਉਹੀ ਕਾਰਨ ਨੀ ਸੀਗਾ, ਹੋਰ ਵੀ ਕਾਰਨ ਕਈ ਵਾਰ ਬੰਦੇ ਦੇ ਬਣ ਜਾਂਦੇ ਆ ਜਦੋਂ ਤੁਸੀਂ ਨਾ ਇਹੋ ਜਿਹੇ ਗਲਤ ਬੰਦਿਆਂ ਦੀ ਜਾਂ ਸੰਗਤ ਨਿਆਵਰ ਹੋ ਜਾਂਦਾ ਮੱਥੇ ਲਾਉਂਦੇ ਹੋ, ਥੋੜਾ ਜਿਹਾ ਮੈਨੂੰ ਲੱਗਦਾ ਵੀ ਇਹ ਵਧੀਆ ਸੀਗਾ, ਪਰ ਉਹ ਗਾਣਿਆਂ ਕਰਕੇ ਜਾਂ ਫਿਰ ਇੱਕ ਨਾ ਥੋੜਾ ਜਿਹਾ ਉਹ ਆਣ ਕੀਤਾ ਜੀ ਜਿਹੜਾ ਵੈਸਟਰਨ ਕਲਚਰ ਹੈ ਨਾ ਜਿਹੜਾ ਜਿਹੜਾ ਅਮੈਰੀਕਾ ਸਨ ਕਲਚਰ ਡਰੱਗ ਕਲਚਰ, ਹਾਲਾਂਕਿ ਉਹ ਆਪਦੇ ਰਹੇ ਕਹਿੰਦੇ ਫੈਨ ਕਹਿ ਦਿੰਦਾ ਸੀ ਮੈਂ ਡਰੱਗ ਨੂੰ ਨਹੀਂ ਪ੍ਰਮੋਟ ਕਰਦਾ, ਪਰ ਜਿਹੜਾ 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 ਗਨ ਕਲਚਰ ਤੇ ਡਰੱਗ ਕਲਚਰ ਨਾ ਇਹ ਇਹ ਨਾਮ ਨਾਲ ਚੱਲਦਾ, ਹਾਲਾਂਕਿ ਲੋਕ ਉਹ ਤਾਂ ਹੈਗੇ ਨੇ ਆਪਣੇ ਪੰਜਾਬੀ ਨੂੰ ਹਥਿਆਰ ਹੈਗੇ ਨੇ, ਪਰ ਹਥਿਆਰ ਰੱਖਣ ਦੇ ਨਾਲ ਨਾਲ ਇੱਕ ਤੁਹਾਨੂੰ ਸੋਝ ਇਹ ਵੀ ਦੇਣੀ ਚਾਹੀਦੀ ਹੈ, ਨਾਲ ਨਾਲ ਵੀ ਹਥਿਆਰ ਰੱਖਣਾ ਤੁਹਾਨੂੰ ਉਹਦਾ ਤੁਹਾਡਾ ਦਿਮਾਗ ਵੀ ਹੋਣਾ ਚਾਹੀਦਾ ਵੀ ਕਿਵੇਂ ਹਥਿਆਰ ਨੂੰ ਵਰਤਣਾ ਤੇ ਕਿਉਂ ਆਪਾਂ ਰੱਖਣੇ ਆ ਗੱਲਾਂ, ਤੇ ਮੈਨੂੰ ਇਹ ਲੱਗਦਾ ਵੀ ਆਹ ਕਰਨਾ ਤੋਂ ਬਾਅਦ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ, ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਵੀ ਧਿਆਨ ਰੱਖਣਾ ਚਾਹੀਦਾ ਵੀ ਕੋਈ ਇਹੋ ਜਿਹੀ ਚੀਜ਼ ਨੂੰ ਪ੍ਰਮੋਟ ਨਾ ਕਰੇ, ਤੇ ਇਕੱਲੇ ਰਹਿਣਾ ਚਾਹੀਦਾ ਵੀ ਤਾਂ ਕਿ ਗਾਹਾਂ ਕੋਈ ਕਿਸੇ ਦਾ ਮਾਂ ਦਾ ਪੁੱਤ ਇੱਕ ਨਾ ਜਹਾਨੋਂ ਜਾਵੇ, ਬੈਲੈਂਸ ਬਹੁਤ ਵਧੀਆ ਸੀ, ਜਿਨ੍ਹਾਂ ਨੂੰ ਨਹੀਂ ਪਸੰਦ ਸੀ ਉਹਨਾਂ ਨੂੰ ਬੜਾ ਦੁੱਖ ਲੱਗਿਆ, ਮੈਨੂੰ ਵੀ ਬੜਾ ਦੁੱਖ ਲੱਗਿਆ ਵੀ ਪਰ ਜੀ ਦੁਸ਼ਹਿਰੇ ਵੀ ਲੈਣੀ ਚਾਹੀਦੀ ਬਹੁਤ ਜ਼ਰੂਰੀ ਆ, ਇਹ ਗੱਲ
ਕਈ ਲੋਕ ਪਹਿਲਾਂ ਵੀ ਕਹਿੰਦੇ ਰਹੇ ਨੇ ਰਿਲੀਜੀਅਨ ਤੁਸੀਂ ਰੋਕੋ ਰੋਕੋ, ਕਿਉਂਕਿ ਇਹ ਤਾਂ ਵੀ ਇਹ ਆਪਾਂ ਨੂੰ ਜਿਹੜੀਆਂ ਚਲੋ ਇਹ ਤਾਂ ਮਹਾਨ ਸੀਗਾ ਪਤਾ ਸੀ ਪਤਾ ਚੱਲ ਗਿਆ ਦੋ ਮਹੀਨੇ ਪਹਿਲਾਂ ਚ ਮੈਂ ਖਬਰ ਸੁਣੀ ਸੀਗੀ ਕੋਈ ਮੁੰਡਾ ਕਨੇਡਾ ਤੋਂ ਮਤਲਬ ਵੀਹ ਸਾਲਾਂ ਦਾ ਹੋਣਾ ਜਿਹੜਾ ਪੱਕਾ ਪੁੱਕਾ ਹੋਇਆ ਤੇ ਇੰਡੀਆ ਆਇਆ ਤੇ ਆਪਣੇ ਯਾਰਾਂ ਦੋਸਤਾਂ ਨਾਲ ਬਾਹਰ ਕਹਿੰਦੇ ਗਿਆ ਘੁੰਮਣ ਦਾ ਮਰ ਗਿਆ ਕਿਸੇ ਦੀ ਗੱਲ ਸੁਣੀ ਹੋਣੀ ਆ।
ਅੱਛਾ
ਤੇ ਉਹ ਕਿਸੇ ਨਾਲ ਕੋਈ ਤੁੱਤ ਮੈਂ ਉਹ ਵੀ ਯਾਰਾਂ ਦੋਸਤਾਂ ਨਾਲ ਵੀ ਉਹ ਕਿਸੇ ਨੇ ਮੂਹਰੇ ਨੇ ਵੀ ਗੋਲੀ ਮਾਰਤੀ ਲੈ ਦਿੱਤੇ।
ਬਾਕੀ ਮਾਹੌਲ ਦਾ ਫਰਕ ਪੈਂਦਾ, ਤੁਹਾਡੀ ਗੱਲ ਠੀਕ ਆ ਵੀ ਜਿਹੜਾ ਜਿਸ ਬੰਦਾ ਜਿਹੜੇ ਲਾਣੇ ਬਾਣੇ ਨਾਲ ਸੰਪਰਕ ਰੱਖੂਗਾ, ਜਿਹੜੇ ਲਾਣੇ ਬਾਣੇ 'ਚ ਬੈਠੂ ਖੜੋਊਗਾ, ਉਦਾਂ ਦੇ ਬੰਦਿਆਂ ਨਾਲ ਦੋਸਤੀਆਂ ਅਤੇ ਉਦਾਂ ਦੇ ਬੰਦਿਆਂ ਨਾਲ ਦੁਸ਼ਮਣੀਆਂ ਤੁਹਾਡੀਆਂ ਪੈਣੀਆਂ ਹੀ ਪੈਣੀਆਂ। ਕੋਈ ਮਾਈ ਦਾ ਲਾਲ ਬਚ ਨਹੀਂ ਸਕਦਾ। ਜਿਹੜੀ ਤੁਸੀਂ ਸੰਗਤ ਕਰਨੇ ਆ ਨਾ, ਉਹਦੀ ਰੰਗਤ ਜਿਹੜੀ ਆ ਉਹ ਚੜ੍ਹਨੀ ਜ਼ਰੂਰ ਆ। ਹੁਣ ਕਿਤੇ ਨਾ ਕਿਤੇ ਜਿਹੜੀ ਆਪ ਜੀ ਨੇ ਗੱਲ ਕੀਤੀ ਆ ਉੱਥੇ ਆ ਕੇ ਨਿਬੜਦੀ ਆ ਕਿ ਬੰਦਾ ਥੋੜ੍ਹਾ ਜਿਹਾ ਨਾ ਆਪਣੇ ਉਸ ਕਲਚਰ ਨੂੰ, ਉਸ ਸੱਭਿਆਚਾਰ ਨੂੰ, ਜਾਂ ਉਸ ਪਰਿਵਾਰ ਨੂੰ, ਜਾਂ ਉਸ ਟੱਬਰ ਟੀਮ ਨੂੰ ਜਿਹੜਾ ਉਹ ਧਿਆਨ 'ਚ ਰੱਖਣਾ ਉਹਨੂੰ ਬਹੁਤ ਜ਼ਰੂਰੀ ਆ। ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਅਸਰ ਕਰਦੀਆਂ ਜ਼ਰੂਰ ਆ। ਜੀ
ਕਰਦੀਆਂ ਤਾਂ ਜੀ ਨਾਲੇ, ਬਲਕਿ ਇਹ ਜਿਹੜਾ ਤੁਸੀਂ ਇਹ ਤੁਸੀਂ ਦਾ ਜੋਸ਼ ਆ, ਇਹ ਤੁਸੀਂ ਕੋਈ ਚੰਗੀ ਸੇਧ ਜੇ ਆਪਾਂ ਦੇ ਦਈਏ ਜਵਾਨਾਂ ਨੂੰ, ਅੱਜ ਦੇ ਜਿਹੜੇ ਰਹਿ ਗਏ ਨੇ, ਕੋਈ ਜਿਹੜੇ ਯੰਗਸਟਰ ਨੇ, ਉਹਨਾਂ 'ਚ ਕੋਈ ਉਹਦਾ ਸ਼ੌਂਕ ਜਗਾਓ, ਕੋਈ ਪੜ੍ਹਾਈ ਦਾ ਦੇਸ਼ ਨੂੰ ਤਰੱਕੀ ਕਰਨ ਲੱਗ ਜਾ, ਆਪਦੇ ਧਰਮ ਨੂੰ ਜਾਂ ਫਿਰ ਆਪਦੇ ਕਿੱਤੇ ਨੂੰ, ਜਾਂ ਆਪਦੇ ਕਿੱਤੇ ਨੂੰ ਤੁਸੀਂ
ਜਵਾਕ ਦੇ ਮੂਹਰੇ ਦਿਖਾਉਣਾ ਜਾਂ ਉਹਨੂੰ ਸੁਣਾਉਣਾ, ਉਹ ਇੱਕ ਪੱਕੀ ਛਾਪ ਛੱਪ ਜਾਂਦਾ ਜਵਾਕ ਦੇ ਮਨ
ਉਹ ਕੱਚਾ ਨੀ ਰਹਿੰਦਾ, ਉਹ ਖਰੀਦਣ ਜਾ ਕੇ ਉਹਦੇ ਦਿਮਾਗ ਛਾਪ ਲਿਆਣਾ। ਤੇ ਇਸ ਲਈ ਬਹੁਤ ਕੇਅਰਫੁਲੀ ਤੁਹਾਨੂੰ ਰਹਿਣਾ ਚਾਹੀਦਾ ਵੀ ਤੁਸੀਂ ਜਵਾਬ ਤੁਹਾਡੇ ਕੀ ਦੇਖ ਰਹੇ ਨੇ, ਕੀ ਸੁਣ ਰਹੇ ਨੇ।
ਉਹਨੇ ਇਹਦਾ ਫਰਕ ਤਾਂ ਪੈਂਦਾ, ਇਹਦਾ ਪਹਿਲਾਂ ਸਾਧੂ ਸੰਤ ਕਹਿੰਦੇ ਸੀ ਮੂੰਹ ਚੋਂ ਨਿਕਲੀ ਹਰ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਬ੍ਰਹਿਮੰਡ ਦੇ ਵਿੱਚ ਗੂੰਜਦੀ ਹੈ। ਤੇ ਗੱਲ ਹਰ ਇੱਕ ਦਾ ਅਸਰ ਹੁੰਦਾ, ਚੰਗੀ ਕਰੋਗੇ ਚੰਗੀ ਦਾ ਹੋਣਾ, ਮਾੜੀ ਕਰੋਗੇ ਮਾੜੀ ਦਾ ਹੋਊਗਾ। ਜੇ ਆਪਾਂ ਕਹਿ ਦਈਏ ਵੀ ਕੋਈ ਅਸਰ ਹੀ ਕਿਸੇ ਚੀਜ਼ ਦਾ ਕੋਈ ਨਹੀਂ, ਇਹ ਹਿਸਾਬ ਆ ਕਮੂਰਖ ਦਾ। ਅਸਰ ਤਾਂ ਹਰ ਗੱਲ ਦਾ ਹੁੰਦਾ, ਉਹ ਚਾਹੇ ਗੀਤ ਹੋਵੇ, ਚਾਹੇ ਉਹ ਸੰਗੀਤ ਹੋਵੇ, ਚਾਹੇ ਉਹ ਕਿਤਾਬ ਹੋਵੇ, ਚਾਹੇ ਉਹ ਅਖਬਾਰ ਹੋਵੇ। ਹਰ ਚੀਜ਼ ਜਿਹੜੀ ਪਬਲਿਕ ਜਿਹੜੀ ਆ ਉਹ ਦੇਖਦੀ ਆ ਸੁਣਦੀ ਆ, ਉਹਦਾ ਉਹਦੇ 'ਤੇ ਅਸਰ ਹੋਣਾ ਹੀ ਹੋਣਾ, ਇਹ ਕੁਦਰਤ ਦਾ ਇੱਕ ਨਿਯਮ ਹੀ ਆ। ਸਹੀ ਗੱਲ,
ਬਿਲਕੁਲ। ਅਤੇ ਉਹ ਮੈਂ ਤੁਹਾਨੂੰ ਆਪਦੀ ਘਟਨਾ ਦੱਸਦਾ ਵਾ। ਇਹ ਮੇਰੇ ਨਾਲ ਇੱਕ ਮੁੰਡਾ 3 ਸਾਲ ਦੀ ਗੱਲ ਆ, ਅਤੇ ਟ੍ਰੇਨਿੰਗ 'ਤੇ ਸੀਗਾ ਅਤੇ ਮੈਂ ਉਹਦੇ ਨਾਲ ਰਿਹਾ ਤਕਰੀਬਨ 2-2 ਮਹੀਨੇ ਮੇਰੇ ਨਾਲ ਰਿਹਾ ਉਹ।
ਅੱਛਾ।
ਅਤੇ ਉਹਨੂੰ ਜਿਵੇਂ ਬੜਾ ਸ਼ੌਕ ਸੀ, ਉਹਨੇ ਟਰੱਕ ਤੇ ਹਮੇਸ਼ਾ ਇਹੀ ਉਹਨੇ ਗਾਣੇ ਲਾਏ ਰੱਖਣੇ
ਹਨਾ।
ਮੈਂ ਵੀ ਚਲੋ ਟੋਕਿਆ ਹੈਗਾ ਮਾੜਾ ਮੋਟਾ, ਚਲੋ ਕਿਉਂਕਿ ਤੁਹਾਨੂੰ ਪਤਾ ਕਿਸੇ ਨੂੰ ਅੱਜ ਕੱਲ੍ਹ ਟੋਕਣਾ ਵੀ ਕਿਸੇ ਨੂੰ ਕਹਿਣਾ ਵੀ ਉਹ ਵੀ ਦੇਖ ਕੇ ਕਿਹਾ ਜਾਂਦਾ ਨਾ।
ਹਾਂਜੀ
ਹਾਂਜੀ। ਤੇ ਉਹ ਭਾਈ ਜੀ ਮੈਂ ਵੀ ਹੁਣ ਸੈਡ ਤੇ ਬੈਠਾ, ਹੁਣ ਮੇਰੇ ਕੰਨਾਂ ਚ ਉਹੀ ਗਾਣੇ ਉਹੀ। ਤੁਸੀਂ ਯਕੀਨੀ ਮੰਨਣਾ ਹੈਗਾ, ਮੈਂ ਨਾ 2 ਮਹੀਨੇ ਬਾਅਦ ਮੈਂ ਆਪਦੇ ਕਿਸੇ ਕੰਮ ਲੜ ਪਿਆ।
ਅੱਛਾ।
ਸਮਝ ਲਓ ਵੀ ਮੇਰਾ ਦਿਮਾਗ ਇਹੋ ਜਿਹਾ ਹੋ ਗਿਆ, ਥੋੜਾ ਜਿਹਾ ਹੋ ਗਿਆ ਪਤਾ ਨੀ ਕਿਉਂ, ਕਿ ਮੈਨੂੰ ਲੱਗਿਆ ਵੀ ਮੈਂ ਵੀ ਜ਼ਿਆਦਾ ਨਾ ਥੋੜਾ ਜਿਹਾ ਉਹ ਅਗਰੈਸਿਵ ਹੋ ਗਿਆ ਤੇ ਮੈਂ ਲੜ ਪਿਆ ਮੁੰਡੇ ਨਾਲ ਕਿਸੇ ਨਾਲ। ਤੇ ਮੈਂ ਨਾ ਉਹ ਬਸ ਥੋੜੇ ਫਰਕ ਰਹਿ ਗਿਆ, ਮੈਂ ਕੜਾ ਲਾ ਕੇ ਵੀ ਮਾਰ ਨੀ ਲੱਗਿਆ ਜੀ ਬਸ ਕਰਕੇ। ਤੇ ਤੁਸੀਂ ਦੇਖੋ ਵੀ ਉਹ ਬਸ ਬਚਤ ਹੋ ਗਈ, ਕਿਉਂਕਿ ਇੰਡੀਆ ਹੋਰ ਗੱਲਾਂ, ਇੰਡੀਆ ਜਿਵੇਂ ਮਾੜੇ ਮੋਟੇ ਲਾਈਫ ਬਚ ਜਾਂਦੇ ਆ। ਇੱਥੇ ਸਾਰੇ ਮੁਲਕ ਜਿਹੜਾ ਬੰਦਾ ਮਾਰ ਜਾਂਦਾ ਨਾ, ਅਸਲ ਚ ਉਹਨੂੰ ਫਿਰ ਬਾਹਲੀਆਂ ਭੁਗਤੀਆਂ ਪੈਂਦੀਆਂ। ਜਿਹੜਾ ਖਾ ਲੈਂਦਾ ਵਾ ਬਚ ਜਾਂਦਾ, ਮਾੜਾ ਮੋਟਾ ਸੈੱਟ ਰੇਟ ਬਚ ਜੂਗੀ, ਇਹ ਵੀ ਕਹਿੰਦੀ ਚਲੋ ਠੀਕ ਹੈ। ਪਰ ਜਿਹੜਾ ਕੋਈ ਜਿਹੜਾ ਕੋਈ ਅਸੋਲਟ ਕਰ ਗਿਆ ਵੀ ਮਾਰ ਗਿਆ, ਉਹਨੂੰ ਫਿਰ ਕੋਰਟ ਫਿਰ ਕਿੱਥੇ ਖਾਣ ਪੈਂਦੇ ਆ, ਉਹਨੂੰ ਫਿਰ ਜੇਲ੍ਹ ਵੀ ਹੋ ਸਕਦੀ ਆ, ਫਿਰ ਤੁਹਾਡਾ ਰਿਕਾਰਡ ਸਾਰੀ ਉਮਰ ਲਈ ਤੁਹਾਡਾ ਰਿਕਾਰਡ ਵੀ ਖਰਾਬ ਰਹਿਣਾ। ਮਾੜਾ ਮੋਟਾ ਇਹ ਜਿਹੜਾ
ਚੰਗੀ ਚੀਜ਼ ਸੁਣਨੀ ਚਾਹੀਦੀ ਆ, ਰੱਬ ਦੀ ਬਾਣੀ ਸੁਣਦੇ ਜਾਓ, ਨਾਲੇ ਤੇ ਕਥਾ ਕੀਰਤਨ ਸੁਣੋਗੇ, ਤੁਹਾਡੇ ਚ ਇੱਕ ਚੰਗੇ ਵਿਚਾਰ ਆਉਣਗੇ, ਦੁਨੀਆਂ ਨੂੰ ਸਮਝਣ ਦਾ ਨਜ਼ਰੀਆ ਬਦਲੂ ਤੁਹਾਡਾ, ਇਹ ਪ੍ਰੇਮ ਭਾਵਨਾ ਪੈਦਾ ਹੋਊਗੀ। ਗੀਤ ਸੁਣਨਾ, ਚਲੋ ਗੀਤ ਮੇਰੇ ਹਿਸਾਬ ਨਾਲ ਤੇ ਗੀਤ ਮੈਂ ਸਮਝਦਾ ਹੀ ਉਹ ਆ ਜਿਹੜੇ ਤੁਹਾਡੀ ਰੂਹ ਨੂੰ ਸਕੂਨ ਦੇਣ। ਆ ਕੋਈ ਵੀ ਗੀਤ ਜਿਹੜਾ ਬਾਲਾ ਲਾਚੂਟਾ ਪੂੰ ਵਾਲਾ, ਇਹ ਬਸ ਉਹ ਭਾਵਨਾ ਭੜਕਾਉਂਦਾ ਜ਼ਰੂਰ ਆ, ਇਹ ਕੋਈ ਸ਼ਾਂਤ ਨਹੀਂ ਕਰਦਾ। ਸੰਗੀਤ ਤੇ ਭਾਵਨਾ ਨੂੰ ਸ਼ਾਂਤ ਕਰਦਾ, ਸਾਡੀ ਮਨ ਦੀ ਜਿਹੜੀ ਅਵਸਥਾ ਉਹਨੂੰ ਸਹਿਜ ਵਿੱਚ ਰੱਖਦਾ। ਤੇ ਜੇ ਉਹ ਭਾਵਨਾ ਭੜਕਾਉਂਦੇ ਉਹ ਗੀਤ ਥੋੜ੍ਹਾ, ਉਹ ਤਾਂ ਕੋਈ ਹੋਰ ਚੀਜ਼ ਆ, ਇਹਨੇ ਵੀ ਉਹਦੀ ਗੀਤ ਸੰਗੀਤ ਦਾ ਮਾਹੌਲ ਸਾਰਿਆਂ ਦਾ ਬਦਲਿਆ ਪਿਆ। ਤੂੰ ਕੋਈ ਚੱਕ ਕੇ ਵੇਖ ਲਾ, ਜਿਹੜੇ ਆਪਣੇ ਆਪ ਨੂੰ ਬੜੇ ਚੜ੍ਹਦੇ ਤੋਂ ਚੜ੍ਹਦੇ ਸਮਝਦੇ ਆ, ਗੀਤ ਉਹਨਾਂ ਦੇ ਵੀ ਸੁਣਨ ਵਾਲੇ ਨੇ ਗੇ। ਹੁਣ ਗੀਤ ਤੇ ਹੁੰਦਾ ਹੀ ਉਹ ਆ ਜਿਹੜਾ ਸੁਣ ਲਵੇ ਬੰਦੇ ਨੂੰ, ਕੋਈ ਸਮਝ ਲੱਗ ਜਾਵੇ ਵੀ ਦੁਨੀਆਂ ਹੈ ਕਿੱਥੇ ਵਸੀ। ਸਹੀ ਹੈ।
ਹਾਂਜੀ ਬਿਲਕੁਲ। ਜੇ ਤੁਸੀਂ ਸੁਣਨਾ, ਜੇ ਤੁਸੀਂ ਆਪਣੀ ਅਣਖ ਨੂੰ ਜਗਾਉਣਾ, ਹਾਂ ਅਣਖ ਨੂੰ ਜਾਗਦੀ ਰਹਿਣਾ ਵੀ ਜ਼ਰੂਰੀ ਹੈ, ਜਿਹਨਾਂ ਦੀ ਦਵੇ ਰੱਖਣਾ ਵੀ ਜ਼ਰੂਰੀ ਹੈ। ਤੁਸੀਂ ਕੋਈ ਪੋਡਕਾਸਟ, ਤੁਸੀਂ ਕੋਈ ਕਿਤਾਬ, ਕੋਈ ਤੁਸੀਂ ਸਿੱਖ ਇਤਿਹਾਸ ਬਾਰੇ ਸੁਣ ਲਓ, ਉਹਦੇ ਉਹ ਇੰਨੀਆਂ ਵਾਰਾਂ ਇੰਨੇ ਲਿਖਤੇ ਨੇ। ਤੁਸੀਂ ਜਿਹੜੀ ਉਹ ਕਿਤਾਬ ਆ ਜਿਹੜੀ ਸਿੱਖ ਰਾਜ ਕਿਵੇਂ ਆਇਆ ਤੇ ਕਿਵੇਂ ਗਿਆ, ਕਿਤਾਬਾਂ ਸੁਣ ਲਓ ਤੇ ਤੁਹਾਡੇ ਚ ਮੈਨੂੰ ਲੱਗਦਾ ਵੀ ਉਦੋਂ ਵੱਧ ਕੋਈ ਅਣਖ ਤੁਹਾਡੇ ਅੰਦਰ ਕੋਈ ਜਗਾਈ ਨੀ ਸਕਦੀ ਤੁਸੀਂ। ਨਾਲੇ ਉਹ ਅਣਖ ਵੀ ਤੁਹਾਨੂੰ ਸਹੀ ਅਣਖ ਤੁਹਾਡੇ ਅੰਦਰ ਜਗਾਊਗੀ, ਧਰਮ ਦੇ ਤੁਸੀਂ ਆਪਦੇ ਦੇਖਦੇ ਤੇ ਉਹਦੀ ਸੁਣੋ। ਹਾਂ ਠੀਕ ਹੈ, ਬੰਦੇ ਦਾ ਖੂਨ ਗਰਮ ਰੱਖਣਾ ਚਾਹੀਦਾ ਬੰਦੇ ਨੂੰ ਆਪਣੇ ਸਿੱਖਾਂ ਵਿੱਚ। ਤੇ ਇਹ ਗੱਲ ਕਹੀ ਜੇ ਤਾਂ ਜ਼ੁਲਮ ਕਿਤੇ ਕਰਨਾ ਵੀ ਨੀ ਤੇ ਠਹਿਰਾ ਵੀ ਨੀ।
ਠੀਕ ਹੈ।
ਤੇ ਉਹ ਦਿਨ ਕੰਮ ਸੁਣੋ ਜਾਂ ਉਹਦੇ ਪੋਡਕਾਸਟ ਜਾਂ ਉਹਦੇ ਸੁਣਦਾ ਦੇ ਵਿਚਾਰ ਸੁਣੋ, ਵਧੀਆ ਜਿਹੜੇ ਕਿ ਤੁਹਾਨੂੰ ਇੱਕ ਚੰਗਾ ਇਨਸਾਨ ਬਣਾ ਦੇਣਗੇ। ਜਿਹੜੇ ਸ਼ਾਂਤੀ ਵੀ ਆਊਗੀ, ਨਿਮਰਤਾ ਵੀ ਆਊਗੀ,
ਸਿੱਧੂ ਸਾਹਿਬ ਅੱਜ ਫਿਰ ਗੀਤ ਤੁਹਾਨੂੰ ਕਿਹੜੀ ਕਿਹੜਾ ਸੁਣਾਈਏ ਆਪ ਜੀ?
ਗੀਤ ਤਾਂ ਜੀ ਤੁਸੀਂ ਕੋਈ ਵੀ ਸੁਣਾ ਦੋ, ਕੋਈ ਵੀ ਆਪਦੇ ਮਨ ਦਾ, ਵੈਸੇ ਚਲੋ ਹੱਕ ਕੋਈ ਵੀ ਸੁਣਾ ਦੋ, ਪਰ ਗੱਲ ਇਹ ਹੈ ਵੀ ਗੱਲਾਂ ਤਾਂ ਮੇਰਾ ਵੀ ਬਹੁਤ ਕਰਨ ਕਰੀ ਜਾਂਦੇ ਆ, ਮੈਂ ਵੀ ਕਰੀ ਜਾਂਦਾ, ਪਰ ਮੇਨ ਜਿਹੜਾ ਮੇਨ ਪ੍ਰੋਬਲਮ ਹੈ ਉਹ ਅਮਲ ਕਰਨਾ
ਹੋਊਗਾ
ਜੀ, ਕੋਈ ਸੁਣਾ ਦੋ।
ਠੀਕ ਆ ਬਈ, ਸੁਣਿਆ ਤੇ ਇਹ ਗੱਲ ਤੇਰੀ ਸਹੀ ਆ, ਅਮਲਾਂ ਦੇ ਹੋਣੇ ਨਿਬੇੜੇ ਤੇ ਯਾਦ ਤੇਰੀ ਕਿਸੇ ਨੀ ਹੋਊ ਜੀ। ਤੇ ਤਾਇਆ ਜੀ ਗੀਤ ਫਿਰ ਡੀਅਰ ਮਾਮਾ ਸੁਣਾ ਦਿੰਦੇ ਆ, ਸਿੱਧੂ ਮੂਸੇਵਾਲ ਦੀ ਆਵਾਜ਼ ਦੇ ਵਿੱਚ ਗੁਰਬੀਰ ਸਿੰਘ ਰੁਮਾਣਾ ਭਾਜੀ ਹੋਰਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਤੇ ਉਹਨਾਂ ਨੇ ਕੁਝ ਵੋਇਸ ਨੋਟਸ ਵੀ ਭੇਜਿਆ, ਉਹ ਆਪਾਂ ਸੁਣ ਲੈਂਦੇ ਕੀ ਕਹਿੰਦੇ ਨੇ ਉਹ ਤੇ ਲਓ ਜੀ ਉਹਨਾਂ ਦੇ।
ਬਾਬੂ ਮਾਨ ਨੂੰ ਘੋੜਦਿਆਂ ਫਦਾਨਾ ਮਾਰ ਕਾਕਾ ਕੈਨੇਡਾ ਛੱਡ ਕੇ ਆ ਇੰਡੀਆ ਰਿਹਾ, ਆ ਤੁਹਾਡੇ ਸੀਚੇ ਵਾਲ ਨੂੰ ਵੀ ਕਹਿ ਦੋ ਆਮ ਆਦਮੀ ਪਾਰਟੀ ਨੇ ਜੁਆਇਨ ਕਰ ਲਿਆ, ਹੁਣ ਹਾਰੂਗੀ ਇਹ ਪੁੱਠੇ ਪੈ ਨਹੀਂ।
ਕੀ ਗੱਲ ਹੋ ਗਈ ਆ, ਸਲਾਮਾ
ਡਾਊਨ ਟੂ ਅਰਥ ਬੰਦਾ ਸੀ ਸਿੱਧੂ ਮੂਸੇ ਵਾਲਾ, ਡਾਊਨ ਟੂ ਅਰਥ, ਉਹਦੇ ਨਾਲ ਚੰਗਾ ਬੰਦਾ ਮੈਂ ਨੀ ਦੇਖਣਾ। 20 ਮਿੰਟ ਉੱਥੇ ਗੋਲੀਆਂ ਵੱਜ ਕੇ ਮੁੰਡਾ ਪੈ ਰਿਹਾ ਸਿੱਧੂ ਮੂਸੇ ਵਾਲਾ, ਬੇਵਕੂਫ ਲੋਕ ਵੀਡੀਓ ਬਣਾਉਂਦੇ ਰਹੇ, ਆਏ ਨੀ ਵੀ ਉਹ ਚੱਕ ਕੇ ਉਹਨੂੰ ਲੈ ਜਾਣ ਹਸਪਤਾਲ, ਐਡੇ ਸਾਲੇ ਬੇਵਕੂਫ ਇੰਡੀਆ ਦੇ।
ਲੈ ਸਾਨੂੰ ਸਾਡੇ ਮੂੰਹ ਤੇ ਗਾਲਾਂ ਕੱਢੀ ਗਏ, ਉਹ ਗੁਰੂਆ ਮਰਦੇ ਉਦੋਂ ਗਿਆ ਸੀ ਜਦੋਂ ਗੋਲੀਆਂ ਮੱਚੀਆਂ, ਇਹ ਗਲਤ ਤਲਾਕ ਕਿਸੇ ਨੇ ਦਿੱਤੀ ਆ ਵੀ ਉਹ 20 ਮਿੰਟ ਜੀਂਦਾ ਰਿਹਾ, ਇਹ ਸਾਫ ਅਫਵਾਹ ਸੀ, ਮੇਰੇ ਤੇ ਰਿਹਾ ਗਿਆ ਨੇ ਬਣਾਈਆਂ ਗੱਲਾਂ ਜਿਹੜੀਆਂ ਤੁਸੀਂ ਵੀਡੀਓ ਵੇਖੀਆਂ, ਉਹਦੇ ਵਿੱਚ ਮਾੜਾ ਜਿਹਾ ਵੀ ਉਹ ਹਰਕਤ ਕਰਦਾ ਨਜ਼ਰ ਆਇਆ ਵੀ ਹਾਂ ਉਹ ਹੱਥ ਹਿਲਾਉਂਦਾ ਸੀ ਜਾਂ ਉਹ ਤੜਫਦਾ ਸੀ ਜਾਂ ਉਹ ਹਿਲਦਾ ਸੀ, ਤੇ ਦੁਨੀਆਂ ਕਹਿੰਦੀ ਹੋਵੇ ਲੈ ਜਾਓ ਹਲੇ ਜੀਂਦਾ, ਉਹ ਤੇ ਉਦੋਂ ਹੀ ਮਰ ਗਿਆ ਜਦੋਂ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ, ਉਦੋਂ ਹੀ ਮਰ ਗਿਆ। ਹਾਂ ਉਹਨੇ ਪਿਸਤੌਲ ਆਪਦਾ ਵੀ ਚਲਾਇਆ, 2-4 ਗੋਲੀਆਂ ਉਹਦੀਆਂ ਚੱਲੀਆਂ, ਕੋਈ ਤਾਂ ਕਹਿੰਦਾ ਵੀ ਸਾਰਾ ਹੀ ਖਾਲੀ ਕਰ ਦਿੱਤਾ, ਪਰ ਜੇ ਤੂੰ ਕਹਿੰਦੇ ਵੀ ਉਹਨੂੰ ਬਚਾ ਲੈਂਦੇ, ਇਹ ਲੋਕ ਨਹੀਂ ਲਗਾਏ, ਇਹ ਐਵੇਂ ਅਫਵਾਹ ਵਾ, ਇਹ ਇੱਦਾਂ ਨਹੀਂ ਜੀ। ਤਾਇਆ ਜੀ ਗੱਲ ਤੁਹਾਡੀ ਸਹੀ ਆ, ਉਹਦੀ ਡੈਥ ਤਾਂ ਉਦੋਂ ਉਸੇ ਸਮੇਂ ਹੀ ਹੋ ਗਈ ਸੀ। ਆਹੋ ਤੇ ਕਿਉਂਕਿ ਤੁਸੀਂ ਧਿਆਨ ਨਾਲ ਵੇਖੋਗੇ ਪਤਾ ਲੱਗ ਜਾਣਾ, ਉਹ ਹਿਲਜੁਲ ਉਹਦੇ 'ਚ ਹੈ ਹੀ ਨਹੀਂ ਸੀ ਜੀ। ਇਹਦਾ ਗੁਰਸ਼ਰਨ ਸੇਖੋਂ ਸਾਹਿਬ ਤਾਇਆ ਜੀ ਆਏ ਹੋਏ ਨੇ, ਉਹਨਾਂ ਨੇ ਵੀ
ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕੀ ਹਾਲ ਚਾਲ ਨੇ?
ਸਤਿ ਸ਼੍ਰੀ ਅਕਾਲ ਭਾਜੀ।
ਤਾਇਆ ਜੀ ਆਸ਼ਿਕ ਮਸ਼ੂਕਾ ਨੂੰ ਤਾਂ
ਹਾਂ
ਮਤਲਬ ਕੂਕ ਛਕਾਲ ਨੇ ਸਿਰੇ ਚੜਾ ਦਿੰਦੇ ਆ, ਤੇ ਉਹੀ ਮਸ਼ੂਕ ਘਰ ਵਾਲੀ ਬਣ ਜਾਵੇ ਫੇਰ
ਜੁੱਤੀਆਂ ਵਾਲਾ ਜੁੱਤੀਆਂ ਵਾਲਾ ਕੰਮ ਫੇਰ ਹੋਰ ਕੀ। ਜਿਹੜੀ ਦੀਪੇ ਹੋਰੀ ਦੇ ਨੂੰ ਚੰਗੀ ਤਰ੍ਹਾਂ ਜਾਣਦੇ, ਜਿਹੜੀ ਮਸ਼ੂਕ ਨੂੰ ਫੂਕੀ ਚੜਾਈ, ਫੂਕ ਛਕਾ ਛਕਾ ਕੇ ਮਗਰੋਂ ਵਿਆਹ ਤੇ ਤੁਸੀਂ ਲੈਣ ਦੇ, ਤੇ ਅਗਲੀ ਨੇ ਵਿਆਹ ਵੀ ਕਰਾ ਲਿਆ, ਮਗਰੋਂ ਉਹਨੂੰ ਪਤਾ ਲੱਗਾ ਵੀ ਇਹਦੀਆਂ ਫੂਕਾਂ ਜਿਹੜੀਆਂ ਜਿੰਨੀਆਂ ਜਿਹੀਆਂ ਛਕਾਈਆਂ ਅਸਲੀਅਤ ਨਾਲ ਉਹਦਾ ਜਦੋਂ ਵਾਹ ਵਾਸਦਾ ਪੈਂਦਾ, ਫਿਰ ਅਗਲੀ ਉਹ ਪੈਟੇ ਸੇ ਆਪੇ ਕਰਦੀ ਬਥੇਰੇ। ਤਾਇਆ ਜੀ ਜਦੋਂ ਫੂਕ ਹੀ ਨਹੀਂ ਗਲਤ ਸਿਖਾਈ ਅਸੀਂ, ਤੁਸੀਂ ਐਵੇਂ ਮੇਰੇ ਤੇ ਲਾਉਂਦੇ ਤਵਾ ਤਵਾ ਕੀ ਲਾਉਣਾ, ਮੈਂ ਤਾਂ ਸਾਰਿਆਂ ਉਹਨਾਂ ਤੇ ਲਾਉਣਾ ਜਿਹਨਾਂ ਨੇ ਫੂਕਾਂ ਛਕਾ ਛਕਾ ਵਿਆਹ ਕਰਾਏ, ਅਸੀਂ ਫੂਕਾਂ ਥੋੜੇ ਛਕਾਈਆਂ। ਅੱਛਾ ਜੀ, ਤੁਸੀਂ ਚਾਹ ਪਿਆਉਂਦੇ ਰਹੇ, ਚਾਹ ਪਿਆਉਂਦੇ ਰਹੇ, ਹਾਂ ਪਿਆਉਂਦੇ ਰਹੇ ਤੁਸੀਂ ਚਾਹ। ਤੇ ਗੋਲਡੀ ਭਾਜੀ ਤਾਇਆ ਜੀ ਇੱਧਰ ਗੱਲਬਾਤ ਕਰ ਰਿਹਾ ਸੀ ਤੇ ਉਹਦੇ ਵਿੱਚੋਂ ਜਿਹੜਾ ਟੈਲੀਫੋਨ ਆ ਗਿਆ ਸੀ, ਤੇ ਗੋਲਡੀ ਭਾਜੀ ਕਹਿੰਦੇ ਪ੍ਰੋਗਰਾਮ ਹਰ ਰੋਜ਼ ਹੀ ਸੁਣੀਦਾ ਜੀ, ਅੱਜ ਹਾਜ਼ਰੀ ਕਬੂਲ ਕਰ ਲਿਓ ਜੀ। ਸਾਨੂੰ ਤਾਂ ਗੋਲਡੀ ਸਾਹਿਬ ਮੈਨੂੰ ਚਾਹ ਹੀ ਸਾਨੂੰ ਇਸ ਗੱਲ ਆ ਵੀ ਆਪ ਵਰਗੇ ਸੱਜਣ ਬੇਲੀ ਸਾਨੂੰ ਪ੍ਰੋਗਰਾਮ ਸੁਣਦੇ ਆ, ਸਾਡੇ ਲਈ ਬੜੀ ਖੁਸ਼ੀ ਹੈ। ਤੇ ਬਾਕੀ ਉਹ ਕਹਿੰਦੇ ਮਨਦੀਪ ਭਾਜੀ ਕੋਈ ਵਟਸਐਪ ਨੰਬਰ ਹੈਗਾ ਤੇ ਉਹ ਦੇ ਦਿਓ, ਮੈਸੇਜ ਕਰਨਾ ਥੋੜ੍ਹਾ ਈਜ਼ੀ ਹੋ ਜਾਂਦਾ। ਭਾਜੀ ਤੁਸੀਂ ਟੈਲੀਗ੍ਰਾਮ ਐਪ ਡਾਊਨਲੋਡ ਕਰ ਲਓ, ਤੁਸੀਂ ਗੂਗਲ ਪਲੇ ਤਾਂ ਜਾਂ ਐਪ ਸਟੋਰ ਤੇ ਤੁਸੀਂ ਟੈਲੀਗ੍ਰਾਮ ਕਰ ਲਓ ਇੰਸਟਾਲ, ਸਰਚ ਕਰੋ ਟੈਲੀਗ੍ਰਾਮ, ਟੈਲੀਗ੍ਰਾਮ ਸਰਚ ਕਰੋਗੇ ਤੇ ਉਹਦੇ ਉਹਨੂੰ ਇੰਸਟਾਲ ਕਰ ਲਓਗੇ, ਜਦੋਂ ਤੁਸੀਂ ਉਹਦੇ ਵਿੱਚ ਸਰਚ ਆਪਸ਼ਨ ਆਉਂਦੀ, ਉਹਦੇ ਵਿੱਚ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਜੋੜ ਕੇ ਲਿਖਿਓ, ਤਾਂ ਕਾਲੇ ਰੰਗ ਦਾ ਐਚ ਤੇ ਹਰਾ ਜਿਹਾ ਪਿੱਛੇ ਬੈਕਗ੍ਰਾਉਂਡ ਉਹ ਤੁਹਾਨੂੰ ਮਿਲ ਜਾਏਗੀ, ਉੱਥੇ ਜਾ ਕੇ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ, ਵੋਇਸ ਮੈਸੇਜ ਭੇਜ ਸਕਦੇ ਹੋ, ਉਹ ਬਿਲਕੁਲ ਵਟਸਐਪ ਵਰਗਾ ਹੀ ਆ, ਅਸੀਂ ਇੱਧਰ ਵਟਸਐਪ ਯੂਜ਼ ਨਹੀਂ ਕਰਦੇ ਭਾਜੀ, ਨਹੀਂ ਤਾਂ ਤੁਹਾਨੂੰ ਨੰਬਰ ਜ਼ਰੂਰ ਸੈਂਡ ਕਰ ਦਿੰਦੇ ਵਟਸਐਪ ਜੀ, ਨਹੀਂ ਤਾਂ ਜੀ ਉਹ ਯੂਜ਼ ਨਹੀਂ ਕਰਨੇ, ਅਤੇ ਟੈਲੀਗ੍ਰਾਮ ਬਿਹਤਰ ਐਪਲੀਕੇਸ਼ਨ ਆ। ਚਲੋ ਲਓ ਫਿਰ ਹੁਣ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਤਾਇਆ ਜੀ ਫਿਰ ਗੀਤ ਸੁਣ ਲਈਏ। ਅੱਲਾਹ ਲਾਉਣਾ
ਕਦੇ ਸੂਰਜ ਵਾਂਗੂ ਤਪਦਾ, ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ, ਤਰਸ ਜਾਇਆ ਜਾਂਦਾ ਕਈ ਕਹਿੰਦੇ ਆ ਚਿਹਰਾ ਕਹਿੰਦੇ ਆ ਚਿਹਰਾ ਜਵਾਨ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਨ ਤੇਰੇ ਵਰਗਾ ਮੱਥੇ ਲਾਲਾ ਪੈਰ ਤਰੇ ਤੂੰ ਜਿਹੜੀ ਮਾਟੀ ਤੇ ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ ਤੇ ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ For more information, send us message on info@harmanradio.com.
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਦਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi. Varto Golden Grain Flour milda. Garewal chakki aata, taaza. Ghat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ
ਚੱਲ ਪਿਆ ਤਾਇਆ ਜੀ, ਚੱਲ ਪਿਆ ਇਧਰ ਟੈਲੀਫੋਨ ਵੀ ਆ ਗਿਆ ਜੀ।
ਟੈਲੀਫੋਨ ਆ ਗਿਆ ਤੇ ਕਿਆ ਕਿ ਫਿਰ ਮੇਰੇ ਮੂੰਹ ਵੱਲ ਕੀ ਵੇਖਦੇ ਆ, ਮੇਰੇ ਮੂੰਹ ਨੂੰ ਵੇਖ ਕੇ ਕਿਆ ਕਹਿ ਜਾਣਾ ਇਹ ਆਈ ਹੈ। ਹੈਲੋ, ਚੱਕ ਲਿਆ ਟੀਟੇ ਨੇ ਲੱਗਦਾ ਮੈਨੂੰ ਟੈਲੀਫੋਨ। ਬੱਲੇ ਧੰਨ ਪਾ ਕੇ ਤੇ ਧੰਨ ਪਾ ਕੇ ਦਰਸ਼ਨ ਹੋ ਗਿਆ ਕਹਿਲ ਸਾਹਿਬ ਤੁਹਾਡੇ। ਅੱਜ ਕਹਿੰਦੇ ਨਾ ਤੁਹਾਡੇ ਹੋਏ ਹੈ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੰਘੂਗਾ ਤੇ ਮੇਰੇ ਹਿਸਾਬ ਨਾਲ ਸ਼ਾਮਾਂ ਨੂੰ ਤੁਹਾਡੇ ਇੱਥੇ ਪੈ ਗਈਆਂ, ਸਾਡਾ ਦਿਨ ਵਧੀਆ ਲੰਘੂਗਾ ਇਹ ਸਾਨੂੰ ਗਰੰਟੀ। ਕਿਉਂਕਿ ਸਿਆਣੇ ਅੱਗੇ ਕਹਿੰਦੇ ਧੰਨ ਵਾਲਾ ਬੰਦਾ ਕੋਈ ਮੱਥੇ ਲੱਗ ਜਾਏ ਧੰਨ ਹੀ ਮਿਲਣਾ। ਇਹ ਗੱਲ ਸਹੀ ਹੈ
ਜੀ। ਮੂਹਰੇ ਅਗਲੇ ਨੂੰ ਕੁਛ ਬੋਲਣ ਵੀ ਦਓਗੇ, ਸਤਿ ਸ੍ਰੀ ਅਕਾਲ ਬੁਲਾਣੀ ਹੁੰਦੀ ਅਗਲੇ ਨੇ ਸਾਰਿਆਂ ਨੂੰ, ਤੁਸੀਂ ਜਿਉਂ ਸ਼ਤਾਬਦੀ ਮੰਗੂ ਲੱਗੇ ਹੋ।
ਬਾਬਾ ਪਹਿਲਾਂ ਸਾਨੂੰ ਸਿਫਤਾਂ ਨੇ ਤਾਂ ਪੁਲ ਬੰਨ ਲੈਣ ਦੇ, ਜੇ ਕੋਈ ਬੰਦਾ ਤੇਰੀ ਸਿਫਤ ਲੱਗਾ ਜਾਂ ਕਾਰਨ ਉਹ ਤੁਹਾਨੂੰ ਸੁਣੀ ਨੀ ਗਈ, ਸੁਣੀ ਨੀ ਗਈ ਹਲੇ ਬਸ ਕੋਈ ਤਾਂ ਪਤਾ ਨੀ ਸੁਣ ਹੋਣੀ ਕਿ ਨਹੀਂ ਹੋਣੀ, ਤੂੰ ਸਿਫਤ ਹੀ ਨੀ ਸੁਣਦਾ।
ਪਹਿਲੀ ਗੱਲ ਸਤਿ ਸ੍ਰੀ ਅਕਾਲ ਮਨਦੀਪ ਭਾਜੀ, ਸਤਿ ਸ੍ਰੀ ਅਕਾਲ ਤੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ।
ਹਾਂਜੀ, ਮੈਂ ਤਾਇਆ ਜੀ ਲਈ ਨਾ ਦੋ ਨੌਕਰੀਆਂ ਲੱਭੀਆਂ ਨੇ ਇੰਡੀਆ ਤੇ, ਇੱਕ ਦੇ ਵਿੱਚ ਹੈਗਾ 2 ਲੱਖ ਰੁਪਇਆ ਮਹੀਨੇ ਦਾ ਤੇ ਇੱਕ ਹੈਗਾ 4 ਲੱਖ ਰੁਪਇਆ ਮਹੀਨੇ ਦਾ।
ਦੋ ਵਾਲੀ ਦੇ ਦੇ, 4 ਅਸੀਂ ਰੱਖਣਾ ਕਿਥੋਂ ਆ, ਤੂੰ ਦੋ ਵਾਲੀ ਕਰ ਦੇ।
ਦੋ ਵਾਲੀ ਇਹ ਆ ਬਈ ਰਾਤ ਨੂੰ ਲਾਲਟੈਨ ਫੜ ਕੇ ਸ਼ਤਾਬਦੀ ਦੇ ਮੂਹਰੇ ਭੱਜਣਾ ਗਾ।
ਮੂਹਰੇ ਮੂਹਰੇ ਜਾਣਾ ਕਿ ਮਗਰ ਮਗਰ ਆਉਣਾ?
ਨਾ ਨਾ, ਮੂਹਰੇ ਮੂਹਰੇ ਭੱਜਣਾ। ਉਹ ਡਰਾਈਵਰ ਨੂੰ ਬਲਬ ਫਿਊਜ਼ ਹੋ ਗਿਆ, ਕਹਿੰਦੇ ਬਈ ਉਹ ਲਾਲਟੈਨ ਵਾਲਾ ਬੰਦਾ ਚਾਹੀਦਾ।
ਉਹਨੂੰ ਕਹਿ ਰੁਪਇਆ 50,000 ਰੁਪਏ ਘੱਟ ਦੇ ਦੇਣ, ਮਗਰ ਮਗਰ ਆਵਾਂਗੇ। ਮੂਹਰੇ ਮੂਹਰੇ ਨੀ ਜਾ ਸਕਦੇ।
ਦੂਜੀ ਸੁਣ ਲਾ, ਉਹ ਜਿਹੜੀਆਂ ਬਿਜਲੀ ਵਾਲੀਆਂ ਤਾਰਾਂ ਹੁੰਦੀਆਂ ਨੇ ਉਹਦੇ ਉੱਤੇ ਗਿੱਲੀ ਲੀਰ ਮਾਰਨੀ, ਉਹਦੇ ਤੇ ਉਹ ਕਹਿੰਦੇ ਗਰਦ ਗੁਰਦ ਖਾਸੀ ਜਮਾ ਹੋਗੀ।
ਬਿਜਲੀ ਵਾਲੀ ਜਾਂਦੇ?
ਹਾਂ, ਜਿਹੜੀ ਟ੍ਰੇਨ ਦੇ ਉੱਤੇ ਨੀ ਹੁੰਦੀ ਬਿਜਲੀ ਵਾਲੀ ਤਾਰਾਂ ਨੀ ਲੱਗੀਆਂ ਹੁੰਦੀਆਂ,
ਉਹ ਅਸੀਂ ਕਰ ਲਾਂਗੇ ਕਿਉਂਕਿ ਬਿਜਲੀ ਤਾਂ ਹੁਣ ਆਉਂਦੀ ਨੀ ਗਰਮੀਆਂ ਚ, ਉਹ ਕੰਮ ਅਸੀਂ ਕਰ ਸਕਦੇ ਹਾਂ। ਸਾਨੂੰ ਪੂਰਾ ਕੰਫੀਡੈਂਸ ਆ ਬਈ ਉਹ ਤਾਂ ਤੂੰ ਕਹਵੇ ਦੰਦਾਂ ਨਾਲ ਵੀ ਅਸੀਂ ਦੰਦ ਵੀ ਉਹਦੇ ਚ ਮਾਰ ਕੇ ਤੇ ਅਸੀਂ ਉਹ ਵੱਢ ਸਕਦੇ ਹਾਂ ਤਾਰ। ਉਹ ਸਾਨੂੰ ਪਤਾ, ਉਹ ਭਗਵੰਤ ਮਾਨ ਆਪ ਹੀ ਕਹਿੰਦਾ ਹੁੰਦਾ ਸੀ ਆਪਣੀਆਂ ਕੈਸਟਾਂ ਚ, ਕਹਿੰਦਾ ਬੁੜੀਆਂ ਨੇ ਤੇ ਇਹ ਬਿਜਲੀ ਦੀਆਂ ਤਾਰਾਂ ਨੂੰ ਕੱਪੜੇ ਸੁੱਕਣੇ ਪਾਉਣ ਵਾਲੀਆਂ ਤਾਰਾਂ ਬਣਾ ਲਿਆ, ਉੱਤੇ ਲੀੜੇ ਸੁੱਕਣੇ ਪਾਉਣ ਦਈਆਂ। ਮੈਂ ਕਿਹਾ ਵੀ ਲੈ ਸੋਹਣਿਆ, ਤੈਨੂੰ ਕੀ ਪਤਾ ਸੀ ਵੀ ਇਤਿਹਾਸ ਪਰਤ ਕੇ ਤੇਰੇ ਵੱਲ ਨੂੰ ਹੀ ਆਉਣਾ। ਲਾਈਟ ਮੁੜਦੀ ਨੀ, ਕਿਉਂ? ਉਹਦਾ ਕਿਥੋਂ ਮੀਟਰ ਚੱਲਦਾ ਵਾ? ਇੰਦਰਦੇਵ ਦਾ ਦੇ ਘਰੋਂ ਇਹ ਸੁਣਿਆ, ਬਿਜਲੀ ਤੇ ਗੌਰਮੈਂਟ ਦੀ ਕੋਈ ਆ, ਚਾਹੇ ਉਹ ਬਿਜਲੀ ਵਾਲੀਆਂ ਡਰੇਨਾਂ ਹੋਣ, ਚਾਹੇ ਕੋਈ ਕੱਲ ਨੂੰ ਕਹਿੰਦਾ ਵੀ ਕੋਲਾ ਨੌਕਰੀ ਦੇ ਦੇਗਾ, ਕੋਲਾ ਕੱਢ ਕੇ ਲਿਆਉਣ ਦੀ, ਪਰਸੋਂ ਨੂੰ ਕਹਿੰਦਾ ਵੀ ਜਿਹੜਾ ਉਹ ਕੋਲੇ ਵਾਲਾ ਜਿਹੜਾ ਇੰਜਣ ਆ ਉਹਦੇ ਚੋਂ ਕੋਲੇ ਦੀ ਰਾਖ ਕੱਢ ਕੱਢ ਬਾਹਰ ਸਿੱਟਿਆ ਕਰਨੀ ਆ। ਇਹ ਤਾਂ ਤੂੰ ਨੌਕਰੀਆਂ ਸਾਡੇ ਲਈ ਉਹ ਲੈ ਕੇ ਆਉਣਾ ਵੀ ਜਿਹੜੀਆਂ ਨਹੀਂ ਅਸੀਂ ਕਰੀਏ, ਆਪ ਜਾ ਕੇ ਬਹਿ ਗਿਆ ਮੌਜੀ ਠਾਕਰ ਬਣ ਕੇ।
ਮਨਦੀਪ ਭਾਜੀ,
ਹਾਂਜੀ ਭਾਜੀ,
ਫੋਨ ਕਰ ਲਵਾਂ ਕੱਟਣ ਤੋਂ ਪਹਿਲਾਂ। ਗਾਣਾ ਮੈਂ ਕਹਿ ਰਿਹਾ ਸੀ ਉਹ ਦਲਜੀਤ ਦੋਸਾਂਝ ਦਾ ਲਾ ਦਿਓ, ਪੰਜਾਬ 84।
ਮੈਂ ਹਾਵਾਂਗਾ
ਪਿੰਡ ਦੀ ਨਹਿਰ ਨੂੰ।
ਪੰਜਾਬ 1984 ਦੇ ਵਿੱਚੋਂ ਕਿਹੜਾ ਇੱਕ ਤੇ ਸਵਾਹ ਬਣ ਕੇ ਹੈਗਾ, ਸਵਾਹ ਬਣ ਕੇ
ਉਹੀ ਲਾ ਦੇ।
ਨਹੀਂ ਇਹ ਲੈਣਾ ਕਿ ਜੋ ਹੋਰ ਕੋਈ ਭਾਜੀ ਦੱਸ ਦਿਓ,
ਆਹੀ ਲਾ ਦਿਓ ਬਸ, ਉਹ ਸਿੱਧੂ ਮੂਸੇ ਵਾਲੇ ਲਈ। ਹੋਰ ਤਾਂ ਕੀ ਆ ਭਾਜੀ,
ਨਹੀਂ ਬਹੁਤ ਸੋਹਣਾ ਗੀਤ ਆ ਉਹ, ਇਹਦਾ ਪੱਖੀ ਲੱਗੇ ਮਗਰੋਂ ਬਾਈ ਸਾਨੂੰ ਪਹਿਲਾਂ ਕਰਕੇ ਨਾ ਮਜ਼ਾਕ ਮਛਰੀ ਤੇ ਸਾਨੂੰ ਭਾਵਕ ਜਿਹਾ ਬੜਾ ਕਰ ਲੈਂਦਾ ਹੈ ਇਹ, ਮੈਂ ਸਮਝਦਾ।
ਫਿਰ ਮੈਨੂੰ ਦੋ ਗੱਲਾਂ ਹੋਰ ਦੱਸਦਾ, ਅਸਲ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਬਈ ਆਹਦੇ ਕਰਕੇ ਮਾਰਿਆ ਇਹਦੇ ਕਰਕੇ, ਸਿੱਧੂ ਮੂਸੇ ਵਾਲੇ ਨੂੰ ਯੂਟਿਊਬ ਤੋਂ 25 ਕਰੋੜ ਸਾਲ ਦਾ ਮਿਲਦਾ ਸੀਗਾ।
25 ਕਰੋੜ ਸਾਲ ਦਾ?
ਹਾਂ, ਤੇ 4.5 ਕਰੋੜ ਉਹਨੇ ਟੈਕਸ ਭਰਿਆ ਸੀਗਾ।
ਅੱਛਾ,
4.5 ਕਰੋੜ ਰੁਪਈਆ।
ਓਹੋ,
ਇਹ ਚੀਜ਼ਾਂ ਵੀ ਬਹੁਤ ਮਾਇਨੇ ਰੱਖਦੀਆਂ ਨੇ, ਜਿਹੜੇ ਆ ਗੈਂਗਸਟਰ ਗੁੰਗਸਟਰ ਹੁੰਦੇ ਨੇ ਇਹਨਾਂ ਨੂੰ ਵੀ ਇਹ ਚੀਜ਼ਾਂ ਵੀ ਚੁਗਦੀਆਂ ਨੇ, ਤੇ ਜਿਹੜਾ ਬੰਦਾ 25 ਕਰੋੜ ਕਮਾ ਰਿਹਾ 4.5 ਕਰੋੜ ਟੈਕਸ ਭਰ ਰਿਹਾ, ਤਾਂ ਅਗਲੇ ਕਿਵੇਂ ਚੁੱਪ ਬੈਠਣਗੇ?
ਅਸਲ ਦੇ ਵਿੱਚ ਜਿਹੜਾ ਹੁਣ ਮੈਂ ਕੱਲ ਵੀ ਗੱਲ ਕੀਤੀ ਸੀ ਇਹ ਜਿੰਨਾ ਅੰਡਰ ਵਰਲਡ ਆ ਇਹ ਬੰਬਈ ਦੀਆਂ ਫਿਲਮਾਂ ਦੀ ਬਦੌਲਤੀ ਆ। ਉਹ ਰੋਟੀ ਇਹਨਾਂ ਤੋਂ ਖਾਂਦੇ ਹੀਰੋਆਂ ਦੇ ਕੋਲ ਤੇ ਇਹਨਾਂ ਨੇ ਸੋਚਿਆ।
ਦੂਜੀ ਗੱਲ ਹੈ ਜੀ, ਹੋਰ ਸੁਣ ਲਓ ਇੱਕ ਗੱਲ ਹੋਰ ਦੱਸਦਾ ਫਿਰ ਤੁਹਾਡੀ ਗੱਲ ਸੁਣਦਾ। ਆ ਜਿਹੜਾ ਬਿਸਨੋਈ ਆ ਜਿਹੜਾ ਤਿਹਾੜ ਜੇਲ ਦੇ ਵਿਚ ਬੰਦਾ, ਲੋਕਾਂ ਦੇ ਮਾਵਾਂ ਦੇ ਕੱਲੇ ਕੱਲੇ ਪੁੱਤ ਤਾਂ ਮਾਰ ਦਿੰਦਾ, ਹੁਣ ਆਪ ਭੱਜਿਆ ਫਿਰਦਾ ਗਾ ਕੋਰਟਾਂ ਦੇ ਵਿਚ ਪਾ ਰਿਹਾ ਗਾ ਕਿ ਮੈਨੂੰ ਪੰਜਾਬ ਪੁਲਿਸ ਲੈ ਕੇ ਜਾਊਗੀ, ਬਈ ਮੈਨੂੰ ਉਹ ਐਨਕਾਊਂਟਰ ਨਾ ਕਰਦੇ, ਇਹ ਨਾ ਕਰਦੇ, ਮੇਰੀ ਜੇਲ ਦੇ ਸੁਰੱਖਿਆ ਵਧਾਓ। ਬਈ ਜੇ ਤੂੰ ਏਡਾ ਹੀ ਦਲੇਰ ਸੀਗਾ ਤਾਂ ਕੱਲਾ ਆ ਕੇ ਮਿਲਦਾ।
ਹੁਣ ਪਾਣੀ ਵਾਲੀਆਂ ਟੱਟੀਆਂ ਲੱਗੀਆਂ, ਮੈਨੂੰ ਪਤਾ ਦੱਸਿਆ ਮੈਨੂੰ ਭਾਈ ਦੇ ਮੁੰਡੇ ਨੇ ਵੀ ਹੁਣ ਇਦਾਂ ਮੌਕਾ ਮਾਰਦਾ। ਮੈਂ ਕਿਹਾ ਜਦੋਂ ਜਾਨ ਤੇ ਆਉਂਦੀ ਹੈ ਚੰਗੇ ਚੰਗੇ ਖੱਬੀ ਖਾਂ ਮੌਕਾ ਆ ਜਾਂਦੇ ਆ, ਉਹ ਕਿਹੜੇ ਬਾਗ ਦੀ ਮੂਲੀ ਆ। ਡਰ ਸਭ ਨੂੰ ਹੁੰਦਾ ਮੌਤ ਤੋਂ, ਸਾਰੇ ਡਰਦੇ। ਹੁਣ ਉਹਨੂੰ
ਮੈਂ ਤਾਂ ਸਿੱਧੂ ਮੂਸੇਵਾਲੇ ਨੂੰ ਸਲੂਟ ਕਰਦਾ, ਜਿਹੜਾ ਬੰਦੇ ਨੂੰ 8 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਫਿਰ ਵੀ ਬੰਦਾ ਦਲੇਰੀ ਨਾਲ ਫਿਰਦਾ ਰਿਹਾ ਤੇ ਦਲੇਰੀ ਨਾਲ ਹੀ ਗਿਆ ਦੁਨੀਆ ਤੋਂ, ਪਿੱਠ ਲਿਖਾ ਕੇ ਨੀ ਗਿਆ। ਦੋ ਫਾਇਰ ਕੀਤੇ, ਜੋ ਵੀ ਆ ਕੀਤੇ ਨੇ ਅਗਲੇ ਨੇ।
ਉਹਨੇ ਇਹ ਗੱਲ ਉਹਦੀ ਸੱਚੀ ਆ, ਇਹ ਗੱਲ ਮੈਂ ਤੇਰੇ ਨਾਲ ਸਹਿਮਤ ਆ ਵੀ ਉਹ ਆਖਰ ਤੱਕ ਇਹ ਨੀ ਵੀ ਫੜਾ ਮਾਰਦਾ ਰਿਹਾ ਗਾਣਿਆਂ ਚ, ਤੇ ਜਦੋਂ ਕਿਸੇ ਨੇ ਧਮਕੀ ਦਿੱਤੀ ਤੇ ਮਿਹਨਤਾਂ ਹੀ ਕਰ ਉੱਠਿਆ। ਉਹ ਬੜਕਾਂ ਉਦੋਂ ਵੀ ਉਹਦੀਆਂ ਮਾਰਦਾ ਸੀ, ਭਾਵੇਂ ਲੋਕ ਕਹਿੰਦੇ ਹੋਣਗੇ ਵੀ ਮੂਰਖਤਾ ਹੀ ਆ। ਦੇਖੋ ਮੈਂ ਮੰਨ ਲਓ ਵੀ ਇੱਥੇ ਗੱਲਾਂ ਮਾਰਾਂ ਬਹੁਤ ਵੱਡੀਆਂ ਵੱਡੀਆਂ, ਤੇ ਮੈਨੂੰ ਕੋਈ ਟੈਲੀਫੋਨ ਆਵੇ ਤੇ ਮੈਂ ਪੈਰੀ ਡਿੱਗ ਜਾਵਾਂ, ਤੇ ਤੈਨੂੰ ਕੀ ਲੱਗਦਾ ਫਿਰ ਮੈਨੂੰ ਛੱਡ ਦੇਣਗੇ? ਮਾਰਨ ਵਾਲਿਆਂ ਨੇ ਤਾਂ ਮਾਰ ਹੀ ਦੇਣਾ, ਮਿਹਨਤਾਂ ਕਰ ਲਓ ਭਾਵੇਂ ਤੁਸੀਂ ਕੁਛ ਕਰ ਲਓ, ਉਹ ਤਾਂ ਗੱਲ ਹੈਗੀ ਔਖੀ। ਤੁਸੀਂ ਮਿਹਨਤਾਂ ਕਰਕੇ ਛੁੱਟ ਨਹੀਂ ਸਕਦੇ, ਪਰ ਉਹ ਜਿਹੜਾ ਤੁਹਾਡਾ ਰੋਹਬ ਹੁੰਦਾ, ਤੁਹਾਡੀ ਜਿਹੜੀ ਇੱਕ ਬਣਿਆ ਹੁੰਦਾ ਗੱਲਬਾਤ, ਉਹ ਫਿਰ ਜ਼ੀਰੋ ਹੋ ਜਾਂਦੀ ਤੁਹਾਡੀ ਗੱਲ। ਹੋਰ ਕੋਈ ਨਹੀਂ ਇੱਥੇ, ਕੋਈ ਨਹੀਂ ਕੋਈ ਕਿਸੇ ਨੂੰ ਛੱਡਦਾ। ਜੇ ਤੇ ਮੈਂ ਤਾਂ ਇਹ ਵੀ ਕਿਹਾ ਕਈਆਂ ਨੂੰ, ਮੈਂ ਕਿਹਾ ਵੀ ਜੇ ਸਿੱਧੂ ਮਾਫੀਆਂ ਮੰਗ ਲੈਂਦਾ ਅੰਡਰ ਵਰਲਡ ਵਾਲਿਆਂ ਤੋਂ, ਤੈਨੂੰ ਕੀ ਲੱਗਦਾ ਸੀ ਅੰਡਰ ਵਰਲਡ ਵਾਲਿਆਂ ਨੇ ਛੱਡ ਦੇਣਾ ਸੀ? ਇਹ ਡੋਨ ਡੂਨ ਤੇ ਜਿਹੜੇ ਮਗਰਾਂ ਚ ਪੈ ਜਾਂਦੇ ਫਿਰ ਪੈ ਜਾਂਦੇ। ਹਾਂ ਏਦਾਂ ਜ਼ਰੂਰ ਆ ਵੀ ਪੈਸੇ ਦੇਈ ਜਾਂਦਾ ਤਾਂ ਭਾਵੇਂ ਬਚਿਆ ਰਹਿੰਦਾ। ਸਹੀ ਗੱਲ
ਜੀ, ਹੁਣ ਪੈਸੇ ਵੀ ਕਿੰਨਾ ਟਾਈਮ ਅਗਲਾ ਦੇਈ ਜਾਊ ਮੈਨੂੰ, ਇੱਕ ਗੱਲ ਦੱਸੋ। ਕਹਿੰਦੇ ਰੋਜ਼ ਰੋਜ਼ ਮਰਨ ਨਾਲੋਂ ਤਾਂ ਮੌਤ ਇੱਕ ਵਾਰ ਆਈ ਚੰਗੀ।
ਉਹ ਮੈਂ ਤਾਂ ਭਾਜੀ ਦਾ ਮੁੰਡਾ ਕਹਿੰਦਾ ਵੀ ਹੁਣ ਮਨਕੈਰ ਤੌਲਖ ਦੁਆਲੇ ਹੋਏ ਆ, ਕਹਿੰਦੇ ਵੀ ਹੁਣ ਉਹਨੂੰ ਚੱਕਣਾ, ਉਹਦੀਆਂ ਪਾਈ ਜਾਂਦੇ ਆ ਵੀ ਸੁਣਿਆ ਤੂੰ ਹੁਣ ਬਚ ਲਈ, ਵਾਰੀ ਤੇਰੀ ਵੀ ਆਉਣ ਵਾਲੀ ਆ, ਇਦਾਂ ਇਦਾਂ। ਮੈਂ ਕਿਹਾ ਉਹ ਵਿਚਾਰਾ ਜਿੱਡਾ ਮਰਜ਼ੀ ਕੋਈ ਹੋਵੇ ਤਕੜਾ ਖੱਬੀ ਖਾ ਗਿਆ ਉਹਨਾਂ ਨਾਲ ਹੋਵੇ, ਜਦੋਂ ਕਿਸੇ ਦਾ ਉਸ ਬਰਾਂਚ
ਕੱਲ ਦੀ ਇੱਕ ਵੀਡੀਓ ਚੱਲਦੀ ਆ ਕਿਰਪਾਨ ਚੀਮੇ ਦੀ, ਉਹ ਜਿਹੜਾ ਸਿੰਗਰ ਤੇ ਫਿਲਮ, ਇੱਕ ਦੋ ਫਿਲਮਾਂ ਵੀ ਆਈਆਂ ਨੇ ਉਹਦੀਆਂ,
ਕਿਸੇ
ਤੋਂ ਉਹਨੇ 25 ਲੱਖ ਫੜਿਆ ਤੇ ਉਹ ਫੋਨ ਕਰਵਾ ਰਿਹਾ ਉਹ ਤੋਂ ਜਿਹੜਾ ਜਿਹਨੇ ਜ਼ਿੰਮੇਵਾਰੀ ਲਿੱਤੀ ਆ ਕੈਨੇਡਾ ਤੋਂ ਇਹਦੀ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ, ਉਹ ਤੋਂ ਫੋਨ ਕਰਵਾਇਆ ਉਹ ਬੰਦੇ ਨੇ, ਰਿਕਾਰਡਿੰਗ ਕਰਕੇ ਕੱਲ ਗਾਹ ਪਾ ਗਿਆ, ਉਹਦੀ ਵੀਡੀਓ ਦਿਖਾ ਰਹੇ ਨੇ ਹੁਣ ਜੇਲ ਦੇ ਵਿੱਚ।
ਆਹ ਮੈਨੂੰ ਪਤਾ ਲੱਗਾ, ਉਹ ਵੀ ਬਾਡੀ ਬਿਲਡਰ ਜਿਹਾ ਜਿਹੜਾ ਆਈ ਤੇ ਆਪਣੇ ਮੁਲਾਕਾਤ ਵੀ ਕੀਤੀ ਖਰੇ, ਉਹ ਤਾਂ ਕਹਿੰਦਾ ਮਤਲਬ ਹੈ ਥੋੜਾ ਜਿਹਾ ਗੁੱਸੇ ਖੋਰਾ ਥੋੜਾ ਜਿਹਾ ਗੁੱਸੇ ਖੋਰਾ। ਇਹ ਤਾਂ ਜੀ ਹੈ ਗੱਲ ਆਈ ਹੈ, ਕਿਤੇ ਫੜਿਆ ਗਿਆ ਉਹਦੀ ਜਿਹੜੀ ਆ ਗ੍ਰਿਫਤਾਰੀ ਹੋਈ ਆ ਤੇ ਉਹਨੇ ਵੀ ਬਿਆਨ ਦਿੱਤੇ ਸੀ। ਉਹ ਭਰਾਵਾ ਪਤਾ ਨੀ ਮੈਨੂੰ ਤਾਂ ਸਮਝ ਨੀ ਆਉਂਦੀ ਹਵਾ ਦੇ ਬੁੱਲੇ ਕਿਹੜੇ ਚੱਲ ਪਏ ਇੱਧਰ ਪੰਜਾਬ ਵੱਲ ਨੂੰ। ਜਿਹੜਾ ਪੰਜਾਬ ਜੇ ਤੋਂ ਕਾਬਲ ਕੰਧਾਰ ਡਰਦਾ ਸੀ ਉਹ ਹੋ ਕਿਹੜੇ ਕੰਮਾਂ ਨੂੰ ਗਿਆ ਮੈਨੂੰ ਤੇ ਇਸ ਗੱਲ ਦੀ ਹੁਣ ਹੈਰਾਨੀ ਬੜੀ ਹੁੰਦੀ ਆ। ਬਈ ਕਹਿਲ ਸਾਹਿਬ ਜਦੋਂ ਤੇ ਕੋਈ ਇਤਿਹਾਸ ਪੜ੍ਹੀਏ ਤੇ ਜੇ ਅੱਜ ਨਾਲ ਤੁਲਨਾ ਕਰੀਏ ਤੇ ਸਾਨੂੰ ਆਪਣੇ ਆਪ ਤੋਂ ਹੀ ਸ਼ਰਮ ਆ ਜਾਣੀ ਵੀ ਅਸੀਂ ਬਣੇ ਕੀ ਫਿਰਦੇ ਹੁਣ, ਕਿਹੜੇ ਅਸੀਂ ਸੀ ਕੀ ਅਸੀਂ ਬਣ ਗਏ ਆ। ਤੇ ਫੁਕਰ ਪੁਣੇ ਦੇ ਵਿੱਚ ਦੇਖ ਲਓ ਵੀ ਕਿੱਥੇ ਤੱਕ ਆ ਪਹੁੰਚਿਆ, ਕੋਈ ਕੁਖ ਕਰੀ ਜਾਂਦਾ ਕੋਈ ਕੁਖ।
ਮੈਂ ਤਾਂ ਇੱਕ ਗੱਲ ਕਹਿੰਦਾ ਆ ਬਿਸਨੋਈ ਨੂੰ ਦੇਖ ਕੇ ਜਿਹੜੇ ਆ ਮੂਰੇ ਵੱਡੇ ਚੌੜੇ ਨਵੇਂ ਨਵੇਂ ਗੈਂਗਸਟਰ ਬਣਨ ਨੂੰ ਫਿਰਦੇ ਨੇ ਮੁੰਡੇ, ਇਹਨਾਂ ਨੂੰ ਸ਼ਰਮ ਨੀ ਚਾਹੀਦੀ। ਬਿਸਨੋਈ ਦਾ ਹੁਣ ਕਹਿੰਦੇ ਨਾ ਬੁਰਾ ਹਾਲ ਹੋਇਆ ਪਿਆ ਗਾ, ਬਈ ਉਹਨੂੰ ਡਰ ਆ ਵੀ ਮੈਨੂੰ ਕਦੇ ਵੀ ਐਨਕਾਊਂਟਰ ਤੇ ਮਾਰ ਸਕਦੇ ਨੇ, ਫਲਾਨਾ ਕਰ ਸਕਦੇ ਨੇ, ਬਈ ਕਾਹਦਾ ਹੈ ਫਿਰ ਬਹਾਦਰ ਕਾਹਦਾ ਹੋਇਆ?
ਉਹ ਬਹਾਦਰੀਆਂ ਤੇ ਕਹਿ ਦੇ ਤਾਂ ਮਾਰ ਉਹਨਾਂ ਦੇਣਾ ਹੀ ਆ, ਇਹ ਤੂੰ ਹੁਣ ਭੁੱਲ ਗਿਆ ਵੀ ਜੇ ਉਹ ਛੱਡ ਦੇਣਗੇ। ਇਹਨਾਂ ਨੇ ਸੁਖਾ ਕਾਲਵਾਂ ਵੀ ਇਦਾਂ ਮਾਰ ਛੱਡਿਆ, ਇਹ ਭਾਵਾਂ ਹੁਣ ਮੰਨਣ ਕਿਆ ਨਾ ਮੰਨਣ, ਉਹਨੇ ਵੀ ਹੱਥ ਬੜੀ ਚੱਕੀ ਸੀ ਤੇ ਉਹਨਾਂ ਨੂੰ ਪਤਾ ਸੀ ਵੀ ਜੇਲਾਂ ਚ ਕਦੇ ਕੁੱਟ ਕੇ ਵੀਡੀਓ ਬਣਾ ਲਈ ਕਦੇ ਇਹ ਭੱਜ ਗਿਆ। ਉਹ ਜਿੰਨੀ ਬਦਨਾਮੀ ਪੁਲਿਸ ਦੀ ਹੋਈ ਉਹਨਾਂ ਨੇ ਕਿਹਾ ਹੋਣਾ ਵਾ ਵੀ ਚਲੋ ਨਾ ਤਾਂ ਮਗਰੋਂ ਫਲਾਨਿਆਂ ਦੇ ਲੱਗ ਗਿਆ ਜੀ ਗੌਂਡਰ ਦਾ ਤੇ ਫਲਾਨੇ ਦਾ, ਤੇ ਕਿਤੇ ਨਾ ਕਿਤੇ ਸ਼ਹਿ ਹੁੰਦੀ ਆ ਇਹਦੀ, ਚੀਜ਼ਾਂ ਥੋੜੀਆਂ ਬਹੁਤੀਆਂ ਨਾ ਇਹ ਰਲੀਆਂ ਮਿਲੀਆਂ ਹੀ ਹੁੰਦੀਆਂ ਜੇ ਤੁਸੀਂ ਧਿਆਨ ਨਾਲ ਦੇਖੋਗੇ ਬਈ ਜਦ ਜਿਹੜੀ ਚੀਜ਼ ਅੱਤ ਕਰਾ ਦਿੰਦੇ ਨਾ ਫਿਰ ਉਹਦਾ ਅੰਤ ਖੇਤੀ ਕਰਾ ਦਿੰਦੇ ਅਗਲੇ
ਸਿੱਧੂ ਮੂਸੇ ਵਾਲੇ ਨੂੰ ਮਾੜਾ ਜਿਹਾ ਵੀ ਹੋਰ ਮੌਕਾ ਮਿਲ ਜਾਂਦਾ ਨਾ ਉਹਨੇ ਜਿਹੜੇ ਆਏ ਸੀਗੇ ਇੱਕ ਅੱਧਾ ਤਾਂ ਉਹਨੇ ਲੁੜਕਾ ਦੇਣਾ ਸੀ
ਦੇਖੋ ਮੈਂ ਤੇ ਇਹ ਸੋਚਦਾ ਵੀ ਦੇਖੋ ਚਲੋ ਜੇ ਤੁਸੀਂ ਹੋ ਹੀ ਇਸ ਕੰਮ ਤੇ ਗਏ ਆ ਫਿਰ ਉਹਨੂੰ ਟੈਲੀਫੋਨ ਕਰਕੇ ਕਹਿੰਦੇ ਵੀ ਆ ਜਾ ਪੁੱਤ ਤੇਰੇ ਅਸੀਂ ਮਗਰ ਆਉਣ ਲੱਗੇ ਆ ਵੀ ਜੇ ਇੰਨੀ ਪਾਵਰ ਹੈਗੀ ਆ ਤੂੰ ਵੀ ਲਾਇਆ ਬੰਦੇ ਆਪਦੇ ਤੇ ਅਸੀਂ ਵੀ ਆ ਚੱਲੇ ਆ ਫੇਰ ਹੁੰਦਾ ਸਵਾਦ ਫੇਰ ਉਹ ਇਹ ਮਰ ਜਾਂਦਾ ਉਹ ਮਰ ਜਾਂਦੇ ਫੇਰ ਬੰਦਾ ਮੰਨਦਾ ਵੀ ਲਲਕਾਰ ਕੇ ਆਏ ਆ ਅਗਲਾ ਵੀ ਆਪਣੀ ਤਿਆਰੀ ਚ ਆਇਆ ਉਹ ਵੀ ਆਪਣੀ ਤਿਆਰੀ ਚ ਆਇਆ ਫੇਰ ਤੇ ਕਹਿਣ ਵਾਲੇ ਗੱਲਾਂ ਵੀ ਕਰ ਸਕਦੇ ਸੀ ਵੀ ਇਹ ਸਿਆਣਾ ਹੁੰਦਾ ਨਾ ਜਾਂਦਾ ਭਾਈ ਵੀ ਜਾਂ ਉਹ ਆਹ ਨਾ ਕਰ ਲੈਂਦਾ ਫੇਰ ਤੇ ਬਰਾਬਰ ਦੀਆਂ ਅਗਲਾ ਵੀ ਚਲਾਉਂਦਾ ਤੁਸੀਂ ਏਦਾਂ ਤੇ ਫਿਰ ਮੈਂ ਪਹਿਲਾਂ ਵੀ ਦੱਸਿਆ ਏਦਾਂ ਤੇ ਤੁਸੀਂ ਭਾਵਾਂ ਕਿੱਡਾ ਵੀ ਬੰਦਾ ਤਕੜਾ ਕਿਉਂ ਨਾ ਹੋਵੇ ਤੇ ਤੁਸੀਂ ਉਹਨੂੰ ਗੋਲੀ ਭਾਵਾਂ ਰੁਸਤਮੇ ਹਿੰਦ ਕਿਉਂ ਨਾ ਹੋਵੇ ਤੁਸੀਂ 15-20 ਬੰਦਿਆਂ ਨੂੰ ਵੀ ਉਹ ਲਾਗੇ ਨਾਲ ਲੱਗਣ ਦਾ ਗੋਲੀ ਤੇ ਭਾਈ ਉਹ ਗੋਲੀ ਦਾ ਉਹਦਾ ਕੀ ਮੁਕਾਬਲਾ
ਗੋਲੀ ਤਾਂ ਤਾਇਆ ਜੀ ਚਾਹੇ ਕਿਲੋਮੀਟਰ ਕੀ 5 ਕਿਲੋਮੀਟਰ ਦੂਰੋਂ ਵੀ ਚਲਾ ਸਕਦੇ ਆ ਜੀ ਬੰਦੂਕਾਂ ਨੇ ਬਈ ਨਿਸ਼ਾਨਾ ਲਾਣਾ ਹੋਵੇ ਮਾਰਨਾ ਉਹ ਮਾਰਨਾ ਕਾਹਦਾ ਮਾਰਨਾ ਕਾ ਵੀ ਅਗਲੇ ਨੂੰ ਪਤਾ ਵੀ ਨਹੀਂ ਲੱਗਿਆ
ਦੇਖੋ ਉਹਦਾ ਮੈਂ ਹੋਰ ਕੀ ਕਹਿਣਾ ਕਹਿੰਦੇ ਜੀ ਗੋਲੀ ਵੀ ਦਲੇਰੀ ਨਾਲ ਚੱਲਦੀ ਆ ਗੱਲ ਦਲੇਰੀ ਦੀ ਨਹੀਂ ਗੋਲੀ ਤਾਂ ਨਸ਼ਾ ਖਾ ਕੇ ਤੂੰ ਮਾੜੀ ਮੋਟੀ ਨਾ ਕੋਈ ਵੀ ਚੀਜ਼ ਖਾ ਕੇ ਵੇਖ ਲਈ ਅਵਲ ਤਾਂ ਰੱਬ ਕਰੇ ਏਦਾਂ ਦਾ ਕੰਮ ਕੋਈ ਕਰੇ ਹੀ ਨਾ ਤੇ ਨਾ ਕਰਿਓ ਹੀ ਪਰ ਤੂੰ ਕੋਈ ਨਸ਼ੇ ਵਾਲੀ ਕੋਈ ਵੀ ਚੀਜ਼ ਆਓ ਚਾਹੇ ਭੰਗ ਵਾ ਫੀਮ ਆ ਡੋਡਾ ਵਾ ਜਾਂ ਕੋਈ ਵੀ ਨਸ਼ਾ ਤੇ ਧਰਮ ਨਾਲ ਤੇਰਾ ਤੈਨੂੰ ਜੋ ਕਿਸੇ ਨੇ ਕਹਿ ਦੇਣਾ ਜਾਂ ਗੋਲੀ ਚਲਾ ਦੇ ਤੇਰਾ ਐਂ ਚਿੱਤ ਕਰਨਾ ਵੀ ਲੈ ਚਲਾ ਦੇਣੇ ਇਹ ਕਿਹੜੀ ਕੋਈ ਗੱਲ ਆ ਤੇ ਇਹਦਾ ਮਤਲਬ ਦਲੇਰੀ ਉਹ
ਇੰਨਾ ਤੁਸੀਂ ਕਿਉਂ ਕਹਿ ਰਹੇ ਹੋ ਆ ਜਿਹੜੇ ਵਿਆਹਾਂ ਦੇ ਵਿੱਚ ਜਦੋਂ ਹੁੰਦੇ ਨੇ ਨੱਚਦੇ ਨੇ ਜਦੋਂ ਗੋਲੀਆਂ ਚਲਾਉਂਦੇ ਨੇ ਪੀਕੇ ਚਲਾਉਂਦੇ ਨੇ ਉਹ ਕਿਹੜਾ ਸੋਫੀ ਚਲਾਉਂਦੇ ਨੇ
ਮੈਂ ਉਹੀ ਤੇ ਗੱਲ
ਜਦੋਂ ਲੱਗਦੀ ਆਰਕੈਸਟਰਾ ਵਾਲੀ ਕੁੜੀ ਨੂੰ ਲੱਗੀ ਸੀ ਇੱਕ ਨੂੰ ਡੀਜੇ ਵਾਲੇ ਨੂੰ ਲੱਗੀ ਕੈਮਰੇ ਵਾਲੇ ਨੂੰ ਲੱਗੀ
ਮੈਂ ਗੱਲ ਤੇ ਕਹਿ ਸਭ ਉਹੀ ਕਰਦਾ ਵਾ ਵੀ ਇਹ ਚ ਦਲੇਰੀ ਥੋੜਾ ਫੇਰ ਨਸ਼ਾ ਬੋਲਦਾ ਦਲੇਰੀ ਤੋਂ ਹੁੰਦੀ ਸੋਫੀ ਚਲਾ ਕੇ ਦਿਖਾਉਣ ਸੋਫੀ ਚਲਾ ਕੇ ਦਿਖਾਉਣ ਤਾਂ ਫੇਰ ਮੰਨਿਆ ਦਲੇਰੀ ਉਹ ਰੱਜੇ ਹੋਏ ਬੰਦੇ ਨੂੰ ਤਾਂ ਤੂੰ ਕਿਸੇ ਓਦਾਂ ਦੇ ਨੂੰ ਫੜਾ ਦੇ ਜਿਹੜਾ ਥੱਪੜ ਨਾ ਹੀ ਡਰਦਾ ਉਹਨੇ ਵੀ ਚਲਾ ਦੇਣੀਆਂ ਗੋਲੀਆਂ ਉਹ ਸੁਰਤੇ ਜੀ ਨੀ ਸਾਰੀਆਂ ਗੱਲਾਂ ਦੀ ਇੱਕੋ ਹੀ ਜੀ ਮੈਂ ਤੇ ਕਹਿਣਾ ਆਪਾਂ ਤੇ ਇਹ ਕਹਿਣਾ ਚਾਹੁੰਦੇ ਆ ਬਸ ਬਈ ਇਹ ਜਿਹੜਾ ਕਲਚਰ ਪੰਜਾਬ ਚ ਫੈਲ ਗਿਆ ਨਾ ਇਹ ਗੈਂਗਸਟਰਾਂ ਵਾਲਾ ਇਹ ਕਲਚਰ ਬਹੁਤ ਬੁਰਾ ਇਹ ਰੀਸਾਂ ਕਰਦੇ ਆ ਬੰਬੇ ਦੇ ਡੋਨਾਂ ਦੀਆਂ ਵੀ ਅਸੀਂ ਸਿੰਗਰਾਂ ਤੋਂ ਪੈਸੇ ਲਵਾਂਗੇ ਤੇ ਆਪਣੀ ਮੌਜਾਂ ਮਾਣਾਂਗੇ ਇਹ ਜਿਹੜਾ ਕਲਚਰ ਇਹਨਾਂ ਨੇ ਬਣਾ ਲਿਆ ਨਾ ਇਹ ਬਹੁਤ ਗੰਦਾ ਇਹ ਕਲਚਰ ਸਾਰਿਆਂ ਨੂੰ ਤੰਗ ਕਰੂਗਾ ਕੱਲਾ ਸਿੰਗਰਾਂ ਨੂੰ ਨਹੀਂ ਇਹ ਨਹੀਂ ਹੁਣ ਕੱਲ੍ਹ ਨੂੰ ਸਿੰਗਰ ਮਰੀ ਜਾਣ ਆਪਾਂ ਕਹਿਣਾ ਸਾਨੂੰ ਕੀ ਲੱਗੇ ਤੇ ਆਮ ਬੰਦਿਆਂ ਨੂੰ ਵੀ ਸਤਾਉਣ ਲੱਗ ਪੈਣਗੇ ਮਗਰੋਂ ਕਿਉਂਕਿ ਜਿਹਨਾਂ ਦੇ ਮੂੰਹ ਲਹੂ ਲੱਗ ਜਾਏ ਫਿਰ ਉਹ ਬਚਦਾ
ਦੋ ਗੱਲਾਂ ਕਹਿ ਕੇ ਮੈਂ ਫੋਨ ਰੱਖੂਗਾ ਟਾਈਮ ਜ਼ਿਆਦਾ ਹੋ ਰਿਹਾ ਗਾ ਦੇਖੋ ਇੱਕ ਤਾਂ ਕਰਤਾਰ ਚੀਮੇਨ ਦਾ ਜਿਹੜਾ ਰੌਲਾ ਪਿਆ ਬਈ ਉਹਨੇ ਫੋਨ ਕਰਾਇਆ ਉਹ ਜਿਹਤੋਂ ਫੋਨ ਕਰਾਇਆ ਉਹਨੂੰ ਵੀ ਤਾਂ 4 ਪੈਸੇ ਦਿੱਤੇ ਹੀ ਹੋਣਗੇ ਤੂੰ ਬਈ ਜਿਹਦੇ ਦੇਣੇ ਨੇ ਉਹਨੂੰ ਦੇ ਕੇ ਚੁੱਪ ਕਰਾ ਲਾ ਭਾਈ ਮੇਰੇ ਕੋਲ ਅੱਜ ਇੰਨੇ ਨੇ ਲੈ ਲਾ
ਉਹ ਗੱਲ
ਤੂੰ ਐਵੇਂ ਉਹ ਤੋਂ ਫੋਨ ਕਰਵਾ ਕੇ ਨੇ ਆਪ ਵੀ ਹੋ ਰਿਹਾ ਤੇ ਦੂਜੀ ਗੱਲ ਤਾਂ ਜੀ ਸਿੱਧੂ ਮੂਸੇ ਵਾਲੇ ਨੂੰ ਸਲੂਟ ਮੈਂ ਤਾਂ ਕਰਦਾ ਮਰਨ ਤੋਂ ਬਾਅਦ ਵੀ ਆ ਜਿਹੜੇ ਗੈਂਗਸਟਰ ਨੇ ਬਿਸਨੋਈ ਬੁਸਨੋਈ ਮਾਰ ਗਿਆ ਕਹਿੰਦੇ ਨੇ ਮੋਕ ਕੱਢਣ ਲਾ ਦਿੱਤੀ ਉਹਨੇ ਬਈ ਕਿੰਨਾ ਡਰ ਉਹਨਾਂ ਨੂੰ ਦੇਖ ਲਓ ਬਈ ਇਹਨੇ ਮਰਨ ਤੋਂ ਬਾਅਦ ਵੀ ਅਸੀਂ ਵੀ ਮਰਾਂਗੇ ਸਾਨੂੰ ਵੀ ਖਤਰਾ ਪਤਾ ਉਹਦੀ ਮੌਤ ਤੋਂ ਵੀ ਇਹਨਾਂ ਨੂੰ ਡਰ ਲੱਗ ਰਿਹਾ
ਪਟੀਸ਼ਨਾਂ ਪਾਉਂਦੇ ਆ ਵੀ ਸਾਨੂੰ ਇਹ ਕਨਕਾਊਂਟਰ ਹੋ ਜਾਊਗਾ ਗੱਲ ਜਿਹੜੀ ਸਹੀ ਹੈ ਹੁਣ ਇਹਦੇ ਚ ਉਹਦੀ ਇੱਜ਼ਤ ਕੀ ਰਹਿ ਜੂ ਬਾਕੀ ਡਾਉਨਾਂ ਜਿਹਾ ਕਹਿਣਾ ਤੁਹਾਡਾ ਤਾਂ ਬੰਦਾ ਮੌਕਾ ਮਾਰੀ ਜਾਂਦਾ ਇਹ ਇੱਜ਼ਤ ਕੋਈ ਨਹੀਂ ਰਹਿੰਦੀ ਮਗਰੋਂ ਜਾਂ ਫਿਰ ਚੁੱਪ ਹੀ ਰਹਿੰਦਾ ਫਿਰ ਸਹੀ ਗੱਲ
ਸਤਿ ਸ੍ਰੀ ਅਕਾਲ
ਬਈ ਕੈਲ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਇਹ ਸਨ ਕੈਲ ਸਾਹਿਬ ਜਿਹਨਾਂ ਦੇ ਨਿੱਜੀ ਵਿਚਾਰ ਬੜੇ ਚੰਗੇ ਗੱਲ ਐਨ ਫਰਕ ਦੀ ਉਹਨਾਂ ਨੇ ਕੀਤੀ ਜੀ ਤੇ ਗਗਨ ਬਾਜੀ ਉਹਦੀ ਤਾਏ ਜੀ ਸੁਣਦੇ ਪਏ ਨੇ ਓ ਗੱਗੋ ਓ ਗੱਗੋ ਆ ਗਿਆ ਸ਼ੇ ਸਾਡਾ ਗੱਗੋ 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 ਤੇ ਹਰਮਨ ਰੇਡੀਓ ਨੂੰ ਸੁਣਦਾ ਹੀ ਲੱਭੂ ਕਹਿੰਦੇ ਜੀ ਤਾਇਆ ਜੀ ਲਵ ਯੂ ਟਰੱਕ ਭਰ ਕੇ ਗੀਤ ਸੁਣਾ ਦਿਓ ਜੀ ਮੈਂ ਕਿਹਾ ਜੀ ਬਰ ਜ਼ਰੂਰ ਸੁਣਾਵਾਂਗੇ ਸੁਣਾਉਣਾ ਕਿਉਂ ਨਹੀਂ ਤੇ ਬਾਕੀ ਕਹਿੰਦੇ ਤਾਇਆ ਜੀ ਸਿੱਧੂ ਵਾਲਾ ਜਿਹੜਾ ਕੰਮ ਬਹੁਤ ਗਲਤ ਹੋਇਆ, ਸਭ ਨੂੰ ਜਿਉਣ ਦਾ ਹੱਕ ਆ, ਦੇਖੋ ਜਿਉਣ ਦਾ ਹੱਕ, ਜਿਉ ਔਰ ਜੀਣੇ ਦੇ, ਇਹ ਹਰੇਕ ਨੂੰ ਹੱਕ ਆ, ਪਰ ਪੈਸਾ ਜਿਹੜਾ ਨਾ ਬਹੁਤੇ ਕੰਮ ਪੈਸਾ ਕਰਾਉਂਦਾ, ਜਿਹਦੇ ਕੋਲ ਪੈਸਾ ਜ਼ਿਆਦਾ ਉਹ ਸਮਝ ਲਓ ਵੀ ਮੌਤ ਗੋਲਾ ਬਰੂਦ ਇਕੱਠਾ ਕਰੀ ਬੈਠੀ, ਇਹ ਨਹੀਂ ਹੁਣ ਦੀਆਂ ਗੱਲਾਂ, ਮੈਂ ਬਹੁਤ ਪੁਰਾਣੇ ਤੋਂ ਪੁਰਾਣੀਆਂ ਵੀ ਜਾਣਦਾ, ਅਤੇ ਮੈਂ ਤੁਹਾਨੂੰ ਦੱਸਿਆ ਵੀ ਸੁੱਚੇ ਕੋਲ ਹੋਣਾ ਕੋਲ ਪੈਸਾ ਸੀ ਤਾਂ ਉਹਨਾਂ ਨੂੰ ਨਿਤ ਚਿੱਠੀਆਂ ਆਉਂਦੀਆਂ ਸੀ ਵੀ ਇੰਨੇ ਪੈਸੇ ਦੇ ਦਿਓ, ਨਹੀਂ ਤਾਂ ਪੁੱਤ ਸਾਰਾ ਟੱਬਰ ਹੀ ਗੋਲੀਆਂ ਮਾਰ ਕੇ ਮਾਰ ਦਿਆਂਗੇ, ਥੋੜ੍ਹੇ ਬਹੁਤੇ ਦਿੱਤੇ ਵੀ ਹੋਊ ਇਹਨੇ, ਪਰ ਕਹਿਣ ਦਾ ਮਤਲਬ ਆ ਪੈਸਾ ਸਮਝ ਲਓ ਵੀ ਮੌਤ ਇਕੱਠੀ ਕਰਨ ਵਾਲੀ ਗੱਲ ਆ, ਦੁਨੀਆ ਉੱਧਰ ਨੂੰ ਹੋ ਤੁਰਦੀ ਜਿਹਦੇ ਕੋਲ ਪੈਸਾ ਵੀ ਇਹਨੂੰ ਇਹ ਤੋਂ ਖੋਹ ਕਿੱਦਾਂ ਲੱਗੀ, ਅਗਲੇ ਦੀ ਮਿਹਨਤ ਹੁੰਦੀ ਆ, ਦੋ ਨੰਬਰ ਦਾ ਪੈਸਾ ਥੋੜ੍ਹੀ ਹੁੰਦਾ, ਹਰੇਕ ਦੀ ਮਿਹਨਤ ਆ, ਉਹ ਕਲਾਕਾਰ ਆਪਾਂ ਕਹਿ ਤਾਂ ਦਿੰਦੇ ਹਾਂ ਬਹੁਤ, ਉਹਨਾਂ ਦਾ ਦਿਨ ਰਾਤ ਇੱਕ ਕੀਤਾ ਹੁੰਦਾ, ਉਹਨਾਂ ਨੂੰ ਕੈਨ ਥੋੜ੍ਹਾ ਟੇਕ ਥੋੜ੍ਹਾ, ਆਪਾਂ ਤਾਂ ਮਜ਼ੇ ਜੀ ਕੀਤਾ ਸੌਂ ਵੀ ਆਏ, ਜੀ ਕਿਤੇ ਉੱਠ ਵੀ ਗਏ, ਜੀ ਕਿਤੇ ਘੁੰਮ ਵੀ ਆਏ, ਉਹਨਾਂ ਦੇ ਤਾਂ ਮਤਲਬ ਕਹਿ ਲਓ ਵੀ ਵਿਹਲ ਹੀ ਨਹੀਂ, ਕਈ ਕੁਛ ਉਹਨਾਂ ਦੇ ਹੁੰਦੇ ਆ ਜੀ, ਸਹੀ ਗੱਲ ਆ। ਅਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਰਾਇਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਅ ਜੀ ਅਤੇ ਤਾਇਆ ਬਿਸ਼ਨ ਸਿੰਘ ਤਾਸ਼ਪੁਰੀ ਜੀ ਨੇ, ਅੱਜ ਤੇ ਚੰਦ ਇਧਰੋਂ ਕਿਧਰੋਂ ਚੜ ਗਿਆ ਬਾਈ, ਅੱਜ ਤਾਂ ਕਮਾਲ ਹੀ ਹੋ ਗਈ, ਧਾਰੀਵਾਲ ਨੇ ਵੀ ਤਾਸ਼ਪੁਰੀਆ ਵੀ ਕਹਿਤਾ ਤੇ ਬਿਸ਼ਨ ਸਿੰਘ ਵੀ ਕਹਿਤਾ, ਅੱਜ ਇਹਨੇ ਸੁੱਖ ਲਾਉਣਾ ਹੀ ਭੁੱਲ ਗਿਆ, ਤਾਇਆ ਜੀ ਅੱਜ ਹੋਇਆ ਸੂ ਚੰਗਾ ਤਾਂ ਹੋਇਆ, ਪਰ ਇਹਨੂੰ ਕਿਹਾ ਵੀ ਤਾਪ ਤੂਪ ਚੈੱਕ ਕਰਾ, ਤੂੰ ਹੈ ਠੀਕ ਆ, ਉਹ ਵੀ ਕਿਤੇ ਉਦਾਂ ਤਾਂ ਸ਼ੁਕਰ ਆ ਕਿਤੇ ਸਹੀ ਰਾਹ ਦੇ ਮੋੜਾ ਆ, ਤੇ ਡੇਰਾ ਹੀ ਦੁਰਸਤਾ ਹੈ ਸਾਡੇ ਲਈ, ਤੇ ਇਹ ਬਹੁਤ ਵੱਡੀ ਗੱਲ ਆ, ਸ਼ੁਕਰ ਕਿਤੇ ਮਾਲਕ ਦਾ, ਸ਼ੁਕਰ ਕਿਤੇ। ਤੇ ਬਹੁਤ ਬਹੁਤ ਸ਼ੁਕਰੀਆ ਜੀ ਧਾਰੀਵਾਲ ਸਾਹਿਬ, ਤੇ ਲਓ ਫਿਰ ਤਾਇਆ ਜੀ ਅਗਲੇ ਗੀਤ ਆਪਾਂ ਸੁਣਾਉਂਦੇ ਹਾਂ, ਬਹੁਤ ਸਾਰੇ ਗੀਤ ਨਹੀਂ ਤਾਂ ਫਿਰ ਰਹਿ ਜਾਣਗੇ, ਬਹੁਤ ਸਾਰੇ ਤਾਂ ਕੋਈ ਗੀਤ ਇੰਨੇ ਸਰੋਤੇ ਆਏ ਨੇ ਵੀ ਜਿਹੜੇ ਰਹਿਣ ਵਾਲਾ ਕੰਮ ਹੋਵੇ, ਤੇ ਬਹੁਤਾ ਜ਼ਿਆਦਾ ਪਿਆਰ ਕਰਨ ਵਾਲੇ ਤੇ ਆਏ ਆ, ਲਓ ਫਿਰ ਗੀਤ ਸੁਣਦੇ ਆ, ਜੀਵਨ ਮੈਂ ਭਰੀ ਤੇਰੀ ਆਖੇ, ਉਹ ਆ ਹੌਸਾ ਚਲਾ, ਹਲੇ ਉਹ ਨਿਬੜੀ ਨਹੀਂ ਗੱਲ ਅੱਖਾਂ ਵਾਲੀ, ਨਹੀਂ ਹਲੇ ਗੀਤ ਸੁਣਾਉਣਾ, ਲਾ ਮਿਲਕੀਤ ਹੋਏ ਜੀਵਨ ਸੇ ਭਰੀ ਤੇਰੀ ਆਖੇ, ਟੀਟੂ ਸਾਹਿਬ ਉਹਨੂੰ ਪਤਾ ਹੀ ਆ ਜੀਵਨ ਮਲਕੀਤ, ਇਹ ਗੀਤ ਸੁਣਾ ਦੇ ਮੈਂ ਪੋਤੇ ਨੂੰ ਫੇਰ ਬਗੇ ਨੂੰ, ਲਓ ਜੀ ਇਹ ਗੀਤ ਤੋਂ ਬਾਅਦ ਫਿਰ ਆਪਾਂ ਤਾਇਆ ਜੀ ਅੱਗੇ ਆਪਾਂ ਚੱਲਾਂਗੇ ਜੀ ਪ੍ਰੋਗਰਾਮ ਚ,
ਡਾਊਨਲੋਡ ਕਰੀਏ
जीवन से भरी तेरी आँखें मजबूर करे जीने के लिए, जीने के लिए सागर भी तरसते रहते हैं तेरे रूप का रस पीने के लिए, पीने के लिए जीवन से भरी तेरी आँखें तस्वीर बनाए क्या कोई, क्या कोई लिखे तुझ पे इतनी सुंदरता सुंदरता, एक धड़कन है तू दिल के लिए, एक जान है तू जीने के लिए, जीने के लिए जीवन से भरी तेरी आँखें बन
की सुगंध है, सांसों में बाहों में कमल की कोमलता। किरणों का तेज है चेहरे पे, किरणों का तेज है चेहरे पे, हिरणों की है तुझ में चंचलता, चंचलता। आंचल का तेरे एहसार बहुत, कोई चाक जिगर सीने के लिए, सीने के लिए जीवन से भरी तेरी आंखें मजबूर करें जीने के लिए, जीने के लिए जीवन से भरी तेरी आंखें।
मेरे पिंड दियो नैर नू सुनेहा दे दियो, मेरे पिंड दियो नैर नू सुनेहा दे दियो, नी मैं फिर तारी लाऊं सिव्याच सड़के, नी मैं कुजे विच आऊंगा सवा बनके, नी मैं कुजे विच आऊंगा सवा बड़के। मैनू चैन मिलू मेरे पिंड पिपलां दे थले, पत्ते लोरियां सणाउंदे जदों ठंडी हवा चले, मेरे पिंड दी ओ पौण नू सुनेहा दे दियो, मैनू लोरियां सुनावे किते मां बनके, नी मैं कुजे विच आऊंगा बनके, नी मैं तुझे विच आऊंगा सवा बनके। सजरी व्याही उड़ी के शगना दीरा, मेरी अर्थी सजावे उते फुल रख दिए, नित बन के कलीरे मेरा रा तक दिए, मेरे पिंड दी ओ मिट्टी नू सुनेहा दे दियो, तेरे विचे रल जाऊंगा मैं बनके, नी मैं कुजे विच आऊंगा सवा बनके, नी मैं कुजे विच आऊंगा सवा बनके। रख हौसला नी माए मेरा, करना तू दुख
सुख नी मैं जिनी बारी मुड़ा मैनू मिले तेरी कुख मेरी गंगा मेरी मां दे दुवे पैर हो गए मैनू ना विच रोड़ियो खुदा करके नी मैं कुझे विच आऊंगा सवा बनके नी मैं कुझे विच आऊंगा सवा बनके
जी प्यारे खूबसूरत गीत तुसी सुनिया जी दलजीत दोसांझ दी आवाज दे विच ते डेडिकेट कीता सी गीत ए सिद्धू मूसे वाले उन्हां दे परिवार नूं आहो बड़ा दुख वाली गल आ भाई ए दुख जेड़े आ भुलदे ने बच्चियां दे दुख किते भलाया भुलदे ने पुत्तो ए बड़े दुख आ कदे रब किसे नूं ना देवे जी ते लो पिता जी इहदे नाल प्रोग्राम दी वी समाप्ति आ ते हुण आपां कल नूं गल्लां बातां जिहड़ियां उह सांझियां करांगे अज ऐसा असल गल पता की आदों की गल सुनी ना सिद्धू मूसेवाले की जिंदगी प्यार जो सारा खत्म हो हट गए क्योंकि जवान साझा तो चलो खैर रब जाने भी उम्र अभी भोग ही ली आ पर नौजवान जेड़े आ जवान बच्चे चुल जाते ना मापिया से तो सारा मन जेड़ा ना एक गल कर करता ही नहीं ਜੀ ਨੀ ਕਰਦਾ ਵੀ ਕੋਈ ਏਦਾਂ ਦੀਆਂ ਗੱਲਾਂ ਸੁਣਾਈਏ ਕੋਈ ਪੁਰਾਣੇ ਇਤਿਹਾਸ ਦੀਆਂ ਕੋਈ ਹੋਰ ਵੀ ਮਤਲਬ ਇਹ ਹੋ ਜਾਂਦੀ ਗੱਲ ਜੀ ਸਹੀ ਗੱਲ ਤਾਂ ਜੀ ਤੇ ਬਾਕੀ ਤਾਂ ਪੈਸੇ ਦੀ ਤੁਸੀਂ ਗੱਲ ਕੀਤੀ ਸੀ ਪੈਸਾ ਤਾਂ ਸੁੱਖ ਦੁੱਖ ਲੈ ਕੇ ਆਉਂਦਾ ਤੇ ਗੋਲਡੀ ਭਾਜੀ ਪੰਡਾਲ ਸਾਹਿਬ ਨੇ ਟੈਲੀਗ੍ਰਾਮ ਕਰ ਲਿਆ ਇੰਸਟਾਲ ਕਹਿੰਦੇ ਸਹੀ ਗੱਲ ਤਾਂ ਜੀ ਤੁਸੀਂ ਕਹੀ ਸੀ ਕਿ ਪੈਸਾ ਇਕੱਲਾ ਸੌਖੀ ਨਹੀਂ ਦੁੱਖ ਵੀ ਨਾਲ ਲੈ ਕੇ ਆਉਂਦਾ ਉਹ ਦੁੱਖ ਤੇ ਪਹਿਲਾਂ ਲੈ ਕੇ ਆਉਂਦਾ ਸੁੱਖ ਤੇ ਭਾਵੇਂ ਲਿਆਵੇ ਜਾਂ ਨਾ ਲਿਆਵੇ ਪੈਸਾ ਲਕਸ਼ਮੀ ਜਿਹੜੀ ਆ ਉਹ ਮੰਗਦੇ ਤੇ ਸੀ ਸਾਰੇ ਹੀ ਆ ਧਨ ਦੌਲਤਾਂ ਜਿੱਥੇ ਵੀ ਕਿਤੇ ਧਨ ਹੋਊਗਾ ਉੱਥੇ ਸੱਪ ਬੈਠਾ ਹੋਊਗਾ ਤੁਹਾਨੂੰ ਮਿਲਿਆ ਹੋਊਗਾ ਜਾਂ ਪੁਰਾਣੇ ਬੰਦੇ ਸੁਣਾਉਂਦੇ ਹੋਣਗੇ ਵੀ ਇੱਥੇ ਧਨ ਲੱਭਿਆ ਸੀ ਉੱਥੇ ਸੱਪ ਪਹਿਰਾ ਦਿੰਦਾ ਸੀ ਉਹ ਸੱਪ ਕੀ ਆ ਸੱਪ ਉਹ ਪ੍ਰਤੀਕ ਆ ਵੀ ਜਿੱਥੇ ਪੈਸਾ ਹੋਊਗਾ ਉੱਥੇ ਡੰਗ ਵੱਜਣ ਦੇ ਪੂਰੇ ਪੂਰੇ ਚਾਂਸ ਆ ਮਰਨ ਦੇ ਪੂਰੇ ਪੂਰੇ ਚਾਂਸ ਆ ਲਕਸ਼ਮੀ ਇੱਕ ਇਹ ਥੋੜੀ ਵੀ ਉੱਥੇ ਜਿੱਥੇ ਤੁਸੀਂ ਪੈਸੇ ਦੱਬ ਦੋਗੇ ਉੱਥੇ ਸੱਪ ਆਜੂਗਾ ਨਹੀਂ ਇੱਕ ਮਤਲਬ ਸਮਝਾਉਣ ਦਾ ਤਰੀਕਾ ਸਿਆਣਿਆਂ ਦਾ ਵੀ ਤੁਸੀਂ ਜਿੱਥੇ ਪੈਸਾ ਇਕੱਠਾ ਕਰੀ ਬੈਠੇ ਹੋ ਤਾਂ ਸੱਪ ਦਾ ਡੰਗ ਵੀ ਪਿਆ ਰਿਹਾ ਤੁਹਾਡੀ ਜ਼ਿੰਦਗੀ ਤੱਕ ਵੀ ਉਹ ਖੋ ਸਕਦਾ ਤੇ ਹੋਇਆ ਏਦਾਂ ਹੀ ਹੈ ਇੱਕ ਨਾਲ ਥੋੜਾ ਕਈਆਂ ਨਾਲ ਹੋਇਆ ਪੈਸਾ ਬੰਦੇ ਦੀ ਜ਼ਿੰਦਗੀ ਲੈ ਗਿਆ ਜੀ ਤੇ ਬਲਜਿੰਦਰ ਸਿੰਘ ਭਾਜੀ ਹੋਰੀ ਪਿਤਾ ਜੀ ਸਤਿ ਸ਼੍ਰੀ ਅਕਾਲ ਆਪਾਂ ਨੂੰ ਬੁਲਾਉਂਦੇ ਨੇ ਇਟਲੀ ਤੋਂ ਮੈਨੂੰ ਲੱਗਦਾ ਸੁਣਦੇ ਪਏ ਨੇ ਬਲਜਿੰਦਰ ਹੋਰੀ ਬਲਜਿੰਦਰ ਹੋਰੀ ਇਟਲੀ ਤੋਂ ਜੀ 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 ਸਤਿ ਸ਼੍ਰੀ ਅਕਾਲ ਬੁਲਾਈ ਉਹ ਬਲਿਆ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਬੜੀ ਦੂਰੋਂ ਸੁਣਦਾ ਮੈਂ ਤੇ ਲਓ ਪਿਤਾ ਜੀ ਹੁਣ ਆਪਾਂ ਜਾਂਦੇ ਜਾਂਦੇ ਗੀਤ ਜਿਹੜਾ ਸੁਣਾਉਣਾ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ ਹਾਂ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ ਵੇਖ ਮਰਦਾਨੇ ਰੰਗ ਕਰ ਤਾਰ ਚਲੋ ਜੀ ਫਿਰ ਆਪਾਂ ਚੱਲੀਏ ਤਾਂ ਜੀ ਹਾਂ ਚਲੋ ਬਾਈ ਵੇਖ ਭਾਈ ਬਾਲਿਆ ਆਜਾ ਬਾਬਾ ਆਜਾ ਬਾਬਾ
ਤੇ ਛਦਾਈਓ ਵਿੱਚੇ ਹੀ ਮੈਂ ਤੁਹਾਡੇ ਨਾਲ ਆਇਆ ਜੇ ਇਹਨਾਂ ਦਾ ਪਿਆਰ ਪਾਰ ਨਹੀਂ ਹੈ ਆਪਾਂ ਉਹਲੇ ਕਿਉਂ ਰੱਖਦੇ ਹਾਂ ਜੇ ਖਰੀਆਂ ਹੈ ਵਾਕਈ ਮਾਂ ਰੱਬ ਦਾ ਰੂਪ ਹੈ ਰੱਬ ਤੋਂ ਕੀ ਲੁਕਾਉਣੇ ਦਾ ਇਹ ਦੇਸੀ ਘਿਓ ਆ ਸਾਡੇ ਰਿਸ਼ਤੇ ਦਾ ਦੇਸੀ ਘਿਓ ਸਾਡੀਆਂ ਮਾਵਾਂ ਇਸ ਕਰਕੇ ਇੱਥੇ ਕੋਈ ਮਾਰ ਨਾ ਖਾਵੇ ਪਿਆਰ ਹੀ ਪਿਆਰ ਰੱਖਦਾ ਇਹ ਮਾਵਾਂ ਕਦੇ ਪੁੱਤਰਾਂ ਦੇ ਕੁਝ ਨਹੀਂ ਵੇਖਦੀਆਂ ਭਾਈ ਇਹੋ ਜਿਹੇ ਕੰਮ ਇਹੋ ਜਿਹੇ ਕੰਮ ਇਸਦੇ
ਰੰਗ ਕਰ ਤਾਰ ਦੇ ਰੰਗ ਕਰ ਤਾਰ ਦੇ रंग कर तार दे।